ਸੰਕੋਚ ਦੇ ਹੋਏ ਗੁਰੂ ਦੀ ਪਿਆਰ ਦੀ ਖਿੱਚ ਦੇ ਅੰਦਰ ਆਪ ਕਿੱਡੀ ਕਿੱਡੀ ਦੂਰ ਤੋਂ ਸੰਗਤ ਵਿੱਚ ਆਏ ਹੋ, ਨੇੜੇ ਤੇੜੇ ਦੇ ਪਿੰਡਾਂ ਤੋਂ, ਚਮਕੌਰ ਸਾਹਿਬ ਤੋਂ, ਰੋਪੜ ਤੋਂ ਵੀ ਪਰੇ ਹੋ, ਥਰਮਲ ਪਲਾਂਟ, ਚੰਡੀਗੜ੍ਹ, ਹੋਰ ਅਨੇਕਾਂ ਥਾਵਾਂ ਤੋਂ, ਰਾਜਪੁਰਾ ਤੋਂ ਸੰਗਤਾਂ ਪਹੁੰਚੀਆਂ ਨੇ। ਸੋ ਪਿਛਲੇ ਦਿਨਾਂ ਦੇ ਅੰਦਰ ਇੱਕ ਸਿਧਾਂਤ ਨੂੰ ਆਪਾਂ ਵਿਚਾਰ ਰਹੇ ਸੀ ਜੋ ਗੁਰੂ ਘਰ ਦੇ ਅੰਦਰ ਬਹੁਤ ਵੱਡਾ ਸੇਵਾ ਜੋ ਹੈ। ਇਸ ਤੋਂ ਪਹਿਲਾਂ ਕੁਛ ਐਸੇ ਸਾਧਨ ਇੱਥੇ ਪ੍ਰਚਲਿਤ ਸਨ ਜਿਨ੍ਹਾਂ ਸਾਧਨਾਂ ਨੂੰ ਨੈਗੇਟਿਵ ਆਖਿਆ ਜਾਂਦਾ, ਮਨਫੀ ਆਖਿਆ ਜਾਂਦਾ ਸੀ। ਉਹ ਖੇਚਲ ਬੜੀ ਜ਼ਬਰਦਸਤ ਸੀ, ਫਲ ਬੜਾ ਘੱਟ ਸੀ। ਉਹ ਸੀ ਤਪ ਕਰਨਾ, ਜਲ ਤਾਰੇ ਕਰਨਾ, ਸੌ ਸੌ ਘੜਾ, ਪੋਹ ਦੇ ਮਹੀਨੇ, ਮਾਘ ਦੇ ਮਹੀਨੇ ਰੋਜ਼ ਆਪਣੇ ਸਿਰ ਦੇ ਉੱਤੇ ਪਵਾ ਕੇ ਇਸ਼ਨਾਨ ਕਰਨਾ। ਉਹ ਵੀ ਹੌਲੀ ਹੌਲੀ ਕਈ ਘੰਟਿਆਂ 'ਚ ਪੈਂਦਾ ਸੀ। ਇੱਕ ਅੰਗੂਠੇ ਜਿੱਡਾ ਸੁਰਾਖ ਹੁੰਦਾ ਸੀ ਚੌਂਕੀ 'ਚ, ਉੱਤੇ ਘੜੇ ਪਾਈ ਜਾਂਦੇ ਸੀ, ਇਹ ਤਾਂ ਬੈਠਾ ਰਹਿੰਦਾ ਸੀ, ਉਹਦੇ ਸਿਰ 'ਚ ਪਾਣੀ ਪਈ ਜਾਂਦਾ। ਉਹ ਤੋਂ ਬਾਅਦ ਉੱਠ ਨਹੀਂ ਸੀ ਸਕਦਾ, ਉਹਨੂੰ ਚੁੱਕ ਕੇ ਉਠਾਇਆ ਜਾਂਦਾ ਤੇ ਗਰਮ ਸਵਾਹ ਦੇ ਵਿੱਚ ਲਟਾ ਦਿੰਦੇ ਸੀ। ਉਸ ਤੋਂ ਪਹਿਲਾਂ ਉਹਨੇ ਸਿੰਗਰਫ ਤੇ 12 ਸਿੰਘਾ ਜਿਹੜਾ ਕਿ ਸਰੀਰ ਨੂੰ ਜੇ ਉਹਨੂੰ ਖਾਈਏ ਪਾੜ ਦਿੰਦਾ, ਫਟਣ ਲੱਗ ਜਾਂਦਾ ਸਰੀਰ ਜੇ ਬਰਫ਼ ਵਰਗੀ ਠੰਡ ਉਹਨੂੰ ਨਾ ਮਿਲੇ। ਸੋ ਉਹ ਪਹਿਲਾਂ ਖਾਇਆ ਜਾਂਦਾ ਸੀ, ਬਾਅਦ 'ਚ ਇਹ ਇੱਕ ਤਰ੍ਹਾਂ ਦੇ ਨਾਲ ਬੜਾ ਭਾਰਾ ਫਰੌਡ ਸੀ ਇਹ, ਸਿਖਾਲੀ ਸਸਤੀ ਸ਼ੋਹਰਤ ਹਾਸਲ ਕਰਨ ਨੂੰ। ਉਹਦਾ ਦਵਾਈ ਉਹ ਹਜ਼ਮ ਹੁੰਦੀ ਹੈ ਇੰਨੇ ਘੜੇ ਸਿਰ 'ਚ ਪਵਾ ਕੇ, ਕਿਉਂਕਿ ਬਹੁਤ ਸਖਤ ਹੈ ਉਹ। ਇੱਕ ਸਾਧਨ ਗਿਣਿਆ ਜਾਂਦਾ ਸੀ, ਪੁੱਠੇ ਲੜਕਣਾ ਸਾਧਨ ਗਿਣਿਆ ਜਾਂਦਾ ਸੀ। ਸਵੇਰ ਵੇਲੇ ਹੀ ਅੰਮ੍ਰਿਤ ਵੇਲੇ ਸੰਗਲ ਲੱਤਾਂ ਦੇ ਨਾਲ ਗਿੱਟਿਆਂ ਦੇ ਕੋਲ ਬੰਨ ਲੈਂਦੇ ਸੀ, ਹੇਠਾਂ ਰਬੜਾਂ ਵਗੈਰਾ ਲੱਗੀਆਂ ਹੁੰਦੀਆਂ। ਉਹਦੇ ਬਾਅਦ ਕਈ ਬੰਦੇ ਚੁੱਕ ਕੇ ਪੁੱਠਾ ਲੜਕਾ ਦਿੰਦੇ ਸੀ ਦਰਖਤ ਦੇ ਨਾਲ, ਫਿਰ ਉਹ ਦਿਨ ਭਰ ਲੜਕਦਾ ਰਹਿੰਦਾ ਸੀ, ਸਾਰਾ ਖੂਨ ਮੱਥੇ ਵਿੱਚ ਆ ਜਾਣਾ, ਸਿਰ ਭਾਰਾ ਹੋ ਜਾਣਾ, ਕੰਨ ਲਾਲ ਹੋ ਜਾਣੇ, ਅੱਖਾਂ ਵੱਡੀਆਂ ਵੱਡੀਆਂ, ਮੂੰਹ ਵੱਡਾ, ਸਾਰਾ ਪੇਨ ਬੜੀ ਹੁੰਦੀ ਸੀ। ਉਹਦੇ ਬਾਅਦ ਲਾ ਲੈਂਦੇ ਸੀ, ਲਾ ਕੇ ਫਿਰ ਉਹਦੀ ਮਾਲਿਸ਼ ਕਰਦੇ ਸੀ। ਮਾਲਿਸ਼ ਕਰਕੇ ਉਹ ਜਿਹੜਾ ਖੂਨ ਚੜਿਆ ਹੋਇਆ ਉੱਤੇ ਉਹ ਸਾਰਾ ਮਲ ਮਲ ਕੇ ਥੱਲੇ ਲਾਉਣਾ, ਤੰਤੂਆਂ ਦੇ ਵਿੱਚੋਂ ਸਾਰੇ ਸੈੱਲਾਂ ਨੂੰ ਖਾਲੀ ਕਰਨਾ, ਨੌਰਮਲ ਹਾਲਤ 'ਚ ਲਿਆਉਣਾ, ਇਸੇ ਤਰ੍ਹਾਂ ਭੁੱਖਾ ਰਹਿਣਾ, ਪ੍ਰਾਣਾਯਾਮ ਕਰਕੇ ਟੋਇਆਂ ਦੇ ਵਿੱਚ ਵੜ ਜਾਣਾ, ਬੜੀ ਬੜੀ ਦੇਰ ਤੱਕ ਵਿੱਚ ਰਹਿਣਾ, ਇਹ ਸਾਧਨ ਸੀਗੇ ਜਿਹੜੇ ਦੁਨੀਆਂ ਨੂੰ ਪਰਚਾਉਂਦੇ ਸੀ, ਪਰ ਰੱਬ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਸੀ, ਕਿਉਂਕਿ ਵਾਹਿਗੁਰੂ ਨੂੰ ਜਾਣਿਆ ਨਹੀਂ ਹੈ, ਪਛਾਣਿਆ ਨਹੀਂ ਹੈ ਵਾਹਿਗੁਰੂ ਹੈ ਕਿੱਥੇ। ਸਾਧਨ ਬੜੇ ਬੜੇ ਕਰੇ, ਬੜੇ ਪੀਰ ਵੀ ਆਏ, ਬੜੇ ਔਲੀਏ ਵੀ ਆਏ, ਬੜੇ ਸਾਧੂ ਵੀ ਆਏ, ਹੱਠ ਯੋਗ ਕਰਨ ਵਾਲੇ ਵੀ ਆਏ। ਨਤੀਜਾ ਕੀ ਹੁੰਦਾ ਸੀ ਇਹਨਾਂ ਦਾ? ਰਿਧੀਆਂ ਸਿੱਧੀਆਂ ਆ ਜਾਂਦੀਆਂ ਸੀ, ਨਾਮ ਨਹੀਂ ਸੀ ਆਉਂਦਾ। ਨਾਮ ਹੋਰ ਚੀਜ਼ ਹੈ, ਉਹਦੇ ਸਾਧਨ ਹੋਰ ਨੇ, ਸਵੇ ਸ਼ਕਤੀਆਂ ਆ ਜਾਂਦੀਆਂ ਤੇ ਲੋਕਾਂ ਦੇ ਵਿੱਚ ਬੜੀ ਮਹਿਮਾ ਫੈਲਣੀ। ਵਰ ਵੀ ਲੱਗ ਜਾਂਦੇ ਸੀ, ਸ਼ਰਾਬ ਵੀ ਲੱਗ ਜਾਂਦੇ ਸੀ, ਡਰਦੇ ਸੀ ਆ ਸਾਡੇ ਘਰਾਂ ਦੇ ਵਿੱਚੋਂ ਆ ਕੇ। ਤੁਹਾਡੇ ਹੀ ਪੜਦਾਦਿਆਂ ਵੇਲੇ ਦੀ ਗੱਲ ਹੈ ਕਿ ਜਮਾਤਾਂ ਆ ਜਾਂਦੀਆਂ ਸੀ, ਉਹ ਚਾਰ ਚਾਰ ਪੰਜ ਪੰਜ ਨੇ ਇੱਕ ਘਰ ਚ ਵੜ ਜਾਣਾ, ਕਾੜਨੀ ਪਹਿਲਾਂ ਪਾਲਣੀ, ਉਹ ਦੁੱਧ ਵੱਜੀ ਜਾਣਾ ਸਣੇ ਮਲਿਆਈਆਂ ਦੇ, ਕੋਈ ਨਹੀਂ ਸੀ ਬੋਲਦਾ, ਕੁਛ ਨਹੀਂ ਸੀ ਕਰਦਾ, ਘਰ ਚ ਫਿਰ ਕੇ ਜੇ ਘਿਓ ਜੋੜਿਆ ਉਹ ਵੀ ਚੁੱਕ ਲੈਂਦੇ ਸੀ। ਇਸ ਤਰ੍ਹਾਂ ਦਾ ਕੁਛ ਹਿਸਾਬ ਕਿਤਾਬ ਚੱਲਦਾ ਸੀ, ਨਾ ਲੋਕਾਂ ਨੂੰ ਗਿਆਨ ਸੀ, ਨਾ ਕਰਨ ਵਾਲਿਆਂ ਨੂੰ ਗਿਆਨ ਸੀ, ਇੱਕ ਧੱਕਾ ਧੋੜਾ ਚੱਲਦਾ ਸੀ ਜਿਹਦੇ ਨਾਲ ਕੋਈ ਰਸਤਾ ਨਹੀਂ ਸੀ ਨਿਕਲਦਾ। ਮਹਾਰਾਜ ਇਸ ਨੂੰ ਫਰਮਾਨ ਕਰਦੇ ਆ ਕਿ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ। ਰਾਜਾ ਜ਼ੁਲਮ ਕਰਦਾ ਸੀ ਤੇ ਧਰਮ ਨਾਮ ਦੀ ਜਿਹੜੀ ਚੀਜ਼ ਸੀ, ਇਹਦੇ 12 ਪਿੱਲਰ ਹੁੰਦੇ ਨੇ ਧਰਮ ਦੇ, 10 ਪਿੱਲਰ ਵੀ ਹੁੰਦੇ ਨੇ ਥਮਲੇ, ਉਹ ਥਮਲਿਆਂ ਸਮੇਤ ਧਰਮ ਉੜ ਗਿਆ, ਨਾ ਦਇਆ ਰਹੀ, ਨਾ ਖਿਮਾ ਰਹੀ, ਨਾ ਧੀਰਜ ਰਹੀ, ਨਾ ਅਹਿੰਸਾ ਰਹੀ, ਨਾ ਸੰਤੋਖ ਰਿਹਾ ਤੇ ਨਾ ਤਪ ਰਿਹਾ, ਨਾ ਦਾਨ ਰਿਹਾ, ਨਾ ਸ਼ੀਲ ਰਹੀ, ਨਾ ਸੋਚ ਰਹੀ, ਨਾ ਮਿੱਠਾ ਬੋਲ, ਨਾ ਨਿਤਨੇਮ, ਕੋਈ ਚੀਜ਼ ਨਾ ਰਹੀ। ਆਪ ਮੁਦਰਾਪਣ ਦੁਨੀਆਂ ਚ ਆ ਕੇ ਅਨੇਰ ਮਚ ਗਿਆ। ਕੂੜਾ ਮਾਵ ਸੱਚ ਚੰਦਰਮਾ ਦੀਸੇ ਨਾਹੀਂ ਕਹਿ ਚੜੇ। ਪਤਾ ਨਹੀਂ ਸੀ ਲੱਗਦਾ ਵੀ ਕਿੱਥੇ ਕੀ ਹੋ ਗਿਆ ਸੰਸਾਰ ਦੇ ਅੰਦਰ। ਗੁਰੂ ਨਾਨਕ ਪਾਤਸ਼ਾਹ ਨੇ ਸਾਧਨ ਲਿਆਂਦੇ ਪਿਆਰਿਓ, ਹੁਣ ਬਾਕੀ ਚੀਜ਼ਾਂ ਦਾ ਮੌਕਾ ਨਹੀਂ, ਹੁਣ ਤਾਂ ਕਲਯੁਗ ਦਾ ਸਮਾਂ ਹੈ, ਨਾਮ ਦਾ ਵੇਲਾ ਆ ਗਿਆ, ਹੋਰ ਨਹੀਂ ਕੋਈ ਸਾਧਨ ਚੱਲਦਾ। ਦੂਸਰਾ ਨਾਮ ਦੀ ਮਦਦ ਕਰਨ ਵਾਸਤੇ ਸੇਵਾ, ਸੇਵਾ ਤੇ ਸਿਮਰਨ ਇੰਨੀਆਂ ਜ਼ਬਰਦਸਤ ਚੀਜ਼ਾਂ ਹੈ ਕਿ ਬੇਅੰਤ ਫਲ ਹੈ। ਹੁਣ ਤੁਸੀਂ ਵਿਚਾਰ ਕੇ ਦੇਖ ਲਓ, ਇੱਕ ਬੰਦਾ ਜੇਠ ਦੇ ਮਹੀਨੇ ਧੂਣੀਆਂ ਤਾਪਦਾ, ਅਸੀਂ ਕਹਿੰਦੇ ਹਾਂ ਧਰਨਾ ਭਾਈ ਇਹਦੀ ਧੁੱਪ ਚ ਬੈਠਾ, ਪ੍ਰੈਕਟਿਸ ਹੋਈ ਹੁੰਦੀ ਹੈ, ਆਦਮੀ ਵੱਡੇ ਤੇ ਵੱਡਾ ਕੰਮ ਕਰ ਲੈਂਦਾ। ਆਪਣਾ ਵਜ਼ਨ ਜੇ 75 ਕਿਲੋ ਹੈ, ਉਹ 75 ਕਿਲੋ ਵਾਲਾ ਬੰਦਾ 4 ਕੁਇੰਟਲ ਵਜ਼ਨ ਚੱਕ ਲੈਂਦਾ, ਉਹ ਹੌਲੀ ਹੌਲੀ ਪ੍ਰੈਕਟਿਸ ਕਰ ਲੈਂਦੇ ਨੇ, ਵੇਟ ਲਿਫਟ ਕਰਦੇ ਨੇ। ਉਹਦਾ ਤਾਂ ਵਜ਼ਨ ਥੋੜਾ ਹੈ ਲੇਕਿਨ ਮਿਹਨਤ ਕਰਕੇ ਕਰ ਲਿਆ। ਇਸੇ ਤਰ੍ਹਾਂ ਸਖਤ ਤੋਂ ਸਖਤ ਕੰਮ ਕਰਨ ਵਾਸਤੇ ਮਿਹਨਤ ਕਰਕੇ ਆਦਮੀ ਕਰ ਲਿਆ ਕਰਦਾ, ਭੁੱਖਾ ਰਹਿ ਸਕਦਾ ਬਹੁਤ ਦੇਰ ਤੱਕ, ਉਹਦੇ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ, ਕਿਸੇ ਬੰਦੇ ਦਾ ਵੀ। ਪਰ ਇਹਦੇ ਮੁਕਾਬਲੇ ਤੇ ਜੇਠ ਦਾ ਮਹੀਨਾ, ਧੁੱਪ ਪੈ ਰਹੀ ਹੈ ਤੇ ਲੰਗਰ ਤਿਆਰ ਹੋ ਰਿਹਾ, ਲੰਗਰ ਪਕਾ ਰਹੀਆਂ ਬੀਬੀਆਂ ਪਕਾਉਣ ਚਾਹੇ ਭਾਈ ਪਕਾਉਣ, ਉਹ ਲੰਗਰ ਬਣਨਾ ਹੈ ਤੇ ਉਹ ਲੰਗਰ ਛਕਣਾ ਹੈ। ਜਿੰਨੇ ਪ੍ਰੇਮੀਆਂ ਨੇ ਲੰਗਰ ਛਕਣਾ ਹੈ ਉਹਨਾਂ ਦੀ ਜੋ ਮੇਦੇ ਦੀ ਅਗਨ ਹੈ, 5 ਅੱਗਾਂ ਹੁੰਦੀਆਂ ਨੇ ਹਰ ਬੰਦੇ ਦੇ ਅੰਦਰ, ਜੇ ਮਿੱਠਾ ਨਾ ਬੋਲੋ, ਆਏ ਦਾ ਸਤਿਕਾਰ ਨਾ ਕਰੋ, ਉਹਨੂੰ ਲੰਗਰ ਨਾ ਛਕਾਓ ਤੇ ਉਹਦੀ ਗੱਲ ਦੇ ਉੱਤੇ ਧਿਆਨ ਨਾ ਦੇਵੋ ਤੇ ਉਹਦਾ ਆਦਰ ਨਾ ਕਰੋ, ਇਹਦੇ ਨਾਲ ਪੁੰਨ ਨਸ਼ਟ ਹੋ ਜਾਂਦੇ ਨੇ। 5 ਅੱਗਾਂ ਹੁੰਦੀਆਂ, 5 ਅੱਗਾਂ ਜਲ ਕੇ ਪੁੰਨਾਂ ਦਾ ਖਾਤਮਾ ਕਰ ਦਿੰਦੀਆਂ। ਤੇ ਇਹਦੇ ਮੁਕਾਬਲੇ ਤੇ ਜੇ ਮਿੱਠਾ ਬੋਲੋ, ਆਓ ਜੀ ਧੰਨਵਾਦ ਦਰਸ਼ਨ ਹੋਏ, ਬਚਨ ਕਹੋ ਹਮਦਰਦੀ ਦੇ, ਕੋਈ ਦੁੱਖ ਹੈ ਉਹਨੂੰ ਸੁਣੋ ਧਿਆਨ ਦੇ ਨਾਲ, ਇਗਨੋਰ ਨਾ ਕਰੋ, ਨਹੀਂ ਮਦਦ ਕਰਦੀ ਕਰ ਸਕਦੇ ਨਾ ਕਰੋ। ਜੈਸਾ ਵਿੱਤ ਤੈਸਾ ਹੋਏ, ਜੈਸਾ ਬਲ ਤੈਸਾ ਹੋਏ ਵਰਤੇ, ਜੈਸਾ ਵਿੱਤ ਤੈਸਾ ਹੋਏ ਵਰਤਾ, ਆਪਣਾ ਬਲ ਨਹੀਂ ਹਾਰਿਆ। ਫਿਰ ਜਲ ਪਾਣੀ ਪੁੱਛੋ, ਫਿਰ ਉਸ ਨੂੰ ਪ੍ਰਸ਼ਾਦ ਵਗੈਰਾ ਛਕਾਓ, ਇਹਦੇ ਨਾਲ ਪੰਜੇ ਅੱਗਾਂ ਬੁੱਝ ਜਾਣਗੀਆਂ ਤੇ ਸਾਡੇ ਪੁੰਨ ਵੱਜ ਜਾਣਗੇ। ਇਹ ਜੋ ਲੰਗਰ ਚੱਲਦੇ ਨੇ, ਲੰਗਰਾਂ ਦੀ ਪ੍ਰਥਾ ਹੈ, ਪ੍ਰਸ਼ਾਦੇ ਪਕਾਉਂਦੇ ਨੇ ਸਾਰੇ, ਕੋਈ ਵਰਤਾ ਰਿਹਾ, ਕੋਈ ਬਰਤਨ ਮਾਂਜ ਰਿਹਾ, ਕੋਈ ਪ੍ਰਸ਼ਾਦੇ ਤਿਆਰ ਕਰ ਰਿਹਾ, ਉਸ ਸਾਧ ਨਾਲੋਂ ਹਜ਼ਾਰਾਂ ਗੁਣ ਫਲ ਜ਼ਿਆਦਾ ਹੈ ਇਸ ਦਾ, ਜਿਹੜਾ ਧੂਣੀਆਂ ਤਾਪਦਾ। ਸੋ ਇਸ ਤਰ੍ਹਾਂ ਦੇ ਨਾਲ ਫਰਕ ਹੈ। ਇਹ ਜਿਹੜੇ ਸਾਧਨ ਨੇ ਬਹੁਤ ਵੱਡੇ ਨੇ। ਸੇਵਾ ਕਰਨ ਵਾਲਾ ਪਰਮੇਸ਼ਰ ਦਾ ਰੂਪ ਹੋ ਜਾਂਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਆ। ਸੋ ਇਸ ਤਰ੍ਹਾਂ ਦੇ ਨਾਲ ਦੋ ਸਾਧਨ ਜਿਹੜੇ ਨੇ, ਸੇਵਾ ਤੇ ਸਿਮਰਨ, ਸਮੇਂ ਸਿਰ ਮੈਂ ਬਾਤ ਕਰਾਂਗਾ, ਇਹ ਬਹੁਤ ਪ੍ਰਮੁੱਖ ਸਾਧਨ ਨੇ। ਪਿਛਲੇ ਕਈ ਦਿਨਾਂ ਤੋਂ ਆਪਾਂ ਇੱਕ ਪ੍ਰਸੰਗ, ਇੱਕ ਸਿਧਾਂਤ ਹੈ ਸੇਵਾ ਤੇ ਸਿਮਰਨ ਦਾ, ਤੀਸਰਾ ਸਿਧਾਂਤ ਹੈ ਵੀ ਨੁਗੁਰੇ ਨੂੰ ਨਹੀਂ ਕੁਛ ਮਿਲਿਆ ਕਰਦਾ। ਜੇ ਨੁਗੁਰਾ 100 ਸਾਲ ਭਗਤੀ ਕਰੀ ਜਾਵੇ, ਪਤਾ ਲੱਗ ਜੇ ਵੈਗਰੂ ਵੈਗਰੂ ਕਰਨਾ, ਉਹ ਕਰੀ ਜਾਵੇ ਰਾਮ ਰਾਮ ਕਰੀ ਜਾਵੇ, ਅੱਲਾ ਅੱਲਾ ਕਰੀ ਜਾਵੇ, ਰਾਮ ਰਾਮ ਸਭ ਕੋ ਕਹੇ, ਕਹਿ ਰਾਮ ਨਾ ਹੋਏ, ਗੁਰ ਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਏ। ਜਿੰਨਾ ਚਿਰ ਮਨ ਚ ਨਹੀਂ ਵਸਦਾ, ਹਿਰਦੇ ਚ ਨਹੀਂ, ਉਹਦੇ ਜੜ ਨਹੀਂ ਲੱਗਦੀ, ਉਨੀ ਦੇਰ ਤੱਕ ਰਾਮ ਰਾਮ ਉੱਪਰਲਾ ਹੀ ਉੱਪਰਲਾ ਹੈ। ਉਹ ਹੈ ਗੁਰੂ ਧਾਰਨ ਦਾ ਸਿਧਾਂਤ। ਚੌਥੀ ਗੱਲ ਇਹ ਹੈ ਕਿ ਗੁਰੂ ਕਿਹਾ ਜਿਹਾ ਹੋਣਾ ਚਾਹੀਦਾ, ਉਹ ਵੀ ਮੈਂ ਬੇਨਤੀ ਕੱਲ ਕਰੀ ਸੀ ਕਿ ਗੁਰੂ ਉਹ ਹੋਣਾ ਚਾਹੀਦਾ ਜਿਹੜਾ ਇੱਥੇ ਵੀ ਛਡਾ ਦੇ ਤੇ ਦਰਗਾਹ ਵਿੱਚ ਵੀ ਛਡਾ ਦੇ। ਸੋ ਸਾਨੂੰ ਤਾਂ ਕੋਈ ਸੋਚਣ ਦੀ ਲੋੜ ਨਹੀਂ ਹੈ, ਲੇਕਿਨ ਜਨਰਲਾਈਜ਼ ਟਰਮ ਹੋਣ ਕਰਕੇ ਸਾਰੀ ਦੁਨੀਆਂ ਨੂੰ ਸਮਝਾਉਣਾ ਪੈਂਦਾ ਕਿ ਜੇ ਗੁਰੂ ਦੀ ਤਲਾਸ਼ ਹੈ ਤਾਂ ਗੁਰੂ ਇਹ ਕਰੋ, ਉਹਦੀ ਸ਼ਕਤ ਉਹਦੇ ਵਿੱਚ ਇਹ ਖੂਬੀ ਹੁੰਦੀ ਹੈ, ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ। ਜਿਹੜਾ ਸਰੀਰ ਦੇ ਵਿੱਚ ਵਾਹਿਗੁਰੂ ਦਾ ਘਰ ਦਿਖਾ ਦੇਵੇ ਉਹ ਸਤਿਗੁਰੂ ਹੈ। ਜੇ ਕੋਈ ਕਹੇ ਮੈਂ ਦਿਖਾ ਦਿੰਦਾ ਜੀ, ਸਾਹ ਰੋਕ ਲੈ, ਤੂੰ ਐਂ ਕਰ ਲੈ, ਇੱਧਰਲੇ ਪਾਸੇ ਨੂੰ ਸੁਰਤ ਕਰ ਲੈ, ਉਹ ਕਹਿੰਦੇ ਐਂ ਨਹੀਂ ਹੋਣਾ। ਉੱਥੇ ਨਿਸ਼ਾਨੀਆਂ ਨੇ, ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ, ਉੱਥੇ ਪੰਜ ਸ਼ਬਦ ਦੀ ਧੁਨੀ ਹਰ ਵਕਤ ਹੁੰਦੀ ਹੈ, ਇਹ ਨਿਸ਼ਾਨੀ ਹੈ। ਤੀਸਰੀ ਉੱਥੇ ਹੁੰਦੀ ਹੈ ਬਿਸਮਾਦ, ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ। ਸਾਰਾ ਜਿਹੜਾ ਆਕਾਸ਼ ਦਿਸਦਾ ਇਹਦੇ ਵਿੱਚ ਬਿਸਮਾਦ ਹੈ, ਆਨੰਦ ਹੈ, ਉਹ ਆਨੰਦ ਦੇ ਨਾਲ ਸੰਪਰਕ ਹੋ ਜਾਂਦਾ, ਮੁੜ ਕੇ ਨਹੀਂ ਆਦਮੀ ਮਿਲ ਜਾਂਦਾ। ਜਿਹੜੇ ਜੇ ਮੱਥੇ ਦੇ ਉੱਤੇ ਤੀਵੜੀਆਂ ਪਈਆਂ ਹੋਈਆਂ, ਜਿਹਦੇ ਅੰਦਰ ਈਰਖਾ ਚੱਲ ਰਹੀ ਹੈ, ਆਪਣੀ ਹਉਮੈ ਚੱਲ ਰਹੀ ਹੈ ਵੀ ਮੈਂ ਵੱਡਾ, ਕੁਛ ਨਹੀਂ ਬਣਿਆ ਉਹਦਾ, ਕਿੰਨਾ ਹੀ ਚਿਰ ਹੈ, ਚਾਹੇ ਕੀਰਤਨ ਕਰਦਾ, ਚਾਹੇ ਉਹ ਕੁਛ ਲੈਕਚਰ ਦਿੰਦਾ, ਚਾਹੇ ਪੁੰਨਦਾਨ ਕਰਦਾ, ਉਹਦਾ ਬਣਿਆ ਨਹੀਂ। ਕਿਉਂਕਿ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇੱਕ ਨਹੀਂ ਕਰ। ਸੋ ਇਹ ਗਲਤੀਆਂ ਹੁੰਦੀਆਂ, ਇਹਦੇ ਨਾਲ ਵਿਸਮਾਦ ਨਹੀਂ ਆਉਂਦਾ। ਵਿਸਮਾਦ ਜਦ ਆਉਂਦਾ ਤਾਂ ਪਰਮੇਸ਼ਰ ਦੇ ਨੇੜੇ ਜਾ ਕੇ ਆਉਂਦਾ, ਕਿਉਂਕਿ ਉਹ ਸੱਚ ਚਿੱਤ ਆਨੰਦ ਜੋਤ ਹੈ। ਸੋ ਮਹਾਰਾਜ ਕਹਿੰਦੇ ਵੀ ਫੇਰ ਇਸ ਤੇ ਅੱਗੇ ਹੁੰਦਾ ਕਿ ਤਾਰ ਘੋਰ ਵਜੰਤਰ ਤੇ ਜਿਉਂ ਜਿਉਂ ਬਿਰਤੀ ਸੂਖਸ਼ਮ ਹੁੰਦੀ ਜਾਏਗੀ, ਬਗੈਰ ਬਜਾਏ ਹੋਏ ਸਾਜ ਜਿਨ੍ਹਾਂ ਦੀ ਗਿਣਤੀ ਮਿਣਤੀ ਨਹੀਂ ਹੈ, ਕੋਈ ਪੰਜ ਸ਼ਬਦ ਤਾਂ ਰਹਿ ਗਏ ਹੇਠਾਂ, ਇਹਨਾਂ ਦੇ ਬਾਅਦ ਜਿਹਨੂੰ ਅਨਹਤ ਕਹਿੰਦੇ ਨੇ, ਪਰਮੇਸ਼ਰ ਦੇ ਦਰ ਵੱਜਦਾ ਅਨਹਤ ਬਾਣੀ ਥਾਨ ਨਿਰਾਲਾ ਤਾਂ ਕਿ ਧੁਨ ਮੋਹੇ ਗੋਪਾਲਾ। ਉਹ ਜਿਸ ਵਕਤ ਅਨਹਤ ਨਾਦ ਵੱਜ ਪੈਂਦਾ, ਉਹਦਾ ਜਿਹੜਾ ਰਸ ਹੈ ਉਹ ਸਾਂਭਿਆ ਨਹੀਂ ਜਾਂਦਾ ਆਦਮੀ ਤੋਂ। ਇੱਕ ਵਾਰੀ ਮਹਾਰਾਜ ਜੀ ਦੇ ਕੋਲ ਇੱਕ ਬੜਾ ਵਿਦਵਾਨ ਆਇਆ, ਮੇਰੇ ਕੋਲ ਮਹਾਰਾਜ ਜੀ ਆਏ ਹੋਏ ਸੀ ਚੰਡੀਗੜ੍ਹ, ਸਾਰੇ ਐਂ ਬੈਠੇ ਹਾਂ ਤੇ ਉਹਨੇ ਆ ਕੇ ਨਮਸਕਾਰ ਕਰੀ। ਮਹਾਰਾਜ ਜੀ ਨੇ ਵੀ ਦੇਖ ਲਿਆ ਕਿ ਬੰਦਾ ਬਹੁਤ ਵਿਦਵਾਨ ਹੈ, ਕੁਛ ਕੋਈ ਕਹਿੰਦੇ ਦੱਸੋ। ਕਹਿੰਦੇ ਮਹਾਰਾਜ ਮੈਂ ਇੱਕ ਗੱਲ ਪੁੱਛਣੀ ਹੈ, ਜ਼ਿਆਦਾ ਨਹੀਂ, ਕਿਉਂਕਿ ਪਤਾ ਹੁੰਦਾ ਵੀ ਮਹਾਂਪੁਰਸ਼ਾਂ ਦਾ ਸਮਾਂ ਬੜਾ ਕੀਮਤੀ ਹੈ, ਅਸੀਂ ਤਾਂ ਉਹੀ ਗੁਆਈ ਜਾਂਦੇ ਹਾਂ ਘਰ ਦੀਆਂ ਗੱਲਾਂ, ਡੰਗਰਾਂ ਦੀਆਂ, ਪਸ਼ੂਆਂ ਦੀਆਂ। ਮੇਰੇ ਕੋਲ ਤਾਂ ਬਹੁਤ ਹੀ ਆਉਂਦੇ ਨੇ ਜੀ, ਮੇਰਾ ਕੁੱਤਾ ਨਹੀਂ ਠੀਕ ਹੈਗਾ, ਦੱਸੋ ਮੈਂ ਡਾਕਟਰਾਂ ਕੁੱਤਿਆਂ ਦਾ। ਮਾੜੀ ਮਾੜੀ ਗੱਲ ਮੇਰੀ ਅੱਜ ਜੀ ਬੱਕਰੀ ਦਾ ਥਣ ਦੁੱਧ ਨਹੀਂ ਦਿੰਦਾ, ਉਦੋਂ ਵੀ ਛੋਟੀਆਂ ਗੱਲਾਂ ਬਹੁਤੀਆਂ ਛੋਟੀਆਂ। ਉਹ ਕਹਿੰਦਾ ਮਹਾਰਾਜ ਮੈਂ ਸਮਾਂ ਨਹੀਂ ਲੈਣਾ, ਕਿਉਂਕਿ ਬੜੀ ਇੱਕ ਰੂਹਾਨੀ ਚਰਚਾ ਚੱਲ ਰਹੀ ਸੀ, ਵਿਚਾਰ ਚੱਲ ਰਹੀ ਸੀ। ਉਹ ਕਹਿੰਦਾ ਮਹਾਰਾਜ ਸੁਣਿਆ ਸੀ ਸੁਣਨਾ ਹੋਇਆ, ਦੇਖਿਆ ਸੀ ਦੇਖਣਾ ਹੋਇਆ, ਹੁਣ ਆਪਾਂ ਸਾਰੇ ਬੈਠੇ ਹਾਂ, ਇਹਦਾ ਜਵਾਬ ਟੋਲ ਲਓ ਵੀ ਕੀ ਸਵਾਲ ਹੋਇਆ। ਮਹਾਂਪੁਰਸ਼ ਕਹਿੰਦੇ ਪੰਡਿਤ ਜੀ ਮਹਾਤਮਾ ਜੀ ਅਭਿਆਸ ਘੱਟ ਸੀਗਾ, ਉਸੇ ਵੇਲੇ ਉਹਨੇ ਚਰਨਾਂ ਤੇ ਨਮਸਕਾਰ ਕਰਕੇ ਕਹਿੰਦਾ ਮਹਾਰਾਜ ਮੇਰੀ ਸਮਝ ਚ ਆ ਗਈ ਗੱਲ। ਬਾਅਦ ਵਿੱਚ ਸਾਰੀ ਸੰਗਤ ਚੁੱਪ ਕਰੀ ਬੈਠੀ ਹੈ। ਮੈਂ ਕਿਹਾ ਵੀ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ, ਮੈਂ ਮਹਾਰਾਜ ਜੀ ਕੀ ਸਵਾਲ ਸੀ? ਕਹਿ ਤੂੰ ਤਾਂ ਸਮਝਦਾ, ਅੱਛਾ ਹੋਇਆ ਤੂੰ ਸੰਗਤ ਵਾਸਤੇ ਇਹ ਸਵਾਲ ਕਰਤਾ। ਕਹਿਣ ਲੱਗੇ ਇੱਕ ਐਸੀ ਅਵਸਥਾ ਹੁੰਦੀ ਹੈ ਅੰਦਰ ਜਿਸ ਥਾਂ ਦੇ ਉੱਤੇ ਜਦੋਂ ਅਨਹਦ ਨਾਦ ਦਾ ਕੀਰਤਨ ਚੱਲਦਾ ਹੈ, ਉਹ ਕਹਿੰਦੇ ਐਸੀ ਤਰਬ ਹੁੰਦੀ ਹੈ ਕਿ ਆਦਮੀ ਪਹਿਲਾਂ ਤਾਂ ਮੁਰਸ਼ਿਦ ਹੋ ਜਾਂਦਾ, ਇੰਨਾ ਆਨੰਦ ਆਉਂਦਾ ਉਹਨੂੰ, ਸਭ ਕੁਝ ਭੁੱਲ ਭੁਲਾ ਜਾਂਦਾ, ਫਿਰ ਉਹ ਆਨੰਦ ਮਹੀਨਿਆਂ ਵਧੀ ਜਾਂਦਾ ਨੀ ਅੰਦਰੋਂ। ਜਿਵੇਂ ਕਿਸੇ ਦੀ ਲੈਟਰੀ ਨਿਕਲ ਆਵੇ 1 ਕਰੋੜ ਰੁਪਈਏ ਦੀ, ਕਈ ਦਿਨ ਉਹ ਖੁਸ਼ੀ ਚ ਟੱਪਦਾ ਰਹੇਗਾ। ਕੋਈ ਚੜ੍ਹਾਈ ਕਰ ਜਾਵੇ 1.25 ਸਾਲ ਸਵਾਹ ਨਹੀਂ ਆਉਂਦਾ, ਦੁਖੀ ਹੋ ਕੇ ਥੱਲੇ ਨੂੰ ਜਾਵਾਂਗੇ ਨਿਕਲਦੇ, ਕਿਉਂਕਿ ਮਨ ਦੀ ਅਵਸਥਾ ਹੀ ਐਸੀ। ਸੋ ਜਦੋਂ ਉਹਨੂੰ ਸੁਣਦਾ ਹੈ ਉਸ ਵੇਲੇ ਇੰਨਾ ਆਨੰਦ ਆਉਂਦਾ ਹੈ ਕਿ ਉਹ ਸਹਿ ਨਹੀਂ ਹੁੰਦਾ, ਅਭਿਆਸ ਕਰਕੇ ਫਿਰ ਸਹਿ ਹੋ ਜਾਂਦਾ। ਉਹਨੂੰ ਕਹਿੰਦੇ ਨੇ ਅਨਹਦ ਬਾਣੀ ਥਾਨ ਨਰਾਲਾ ਤਾਂ ਕਿ ਧੁਨ ਮੋਏ ਕੋ ਪਾਲਣ। ਉਹ ਮਹਾਨ ਆਨੰਦ ਹੋਇਆ ਕਰਦਾ। ਉੱਥੇ ਸਾਜ ਕਿੰਨੇ ਵੱਜਦੇ ਨੇ ਉਹਦਾ ਕੋਈ ਨੀ, ਤਾਰ ਘੋਰ ਵਜੰਤਰ ਤੇ ਸਾਜ ਤਖ਼ਤ ਸੁਲਤਾਨ। ਇਹ ਸਰੀਰ ਦੇ ਅੰਦਰ ਵਾਹਿਗੁਰੂ ਹੈ, ਜਿੱਥੇ ਵਾਹਿਗੁਰੂ ਹੈ ਉੱਥੇ ਕੀਰਤਨ ਹੈ, ਕੀਰਤਨ ਹੋ ਰਿਹਾ। ਸੁਖਮਨ ਕਹਿ ਕਰ ਰਾਜ ਸੁਣ ਸੁਣ ਮੰਡਲ ਲੈ ਬੁਲਾਏ, ਕਥ ਕਥਾ ਵਿਚਾਰੀਏ ਮਨਸਾ ਮਨੇ ਸੁਣਾ। ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੇ ਨਾ ਜਾਏ, ਸਾਰੀਆਂ ਵਾਸ਼ਨਾਵਾਂ ਖਤਮ ਹੋ ਗਈਆਂ, ਅੰਮ੍ਰਿਤ ਭਰ ਗਿਆ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਦੱਸਿਆ ਨਹੀਂ ਜਾਂਦਾ ਸਵਾਦ ਉਸਦਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਜੀ ਪਰਵਾਨ। ਅਜਪਾ ਜਾਪ ਨਾ ਵਿਸਰਾ ਆ ਜਗਾ ਸਮਾਏ, ਫੇਰ ਭੁੱਲਦਾ ਨਹੀਂ, ਬਗੈਰ ਜਪਣ ਤੇ ਜਪਿਆ ਜਾਂਦਾ। ਅੱਖਾਂ ਵੀ ਨਾਮ ਜਪਦੀਆਂ, ਕੰਨ ਵੀ ਨਾਮ ਜਪਦੇ ਨੇ, ਰਸਨਾ ਵੀ ਨਾਮ ਜਪਦੀ ਹੈ। ਕੋਈ ਵੀ ਨਾ ਕੰਮ ਕਰਦਾ ਹੋਵੇ ਸਾਰੇ ਇੰਦਰੇ ਬੰਦ ਹੋਣ, ਅੰਦਰ ਰੋਮ ਰੋਮ ਦੇ ਵਿੱਚ ਨਾਮ ਚੱਲਦਾ। ਇੰਨੀ ਨਾਮ ਦੀ ਧੁਨੀ ਹੈ, ਸਾਰਾ ਸਰੀਰ ਇਹ ਨਾਮ ਦਾ ਰੂਪ ਬਣ ਜਾਂਦਾ। ਇਸ ਕਰਕੇ ਉਹ ਪਵਿੱਤਰ ਹੋ ਜਾਂਦਾ, ਜਿੱਥੇ ਚਰਨ ਧਰ ਦੇਵੇ ਉਹ ਥਾਂ ਪਵਿੱਤਰ, ਜਿੱਥੇ ਬਹਿ ਜਾਵੇ ਉੱਥੇ ਤੀਰਥ, ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਣਦਾ, ਸਾਵਾ ਥਾਨ ਹੋ ਜਾਂਦਾ। ਇੱਕ ਵਾਰੀ ਸ਼ਿਵਜੀ ਪਾਰਵਤੀ ਤੁਰੇ ਜਾਂਦੇ, ਐਸਾ ਇੱਕ ਸਥਾਨ ਆਇਆ ਉੱਥੇ ਜੰਗਲ ਉੱਗਿਆ ਹੋਇਆ, ਦਰਖਤੇ ਦਰਖਤ ਖੜੇ, ਇੱਕ ਉੱਚਾ ਜਿਹਾ ਥੇ, ਉੱਥੇ ਸ਼ਿਵਜੀ ਮਹਾਰਾਜ ਨੇ ਨਮਸਕਾਰ ਕਰਤੀ, ਫੇਰ ਆਲੇ ਦੁਆਲੇ ਫਿਰ ਕੇ ਪ੍ਰਕਰਮਾ ਕਰਕੇ ਫੇਰ ਨਮਸਕਾਰ ਕਰਤੀ। ਪਾਰਵਤੀ ਕਹਿਣ ਲੱਗੀ ਕਿ ਮਹਾਰਾਜ ਨਾ ਕੋਈ ਸਾਧੂ, ਨਾ ਕੋਈ ਦੇਵਰਾ, ਨਾ ਕੋਈ ਮੰਦਰ, ਨਾ ਕੋਈ ਸਾਧੂ ਹੈ, ਵੀ ਤੁਸੀਂ ਨਮਸਕਾਰਾਂ ਕਿਸ ਚੀਜ਼ ਨੂੰ ਕਰ ਰਹੇ ਹੋ? ਕਿਉਂਕਿ ਜਿਹੜੇ ਦੇਵਤੇ ਨੇ ਸਾਧ ਸੰਗ ਜੀ ਬੰਦਗੀ ਕਰਨ ਵਾਲਿਆਂ ਨੂੰ ਟੋਲਦੇ ਰਹਿੰਦੇ ਨੇ, ਤੇ ਬੰਦਗੀ ਕਰਨ ਵਾਲਿਆਂ ਦੇ ਕੋਲ ਆ ਜਾਂਦੇ ਨੇ, ਬੈਠ ਜਾਂਦੇ ਨੇ, ਸਤਸੰਗ ਚ ਬੈਠ ਜਾਂਦੇ ਨੇ, ਜਿਵੇਂ ਆਪਾਂ ਬੈਠੀਆਂ ਐਵੇਂ ਬੈਠ ਜਾਂਦੇ ਨੇ। ਕਿਉਂਕਿ ਗੁਰਬਾਣੀ ਦੇ ਅੰਦਰ ਐਸਾ ਫਰਮਾਨ ਹੈ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਕਹਿਣ ਲੱਗੀ ਵੀ ਇੱਥੇ ਤਾਂ ਕੋਈ ਨਜ਼ਰ ਨਹੀਂ ਆਉਂਦਾ। ਕਹਿੰਦਾ ਪਾਰਵਤੀ ਤੈਨੂੰ ਨਹੀਂ ਨਜ਼ਰ ਆਉਂਦਾ, ਆ ਦੇਖ ਕਿੰਨੀ ਸੁਗੰਧੀ ਆ ਰਹੀ ਹੈ ਨਾਮ ਦੀ, ਪਿਆਰ ਦੀ, ਕਿੰਨੀ ਸ਼ਾਂਤੀ ਹੈ ਇਸ ਥਾਂ ਦੇ ਉੱਤੇ। ਕਹਿਣ ਲੱਗੇ ਕਈ 100 ਸਾਲ ਪਹਿਲਾਂ ਇੱਥੇ ਕੋਈ ਪਰਮੇਸ਼ਰ ਦਾ ਪਿਆਰਾ ਆਇਆ ਸੀ, ਉਹਨੇ ਸਾਰਾ ਜੀਵਨ ਆਪਣੇ ਪਿਆਰ ਦੇ ਵਿੱਚ ਇੱਥੇ ਬਤੀਤ ਕਰਿਆ, ਤੇ ਉਹਦੀ ਤਾਂ ਸੁਗੰਧੀ ਅਜੇ ਵੀ ਉਵੇਂ ਜਿਵੇਂ ਆਉਂਦੀ ਹੈ ਕਿਸੇ ਕੱਚੇ ਭਾਂਡੇ ਦੇ ਵਿੱਚ ਘਿਓ ਰੱਖਿਆ ਹੋਵੇ, ਉਹ ਠੀਕਰੀਆਂ ਪਿੰਡ ਉੱਜੜ ਗਿਆ ਹੋਵੇ, ਠੀਕਰੀਆਂ ਪਈਆਂ ਹੋਣ, ਸਿਆਣੇ ਬੰਦੇ ਪਛਾਣ ਲੈਂਦੇ ਨੇ ਵੀ ਆਹ ਜਿਹੜੀ ਠੀਕਰੀ ਹੈ ਇਹਦੇ ਵਿੱਚ ਘਿਓ ਸੀਗਾ, ਕਿਉਂਕਿ ਘਿਓ ਦੇ ਵਿੱਚੋਂ ਨਿਕਲਦਾ ਨਹੀਂ ਹੈ, ਜਦੋਂ ਧੁੱਪ ਪੈਂਦੀ ਹੈ ਉਹਦੇ ਉਹ ਚਮਕਣ ਲੱਗ ਜਾਂਦਾ। ਸੋ ਉਹ ਨਾਮ ਜਦ ਰਚ ਜਾਂਦਾ ਸਾਰੇ ਸਰੀਰ ਦੇ ਅੰਦਰ, ਫਿਰ ਸਾਰੇ ਸਰੀਰ ਚੋਂ ਹੀ ਨਾਮ ਦੀਆਂ ਧੁਨਾਂ ਆਉਂਦੀਆਂ ਨੇ, ਜਪਾ ਜਾਪ ਨਾ ਵਿਸਰੈ ਆਦਿ ਜਗਾ ਸਮਾਏ। ਸਭ ਸਈਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ, ਆਪਣੇ ਘਰ ਵਿੱਚ ਵਾਸਾ ਹੋ ਗਿਆ, ਕਿਉਂਕਿ ਗੁਰੂ ਨੇ ਦਿਖਾ ਦਿੱਤਾ। ਹੁਣ ਉਹਦੀ ਪਦਵੀ ਕਿੱਡੀ ਹੋ ਗਈ? ਮਹਾਰਾਜ ਕਹਿੰਦੇ ਸ਼ਬਦ ਖੋਜੇ ਕਰ ਲੈ ਨਾਨਕ ਤਾਕਾ ਦਾਸ। ਇਹ ਐਵੇਂ ਨਹੀਂ ਮਿਲਦਾ, ਇਹ ਸ਼ਬਦ ਦੀ ਖੋਜ ਕਰਨ ਦੇ ਨਾਲ ਘਰ ਮਿਲਦਾ। ਸੋ ਇਹ ਜਿਹੜਾ ਇੱਥੇ ਤੱਕ ਪਹੁੰਚਾ ਦੇਵੇ ਉਹਨੂੰ ਗੁਰੂ ਕਹਿੰਦੇ ਨੇ, ਐਵੇਂ ਨਹੀਂ ਹੁੰਦਾ ਗੁਰੂ। ਗੁਰੂ ਮਿਲਣਾ ਹੀ ਬਹੁਤ ਔਖਾ, ਜਿਨ ਮਸਤਕ ਧੋਰਾ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜੇ। ਸਾਡੇ ਤਾਂ ਸੰਬੰਧ ਹੈ ਗੁਰੂ ਨਾਨਕ ਨਾਲ, ਜਦ ਤਾਈ ਅਸੀਂ ਤਰਦੇ ਨਹੀਂ ਨਾ ਪਾਰ ਨਹੀਂ ਜਾਂਦੇ, ਗੁਰੂ ਨਾਨਕ ਨੇ ਨਹੀਂ ਸਾਡਾ ਖੇੜਾ ਛੱਡਣਾ। ਚਾਹੇ ਕੁੱਤਿਆਂ ਦੀ ਜੂਨੀ ਚਲੀ ਜਾਈਏ, ਚਾਹੇ ਸੱਪਾਂ ਦੀ ਚਲੀ ਜਾਈਏ, ਉਹਨੇ ਤੋੜ ਲੈਣੀ। ਗੁਰੂ ਦਸਵੇਂ ਪਾਤਸ਼ਾਹ ਮਾਲਵੇ ਜਾਂਦੇ ਨੇ, ਧਰਮ ਸਿੰਘ ਪਰਮ ਸਿੰਘ ਰੋਜ਼ ਮਹਾਰਾਜ ਨੂੰ ਇੱਕ ਪਲੰਗ ਨਵਾਂ ਬਣਾ ਕੇ ਦਿੰਦੇ ਨੇ, ਦਰਖਤ ਵੱਢ ਲੈਂਦੇ ਨੇ, ਬਾਹੀਆਂ ਬਣਾ ਕੇ ਬੇੜਾਂ ਦੇ ਨਾਲ ਬੁਣ ਦਿੰਦੇ ਨੇ, ਤੇ ਮਹਾਰਾਜ ਦਾ ਬਿਸਤਰਾ ਰੋਜ਼ ਲਾਉਂਦੇ। ਅੱਜ ਦੇਰ ਹੋ ਗਈ, ਕੋਈ ਦਰਖਤ ਵੀ ਨੇੜੇ ਨਹੀਂ ਸੀ, ਤੇ ਉਹਨਾਂ ਨੇ ਛੇਤੀ ਛੇਤੀ ਕਿੱਕਰ ਦੇ ਟਾਹਣੇ ਵੱਢੇ, ਸੱਲ ਕੱਢ ਕੇ ਪਲੰਗ ਬਣਾ ਤਾ, ਤੇ ਕਿੱਕਰ ਦੇ ਥੱਲੇ ਹੀ ਡਾਹ ਤਾ। ਤੇ ਉਧਰੋਂ ਰਹਿਰਾ ਸਾਹਿਬ ਦਾ ਪਾਠ ਦਾ ਸਮਾਂ ਹੋ ਗਿਆ, ਗੁਰੂ ਮਹਾਰਾਜ ਪਲੰਗੇ ਤੇ ਬਰਾਜੇ, ਤਾਂ ਉੱਤੇ ਕੌਮ ਬੋਲਦੇ ਸੀ। ਮਹਾਰਾਜ ਕਹਿੰਦੇ ਭਾਈ ਧਰਮ ਸਿੰਘ, ਕਹਿੰਦੇ ਆ ਦਰਖਤ ਤੇ ਚੜ੍ਹ, ਤੇ ਇੱਕ ਕੌਮ ਫੜ ਲਿਆ, ਚੜਿਆ ਤੇ ਕੌਮ ਫੜ ਲਿਆਂਦਾ, ਲਿਆ ਕੇ ਮਹਾਰਾਜ ਕਹਿੰਦੇ ਵੀ ਇਹ ਜੀ ਗਰਦਨ ਮਰੋੜ ਦੋ, ਵਾਹਿਗੁਰੂ ਵਾਹਿਗੁਰੂ ਕਹਿ ਕੇ। ਸਾਰਿਆਂ ਨੂੰ ਲੱਗੀ ਅਜੀਬ ਗੱਲ ਵੀ ਉਧਰ ਰਹਿਰਾ ਸਾਹਿਬ ਦਾ ਮੌਕਾ ਤੇ ਇੱਧਰ ਗੁਰੂ ਮਹਾਰਾਜ ਕੌਮ ਦੀ ਗਰਦਨ ਮਰੋੜਦੇ। ਉਹ ਚੜਿਆ ਤਾਂ ਜਿਸ ਵਕਤ ਉੱਥੇ ਦੋ, ਕਹਿੰਦਾ ਮਹਾਰਾਜ ਕਿਹੜਾ ਲਿਆਵਾਂ, ਕਹਿੰਦੇ ਕੀ ਸੁਭਾਅ ਕੀ ਹੈ ਦੋਵਾਂ ਦਾ, ਕਹਿੰਦਾ ਇੱਕ ਤਾਂ ਡਰ ਕੇ ਬਹਿ ਗਿਆ, ਇੱਕ ਨੱਠ ਨੱਠ ਪੈਂਦਾ, ਉਹ ਤਾਂ ਹੱਥ ਨੇੜੇ ਨਹੀਂ ਆਉਣ ਦਿੰਦਾ। ਮਹਾਰਾਜ ਕਹਿੰਦੇ ਇਹੀ ਆਪਣਾ ਸਿੰਘ, ਪਿਛਲੇ ਜਨਮ ਦੇ ਸਿੰਘ ਸੀਗਾ, ਫਿੱਕਾ ਬੋਲਿਆ ਮਹਾਂਪੁਰਸ਼ਾਂ ਨੂੰ, ਤੇ ਮਹਾਂਪੁਰਸ਼ਾਂ ਨੂੰ ਮੰਦੇ ਅੱਖਰ ਕਹੇ, ਉਹਨਾਂ ਦੇ ਮੁੱਖ ਤੋਂ ਨਿਕਲ ਰਿਹਾ ਵੀ ਤੂੰ ਕੀ ਕੌਮ ਮੰਗਣ ਕਾਂ ਕਾਂ ਕਰੀ ਜਾਂਦੇ। ਕਹਿੰਦੇ ਵਿਛੜ ਗਿਆ ਭਾਈ, ਇਹਦੀ ਜ਼ਿੰਮੇਵਾਰੀ ਸਾਡੇ ਤੇ ਹੈ। ਉਸ ਵੇਲੇ ਉਧਾਰ ਕਰ ਦਿੱਤਾ ਕੌਣ, ਇਹ ਘੋਗੜ ਸੀ। ਮਹਾਰਾਜ ਜੀ ਨੇ ਬਾਣ ਮਾਰਿਆ, ਘੋਗੜ ਮਰ ਗਿਆ। ਮਹਾਰਾਜ ਜੀ ਦੇ ਬਾਣ ਦੇ ਨਾਲ ਸਵਾ ਤੋਲਾ ਸੋਨਾ ਹੁੰਦਾ ਸੀ। ਦਾਨ ਸਿੰਘ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ, ਮਲਵਈ ਸਿੱਧੇ ਸੀ, ਕਹਿੰਦੇ ਸੱਚੇ ਪਾਤਸ਼ਾਹ ਆਹ ਤਾਂ ਤੁਸੀਂ ਬਾਣ ਇਹ ਖਰਾਬ ਕਰਤਾ, ਕੀ ਮਾਰਿਆ ਇੱਕ ਘੋਗੜ। ਮਹਾਰਾਜ ਕਹਿੰਦੇ ਪਿਆਰਿਓ, ਇਹ ਸਾਡਾ ਸਿੱਖ ਸੀ, ਗਲਤੀ ਕਰਕੇ ਇਸ ਜੂਨ ਚ ਪੈ ਗਿਆ, ਤੇ ਘੋਗੜੇ ਬਣਦਾ ਤੁਰਿਆ ਹੁੰਦਾ, ਬਣ ਜਾ ਆ ਜਾਂਦਾ ਮਰ ਜਾਂਦਾ, ਫੇਰ ਆ ਜਾਂਦਾ ਫੇਰ ਮਰ ਜਾਂਦਾ, ਤੇ ਇਹਦਾ ਅਸੀਂ ਉਧਾਰ ਕਰਨਾ। ਮੂਲਾ ਗੁਰੂ ਤੋਂ ਬੇਮੁੱਖ ਹੋ ਗਿਆ, 200 ਸਾਲ ਜੂਨੀਆਂ ਚ ਘੁੰਮਦਾ ਘੁੰਮਦਾ ਜਦ ਗੁਰੂ ਮਹਾਰਾਜ ਨੰਦੇੜ ਸਾਹਿਬ ਗਏ, ਉੱਥੇ ਸਾਹ ਬਣਿਆ ਹੋਇਆ। ਮਹਾਰਾਜ ਦੁਪਹਿਰ ਵੇਲੇ ਘੋੜੇ ਤੇ ਸਵਾਰ ਹੋ ਗਏ, ਬਸਤਰ ਛੋਟੇ ਪਹਿਨੇ ਹੋਏ ਨੇ, ਬਾਦਸ਼ਾਹ ਹੱਥ ਵਿੱਚ ਹੈ, ਘੋੜਾ ਨਠਾਈ ਜਾਂਦੇ ਨੇ ਸਾਹੇ ਦੇ ਮਗਰ। ਸਾਰੇ ਸਿੰਘ ਦੇਖਦੇ ਆ ਵੀ ਆਹ ਕੀ ਗੱਲ, ਉੱਥੇ ਜਾ ਕੇ ਪਰੋਲਿਆ ਸੱਚੇ ਪਾਤਸ਼ਾਹ, ਇੱਕ ਸਹੇ ਦੇ ਵਾਸਤੇ ਇੰਨੀ ਖੇਚਲ, ਇੰਨੀ ਧੁੱਪ ਦੇ ਵਿੱਚ। ਮਹਾਰਾਜ ਕਹਿੰਦੇ ਪਿਆਰੇ ਹੋ, ਇਹ ਬੇਮੁੱਖ ਹੋਇਆ ਹੋਇਆ ਸਿੱਖ ਸੀ, ਇਹਦਾ ਉਧਾਰ ਕਰਨਾ ਸੀ। ਗੁਰੂ ਟੋਲ ਲੈਂਦਾ, ਗੁਰੂ ਉਹ ਹੈ ਜਿਹੜਾ ਸਾਨੂੰ ਮੁੜ ਕੇ ਨਰਕ ਵਿੱਚ ਨਾ ਜਾਣ ਦੇ। ਸੋ ਉਹ ਹੈ ਗੁਰੂ ਪਰਮੇਸ਼ਰ, ਗੁਰੂ ਨਾਨਕ ਸਾਹਿਬ, ਹੋਰ ਨਹੀਂ ਗੁਰੂ ਹੁੰਦਾ। ਬਹੁਤ ਮੁਸ਼ਕਲ ਹੈ ਕਲਯੁਗ ਦੇ ਵਿੱਚ, ਗੁਰੂ ਦਾ ਕੰਮ ਬਹੁਤ ਔਖਾ। ਸੋ ਗੁਰੂ ਘਰ ਦਾ ਜੋ ਮਰਿਆਦਾ ਹੈ, ਬੜੀ ਸੁਰੱਖਿਅਤ ਮਰਿਆਦਾ ਹੈ ਵੀ ਪੰਜ ਪਿਆਰੇ ਨਾਂ ਅਮਰ ਛਕਾਉਂਦੇ ਨੇ, ਉਹਦੇ ਬਾਅਦ ਨਾਮ ਦੇ ਕੇ ਆਪ ਵਿੱਚੋਂ ਨਿਕਲ ਜਾਂਦੇ ਨੇ ਵੀ ਅਸੀਂ ਨਹੀਂ ਭਾਈ, ਆਹ ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਹੈ। ਅੱਖਾਂ ਵਾਲਿਆਂ ਨੂੰ ਜੋ ਦਿਸਦਾ ਹੋਰ ਦਿਸਦਾ। ਭਾਈ ਰਣਧੀਰ ਸਿੰਘ ਜੀ ਇਸ ਹੱਟ ਵਿੱਚ ਆ ਗਏ ਨਾਰਨਵਾਲ ਵਾਲੇ, ਬਈ ਮੈਂ ਨਾਮ ਲੈਣਾ ਗੁਰੂ ਤੋਂ ਲੈਣਾ। ਬੜਾ ਹੱਟ ਕਰਿਆ, ਸ਼ਰਧਾ ਦੇ ਕੇ ਗੁਰੂ ਨੇ ਕੀ ਕਰਿਆ, ਜਿਸ ਵਕਤ ਆਏ ਗੁਰਦੁਆਰੇ ਦਰਵਾਜ਼ੇ ਖੁੱਲ੍ਹੇ ਆਪੇ ਹੀ, ਨਾ ਕਿਸੇ ਗ੍ਰੰਥੀ ਨੇ ਖੋਲ੍ਹੇ, ਆਪਣੇ ਆਪ ਹੀ ਖੁੱਲ੍ਹੇ। ਚਿਲਮਿਲ ਚਿਲਮਿਲ ਕਰਦਾ ਗੁਰਦੁਆਰਾ ਸਾਰਾ, ਸਾਰੀਆਂ ਕੰਧਾਂ ਦੇ ਉੱਤੇ ਵਾਹਿਗੁਰੂ 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 ਲਿਖਿਆ ਹੈ। ਤੇ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕੀਤੀ, ਗੁਰੂ ਗ੍ਰੰਥ ਸਾਹਿਬ ਨਜ਼ਰੇ ਨਹੀਂ ਆਉਂਦੇ, ਇੱਕ ਜੋਤ ਨਜ਼ਰ ਆ ਰਹੀ ਹੈ, ਚਾਨਣਾ ਹੀ ਚਾਨਣਾ ਨਜ਼ਰ ਆ ਰਿਹਾ। ਬੜਾ ਆਨੰਦ ਲਿਆ ਤੇ ਵਾਹਿਗੁਰੂ ਦੀ ਧੁਨ ਸੁਣਾਈ ਦੇ ਰਹੀ ਹੈ। ਉਹਦੇ ਬਾਅਦ ਜਦੋਂ ਹੁਕਮ ਲੈਣ ਲੱਗੇ ਤਾਂ ਗੁਜਰੀ ਦੀ ਆਵਾਜ਼ ਦੇ ਵਿੱਚ ਵਾਹ ਵਾਹ ਬਾਣੀ ਨਿਰੰਕਾਰ ਗੁਰਮੁਖ ਲੱਧੀ ਪਾਲ, ਉਹ ਵਾਹਿਗੁਰੂ ਮੰਤਰ ਆਪੇ ਹੀ ਆ ਗਿਆ। ਇੰਨਾ ਕਿਸੇ ਚ ਜ਼ੋਰ ਹੈਗਾ ਉਹ ਵੀ ਲੈ ਸਕਦਾ, ਤੇ ਨਹੀਂ ਤਾਂ ਸਖਾਲਾ ਤਰੀਕਾ ਗੁਰੂ ਮਹਾਰਾਜ ਨੇ ਅੰਮ੍ਰਿਤ ਛੱਕ ਕੇ ਪੰਜ ਪਿਆਰੇ ਛਕਾਉਣ ਤੋਂ ਬਾਅਦ, ਇਕੱਠੇ ਹੋ ਕੇ ਨਾਮ ਦੇਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੰਦੇ ਨੇ। ਫੇਰ ਪਿਆਰਿਓ ਜੋ ਏਕ ਛੋੜ ਦੂਜੇ ਲੱਗਾ, ਡੁੱਬੇ ਸੇ ਬਣ ਜਾ ਰਿਹਾ, ਜਿਹਾ ਇੱਕ ਪੂਰੇ ਨੂੰ ਛੱਡ ਕੇ ਫਿਰ ਐਵੇਂ ਹੀ ਦੌੜਿਆ ਫਿਰਦਾ ਹੈ ਵੀ ਉਹ ਸੰਤ ਤੋਂ ਨਾਮ ਲੈਣਾ, ਉਹ ਤੋਂ ਲੈਣਾ। ਗੁਰੂ ਘਰ ਦੇ ਸੰਤ ਨਹੀਂ ਕਰਦੇ, ਗੁਰੂ ਘਰ ਦੇ ਸੰਤ ਹਮੇਸ਼ਾ ਗੁਰੂ ਦੇ ਨਾਲ ਜੋੜਦੇ ਨੇ, ਆਪ ਤਾਂ ਹੁੰਦੇ ਹੀ ਨਹੀਂ ਉਹ ਸੰਤ। ਮੈਂ ਕੱਲ ਵੀ ਬੇਨਤੀ ਕਰੀ, ਉਹ ਹੁੰਦਾ ਹੈ ਜਿਹੜਾ ਹੋਵੇ ਨਾ, ਜਿਹੜਾ ਹੋਵੇ ਉਹ ਨਹੀਂ ਸੰਤ ਹੁੰਦਾ, ਕਿਉਂਕਿ ਸੰਤ ਇੱਕ ਪਦਵੀ ਹੈ ਉਸ ਸਰੀਰ ਦੇ ਵਿੱਚ ਜੋਤ ਦੀ, ਜਿਹਦੇ ਚੋਂ ਮੈਂ ਮਰ ਚੁੱਕੀ ਹੈ ਪੂਰੀ ਤਰ੍ਹਾਂ, ਜਿਹਦੇ ਚ ਮੈਂ ਤੇ ਮੇਰੀ ਹੈ। ਮੇਰੀ ਨਾਲ ਕੀ ਹੁੰਦਾ, ਆ ਮੇਰਾ ਭਰਾ, ਆ ਮੇਰੀ ਭੈਣ ਹੈ, ਆ ਮੇਰਾ ਫਲਾਣਾ। ਉਹ ਕਹਿੰਦਾ ਮੇਰੇ ਤਾਂ ਸਾਰੇ ਹੀ ਸ੍ਰਿਸ਼ਟੀ ਹੋਈ ਮੇਰੀ ਹੈ, ਇੱਕ ਨਹੀਂ ਹੁਣ ਰਿਹਾ, ਇਹ ਸ੍ਰਿਸ਼ਟੀ ਮੈਂ ਆ ਤੇ ਸ੍ਰਿਸ਼ਟੀ ਮੇਰੇ ਵਿੱਚ ਹੈ ਸਾਰੀ। ਚੌਥੇ ਪਦ ਦੀ ਗੱਲ ਹੈ, ਚੌਥੇ ਪਦ ਵਾਲੇ ਦੀ ਦ੍ਰਿਸ਼ਟੀ ਜਾਂਦਾ ਵੀ ਮੈਂ ਸਾਰਿਆਂ ਚ, ਸਾਰੇ ਮੇਰੇ ਵਿੱਚ ਨੇ। ਉਹ ਕੀ ਹੈ, ਉਹ ਮੈਂ ਸਰੀਰ ਨੂੰ ਨਹੀਂ ਕਹਿੰਦਾ, ਆਪਣੇ ਆਪ ਨੂੰ ਨਹੀਂ ਕਹਿੰਦਾ, ਉਹ ਜੋਤੀ ਨੂੰ ਕਹਿੰਦਾ, ਆਪਣੇ ਅਸਲੀ ਸਰੂਪ ਨੂੰ ਕਹਿੰਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਤਮਾ ਨੂੰ ਕਹਿੰਦਾ। ਇੱਕੋ ਹੀ ਆਤਮਾ ਸਾਰੀ ਪਰਿਪੂਰਨ ਹੈ, ਉਹਦੇ ਚ ਮੈਂ ਤੇ ਮੇਰੀ ਨਹੀਂ ਹੁੰਦੀ। ਜਿਹਦੇ ਚ ਮੈਂ ਤੇ ਮੇਰੀ ਪੂਰੀ ਤਰ੍ਹਾਂ ਮਿਟ ਜਾਵੇ ਉਹ ਸੰਤ ਹੋਇਆ ਕਰਦਾ। ਐਵੇਂ ਨਹੀਂ ਨਾ ਚੋਲੇ ਪਾ ਕੇ ਸੰਤ, ਨਾ ਕਿਸੇ ਡੇਰੇ ਤੇ ਬੈਠ ਕੇ ਸੰਤ, ਕੀ ਪਤਾ ਕੋਈ ਹਾਲ ਦੇ ਪਿੱਛੇ ਹੀ ਸੰਤ ਚਲਿਆ ਜਾਂਦਾ। ਉਹ ਬਾਬਾ ਜੀਤ ਸਿੰਘ ਨਥਲਪੁਰ ਵਾਲੇ ਸਧਾਰਨ ਕ੍ਰਿਸ਼ਤੀਆਂ ਵਾਲੇ ਕੱਪੜੇ ਪਹਿਨਦੇ ਸੀ, ਕਿੱਡੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਸੀਗੇ, ਪਤਾ ਨਹੀਂ ਸੀ ਲੱਗਦਾ ਉਹਨਾਂ ਦਾ, ਲੇਕਿਨ ਸੋਚੀ ਵਾਲਿਆਂ ਨੂੰ ਪਤਾ ਸੀ ਵੀ ਇਹ ਤਾਂ ਪੂਰਨ ਪੁਰਸ਼ ਨੇ। ਸੋ ਆਪਣੇ ਆਪ ਦੇ ਮਗਰ ਨਹੀਂ ਕੋਈ ਵੀ ਲਾਉਂਦਾ, ਗੁਰੂ ਦੇ ਮਗਰ ਲਾਉਂਦੇ ਨੇ। ਸੋ ਗੁਰੂ ਦੇ ਬਗੈਰ ਨਾਮ ਨਹੀਂ ਮਿਲਦਾ, ਪੂਰਾ ਗੁਰੂ ਸਮਰੱਥ ਗੁਰੂ ਦਾ ਨਾਮ ਫਲਦਾ। ਇੱਕ ਮਨੁੱਖ ਗੁਰੂ ਹੋਇਆ ਕਰਦਾ, ਇੱਕ ਗੁਰ ਪਰਮੇਸ਼ਰ ਗੁਰੂ ਹੋਇਆ ਕਰਦਾ। ਮਨੁੱਖ ਗੁਰੂ ਤਾਂ ਠੀਕ ਨੇ, ਟੀਚਰ ਸਾਨੂੰ ਪੜ੍ਹਾਉਂਦਾ, ਇੰਗਲਿਸ਼ ਪੜ੍ਹਾਉਂਦਾ ਉਹਦਾ ਸਤਿਕਾਰ ਕਰੋ, ਹਿਸਾਬ ਪੜ੍ਹਾਉਂਦਾ, ਮੈਥੇਮੈਟਿਕਸ ਪੜ੍ਹਾਉਂਦਾ ਸਤਿਕਾਰ, ਕੋਈ ਕੰਮ ਸਿਖਾਉਂਦਾ ਸਾਨੂੰ, ਮੈਡੀਕਲ ਸਾਇੰਸ ਦੇ ਸਿਖਾਉਂਦਾ, ਕੋਈ ਹਿਕਮਤ ਸਿਖਾਉਂਦਾ ਉਹਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ। ਅਰਥ ਸਿਖਾਉਂਦਾ, ਕੋਈ ਬਾਣੀ ਦੇ ਗੋਝ ਭੇਦ ਸੁਣਾਉਂਦਾ ਉਹਦਾ ਸਤਿਕਾਰ ਬਣਨਾ ਸਾਡਾ ਫਰਜ਼ ਬਣਦਾ। ਇਹ ਸਾਰੇ ਹੀ ਮਨੁੱਖ ਗੁਰੂ ਨੇ, ਲੇਕਿਨ ਜੋ ਗੁਰੂ ਪਰਮੇਸ਼ਰ ਹੈ ਉਹ ਕਲਯੁਗ ਦੇ ਅੰਦਰ ਕੇਵਲ ਗੁਰੂ ਨਾਨਕ ਦਾ ਰਾਜ ਚੱਲਦਾ, ਇਹਨਾਂ ਦਾ ਹੀ ਰਾਜ ਚੱਲਣਾ। ਸੋ ਇਸ ਕਰਕੇ ਸਮਰੱਥ ਗੁਰੂ ਜੋ ਹੈ ਉਹ ਤੋਂ ਜਦ ਨਾਮ ਅਸੀਂ ਲੈ ਲੈਂਦੇ ਹਾਂ, ਨਾਮ ਚੱਲਦਾ। ਗੁਰੂ ਬਾਬਾ ਅਮਰਦਾਸ ਗੁਰੂ ਦੂਸਰੇ ਪਾਤਸ਼ਾਹ ਦੇ ਪਾਸ ਆ ਕੇ ਬੇਨਤੀ ਕਰਦੇ ਹੈ, ਸੱਚੇ ਪਾਤਸ਼ਾਹ ਮੈਂ ਕੁੜਮ ਬਣ ਕੇ ਨਹੀਂ ਆਇਆ, ਮੈਂ ਤਾਂ ਭਿਖਾਰੀ ਬਣ ਕੇ ਆਇਆ। ਮਹਾਰਾਜ ਨੇ ਫਿਰ ਉੱਥੇ ਉਹਨੂੰ ਕਿਹਾ ਕਿ ਪਿਆਰਿਆ, ਰਾਮ ਪਦਾਰਥ ਪਾਏ ਕਿ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਪੂਰਾ ਮੁੱਲ ਦੇਣ ਤੋਂ ਬਾਅਦ ਨਾਮ ਮਿਲਿਆ ਕਰਦਾ। ਸੋ ਆਪਨੇ ਸਮਝਾਇਆ ਕਿ ਨਾਮ ਦੇ ਵਾਸਤੇ ਪਹਿਲਾਂ ਤਾਂ ਗੁਰੂ ਦੇ ਪ੍ਰਤੀਤ ਹੋਣੀ ਚਾਹੀਦੀ ਹੈ, ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਾਂ ਨਾਮ ਹੈ ਹਰ ਪ੍ਰਭ ਚੀਤ। ਇਸ ਤਰ੍ਹਾਂ ਪੜ੍ਹ ਲਓ,
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਵਾਹਿਗੁਰੂ।
तो मैं कल बेनती करी सी कि प्रतीत इन्नी के आप वाहगुरू है, दूसरी है परमेश्वर की वाहगुरू की प्रतीत भी हाजर नाजर हर थान देखता है हर थान नाल, तीसरी प्रतीत होया करती है मंत्र से भी जो मैनू पंज प्यारे ने मंत्र देता होर मैनू किसे भजन की भजन भी कह देने नाम भी कह देने मैनू होर कासे भी लोड़ नहीं है, ऐसे ने मैनू पार उतार तारा कर देना, कोई स्पैशल नहीं नाम होया करना, भावना दे नाल परम पुरख दे मस्त मुख दे विचों जो मिल गया वही पार उतारा कर दिया करना। तीसरा होया करता दुख ते सुख दे विच समान बिरती रखनी, ए नहीं सुख मिल गया फिरिया फिरदा दुख आ गया तो फिर रब नूं गालां कढ़दा मैं तो तेरा भजन करता सी आ मेरे नाल तैं की करिया, भाई गुरु पंजवें पातशाह दे पास एक गुरमुख नाम का गुरसिख आया, कह लग्या सच्चे पातशाह बाणी दे विच जद असी पढ़दे आ कि गुरसिख जिहड़ा है दुख ते सुख दे विच सम बिरती रखता है, इको जिही बिरती रखता है, किसे दे दर्शन करा सकदे हो ऐसे पुरश दे? महाराज कहिंदे भाई बेअंते ने, पर तैं जद तक तू प्रतख नहीं देखना तैं मनना नहीं है, इस करके तू ऐसा कर गुजरात विच चलिया जा, भाई भुखारी नाम दे गुरमुख प्यारे उत्थे रहिंदे ने उन्हां दे कोल एक दो दिन रही तेरी गल समझ आ जाएगी, सो उत्थे चलिया जांदा अगे की देखदा है इस घर दे विच तां शादियां ने खुशियां ही खुशियां, कोई ब्याह की तैयारी हो रही है, भाई भुखारी बारे पुछिया कमरा दस्ता ते उथे गया दस्तक दिती अंदर आप बैठे ने, अंदर नूं दरवाजा खुलदा है बाहर नूं भी खुलदा है, सो बिठा लिया गुरमुख की सेवा करी सब कुछ करन तों बाद जिहड़ा कम करदे सी फेर करन लग, घर च कालीन विछे होए ने बहुत वधिया घर है, लेकिन देखदा की है भई भाई भिखारी मोटा धागा लैके एक तप्पड़ सिउं रहे ने, जिथे फटिया होया उथे टाकियां ला रहे ने, देखदा रहा भी एडा अमीर है ये कम कर रहे हैं, नाल दी नाल निगाह गई तो पलंग दे थले एक पूड़ा पिया एक कोरा कड़ा पिया एक हाथी पई, उन्हें कहा तो मृतक का समान पिया, मृतक का समान किसी घर च पिया हो देख के बंदा डर जांदा रखना नहीं चाहता, हालांकि मौत सच है मरना सच है पर डरदे असी भी देखी कि हुणे ना आ जी, जिहड़ा बहुत बीमार है वह भी डरता है भी अजे ना अजे मैनू आस है शायद मैं राजी हो जा, सो अंदर गाने हो रहे ने भजन गाए जा रहे ने शब्द पढ़े जा रहे ने मठियाईयां पक रही ने दर्जी कपड़े सिउं रहे ने, ਦੂਸਰੇ ਦਿਨ ਭਾਈ ਸਾਹਿਬ ਨੇ ਨਾਲ ਲੈ ਲਿਆ, ਕਹਿੰਦੇ ਆਓ ਆਪਾਂ ਲੜਕੇ ਨੂੰ ਦੀ ਸ਼ਾਦੀ ਹੈ, ਵਿਆਹ ਲਿਆ। ਵਿਆਹਣ ਤੋਂ ਬਾਅਦ ਜਦ ਵਾਪਸ ਘਰ ਆਉਂਦੇ ਨੇ, ਉੱਥੇ ਮਾਤਾ ਲੜਕੇ ਦੀ ਪਾਣੀ ਮਾਰਨ ਵਾਸਤੇ ਖੜੀ ਹੈ, ਭੈਣਾਂ ਖੜੀਆਂ ਰਾਹ ਰੋਕੀ, ਡੋਲਾ ਨਹੀਂ ਲੰਘਣ ਦੇਣਾ ਜਦ ਤੱਕ ਮੂੰਹ ਮੰਗੀ ਦਾਤ ਨਹੀਂ ਮਿਲਦੀ। ਉਹਦੀ ਥਾਂ ਤੇ ਕੀ ਦੇਖਦੇ ਨੇ, ਭਾਈ ਭਿਖਾਰੀ ਰੱਥ ਵਿੱਚੋਂ ਉਤਰਿਆ ਏ, ਲੜਕਾ ਨਹੀਂ ਉਤਰਿਆ। ਥੋੜੀ ਦੇਰ ਤੇ ਬਾਅਦ ਭਾਈ ਭਿਖਾਰੀ ਨੇ ਹੱਥ ਵਧਾਏ, ਰੱਥ ਦਾ ਚਮਣ ਚੁੱਕਿਆ ਤੇ ਲੜਕੇ ਦਾ ਮ੍ਰਿਤਕ ਸਰੀਰ ਬਾਹਾਂ ਚ ਲੈ ਲਿਆ। ਉਸੇ ਵੇਲੇ ਘਰ ਦੀਆਂ ਖੁਸ਼ੀਆਂ ਖਤਮ ਹੋ ਗਈਆਂ, ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਉਹ ਖੁਸ਼ੀਆਂ ਸਾਰੀਆਂ ਹੀ ਗਮੀ ਚ ਬਦਲ ਗਈਆਂ, ਗਹਿਣੇ ਲੈ ਗਏ, ਮੈਲੇ ਕੱਪੜੇ ਆ ਗਏ। ਭਾਈ ਭਿਖਾਰੀ ਜੀ ਨੇ ਅੰਦਰੋਂ ਜਾ ਕੇ ਤੱਪੜ ਕੱਢ ਲਿਆਂਦਾ, ਕਹਿੰਦੇ ਇਸ਼ਨਾਨ ਜਲਦੀ ਕਰਾਓ ਭਾਈ। ਉਸੇ ਵੇਲੇ ਅਰਥੀ ਬਣੀ ਪਈ ਸੀ, ਕਹਿੰਦੇ ਸੂਰ ਛਿਪਦਾ, ਰਿਸ਼ਤੇਦਾਰ ਸਾਰੇ ਆਏ ਹੋਏ ਨੇ, ਹੋਰ ਕਿਸੇ ਨੇ ਆਉਣਾ ਨਹੀਂ ਹੈ, ਸੰਸਕਾਰ ਕਰ ਆਈਏ। ਕਿੱਥੇ ਖੁਸ਼ੀਆਂ, ਕਿੱਥੇ ਨਾ ਉਹਦਾ ਚੂੜਾ ਅਜੇ ਮੈਲਾ ਹੋਇਆ, ਵਿਚਾਰੀ ਉਹ ਉਤਰਿਆ ਬੀਬੀ ਵੀ। ਉਹਦੇ ਬਾਅਦ ਸੰਸਕਾਰ ਕਰਕੇ ਜਦ ਆ ਗਏ ਤਾਂ ਭਾਈ ਗੁਰਮੁਖ ਨੂੰ ਕਹਿਣ ਲੱਗੇ, ਗੁਰਮੁਖ ਜੀ ਤੁਸੀਂ ਅੱਜ ਪਾਠ ਸੁਣਾਵੋਗੇ? ਕਹਿਣ ਲੱਗੇ, ਹੈ ਕੋਈ ਅਫਸੋਸ ਨਹੀਂ ਹੈ, ਕੋਈ ਪਾਠ ਦਾ ਨਿਤਨੇਮ ਦਾ ਫਰਕ ਨਹੀਂ ਪਾ ਰਹੇ। ਉਹਦੇ ਬਾਅਦ ਕਹਿਣ ਲੱਗੇ ਪ੍ਰਸ਼ਾਦੇ ਛਕੋ, ਸਾਰਿਆਂ ਨੂੰ ਕਿਹਾ ਪ੍ਰਸ਼ਾਦੇ ਛਕੋ। ਜਵਾਨ ਪੁੱਤ ਚੜਾਈ ਕਰ ਗਿਆ, ਦੂਸਰੇ ਦਿਨ ਦੇਖਿਆ, ਦੂਸਰੇ ਦਿਨ ਦੇਖ ਕੇ ਉਹਨਾਂ ਨੇ ਸਵਾਲ ਕਰਿਆ, ਕਹਿੰਦੇ ਭਾਈ ਭਿਖਾਰੀ ਜੀ, ਆ ਅਰਥੀ ਬਣ ਜਾਣੀ ਤੇ ਤੱਪੜ ਸਿਉ ਦੇਣਾ ਤੇ ਮ੍ਰਿਤਕ ਦਾ ਸਮਾਨ ਘੜਾ ਤੇ ਪੂਰਾ ਆਦਿ ਰੱਖਣਾ, ਇਹ ਤਾਂ ਮੈਨੂੰ ਇਹ ਅਨੁਮਾਨ ਹੁੰਦਾ ਵੀ ਤੁਹਾਨੂੰ ਪਤਾ ਸੀ ਕਿ ਤੁਹਾਡਾ ਲੜਕਾ ਚੜਾਈ ਕਰ ਜਾਣਾ, ਠੀਕ ਹੈ? ਕਹਿੰਦੇ ਹਾਂ ਸਾਨੂੰ ਪਤਾ ਸੀ। ਕਹਿੰਦੇ ਫਿਰ ਤੁਸੀਂ ਗੁਰੂ ਸਾਹਿਬ ਤੋਂ ਉਮਰ ਮੰਗ ਲੈਂਦੇ? ਕਹਿੰਦੇ ਲੈ ਫੇਰ ਨਹੀਂ ਸੀ ਜਾਣਾ, ਫੇਰ ਵੀ ਜਾਣਾ ਇਹ ਚ ਗੁਰੂ ਸਾਹਿਬ ਤੋਂ ਤਾਂ ਵੱਡੀਆਂ ਚੀਜ਼ਾਂ ਮੰਗੀ ਦੀਆਂ, ਇਹ ਨਾਸ਼ਵਾਨ ਕੀ ਚੀਜ਼ਾਂ ਮੰਗਣੀ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਤੋ। ਗੁਰੂ ਤੋਂ ਮੰਗੋ ਨਾਮ ਜਿਹਦਾ ਮੁੱਲ ਕੋਈ ਨਹੀਂ ਹੈ। ਸੋ ਉਸ ਵੇਲੇ ਉਹ ਕਹਿਣ ਲੱਗਿਆ ਵੀ ਜੇ ਇਹ ਗੱਲ ਸੀ ਤਾਂ ਵਿਆਹਣਾ ਕਿਉਂ ਸੀ ਤੁਸੀਂ? ਕਹਿੰਦੇ ਉਸਦੀ ਸ਼ਾਦੀ ਹੋ ਗਈ, ਉਹਨੇ ਚੜ੍ਹਾਈ ਕਰਨੀ ਸੀ, ਪਹਿਲਾਂ ਨਹੀਂ ਸੀ ਕਰਨੀ। ਕਹਿੰਦੇ ਫਿਰ ਆ ਬੀਬੀ ਦਾ ਕੀ ਬਣੂ? ਕਹਿੰਦੇ ਇਹ ਵੀ ਖੁਸ਼ ਹੈ, ਜਾ ਪੁੱਛ ਲੈ। ਤੇ ਉਹ ਨਾਮੇ ਆਈ ਬੀਬੀ ਦੇ ਕੋਲ ਜਾਂਦਾ, ਜਾ ਕੇ ਬੇਟਾ ਤੇਰਾ ਪਤੀ ਚੜ੍ਹਾਈ ਕਰ ਗਿਆ, ਬੜਾ ਦੁੱਖ ਹੈ। ਕਹਿਣ ਲੱਗੀ ਪਿਤਾ ਜੀ ਐਵੇਂ ਹੀ ਹੋਣਾ ਸੀ। ਕਹਿੰਦੇ ਬੀਬੀ ਉਹ ਵੀ ਐਵੇਂ ਹੀ ਕਹਿੰਦੇ ਨੇ, ਤੁਸੀਂ ਵੀ ਤੁਹਾਨੂੰ ਪਤਾ ਹੈ? ਕਹਿੰਦੀ ਹਾਂ ਮੈਨੂੰ ਪਤਾ ਹੈ। ਕਹਿੰਦੇ ਕਿਵੇਂ? ਕਹਿਣ ਲੱਗੀ ਮੈਂ ਪਿਛਲੇ ਜਨਮ ਚ ਇੱਕ ਰਾਜੇ ਦੀ ਲੜਕੀ ਸੀ, ਮੈਂ ਇੰਨਾ ਤਪ ਕਰਿਆ ਕਿ ਮੇਰੇ ਨੇਤਰਾਂ ਚ ਇੰਨਾ ਜਲਾਲ ਆ ਗਿਆ ਕਿ ਕੋਈ ਮਨੁੱਖ ਮੇਰੇ ਨੇਤਰਾਂ ਵੱਲ ਨਹੀਂ ਸੀ ਦੇਖ ਸਕਦਾ, ਇੱਕਦਮ ਉਹਦੇ ਛੱਪੜ ਪੈ ਜਾਂਦੇ ਸੀ। ਮੇਰੇ ਪਿਤਾ ਨੇ ਸ਼ਾਦੀ ਕਰਨੀ ਚਾਹੀ, ਮੈਂ ਕਿਹਾ ਪਿਤਾ ਜੀ ਮੇਰੀ ਸ਼ਾਦੀ ਉੱਥੇ ਕਰਿਓ ਜਿੱਥੇ ਮੇਰੇ ਸਾਹਮਣੇ ਕਿਸੇ ਦੇ ਨੇਤਰ ਖੜੇ ਰਹਿ ਜਾਣ, ਸਨਮੁਖ ਰਹਿ ਜੇ। ਮੇਰੇ ਪਿਤਾ ਨੇ ਸਵੰਬਰ ਰਚਿਆ, ਸਾਰੇ ਰਾਜਕੁਮਾਰ ਆਏ, ਜੈਮਾਲਾ ਲੈ ਕੇ ਮੈਂ ਘੁੰਮੀ, ਜਿਹਦੇ ਨੇਤਰਾਂ ਚ ਨੇਤਰ ਪਾ ਕੇ ਦੇਖਾਂ ਉਹ ਇਕਦਮ ਥੱਲੇ ਹੋ ਜਾਵੇ, ਕੋਈ ਨਾ ਫਿੱਟ ਹੋਇਆ। ਅਖੀਰ ਤੀਰਥ ਯਾਤਰਾ ਸ਼ੁਰੂ ਕਰਦੀ। ਇੱਕ 22 ਸਾਲ ਦੀ ਉਮਰ ਦਾ ਬ੍ਰਹਮਚਾਰੀ ਜਦ ਮੈਂ ਉੱਥੇ ਪਹੁੰਚੀ, ਉਹਦਾ ਐਡਾ ਜਲਾਲ ਨੇਤਰਾਂ ਦੇ ਵਿੱਚ, ਇੰਨਾ ਜ਼ਬਰਦਸਤ ਜਲਾਲ ਤੇ ਐਡਾ ਤਪ ਕਿ ਮੈਂ ਦੇਖਦੀ ਸਾਰ ਮੇਰੇ ਨੇਤਰ ਹੇਠਾਂ ਹੋ ਗਏ। ਮੇਰੇ ਪਿਤਾ ਨੇ ਸਮਝ ਲਿਆ ਵੀ ਆਈ ਹੈ ਪਤੀ ਇਹਦਾ। ਮੈਂ ਵੀ ਕਹਿਤਾ ਵੀ ਮੈਂ ਜਿੱਥੇ ਆਉਣਾ ਸੀ ਆ ਗਈ। ਕਹਿੰਦੇ ਉਹ ਬ੍ਰਹਮਚਾਰੀ ਨੂੰ ਬੜਾ ਪੁੱਛਿਆ, ਉਹ ਕਹਿੰਦਾ ਮੈਂ ਤਾਂ ਨਹੀਂ ਵਿਆਹ ਕਰਾਉਣਾ ਹੀ ਨਹੀਂ ਹੈ। ਤੇ ਉਸ ਤੇ ਬਾਅਦ ਮੈਂ ਕਿਹਾ ਪਿਤਾ ਜੀ ਮੇਰੀ ਸ਼ਰਤ ਪੂਰੀ ਹੋ ਗਈ, ਸ਼ਾਦੀ ਮੈਂ ਕਰਾਵਾਂਗੀ ਇਹਦੇ ਨਾਲ, ਜੇ ਕਰਾਉਂਗੀ ਨਹੀਂ ਮੈਂ ਕਰਾਉਣੀ ਨਹੀਂ, ਸਾਰੀ ਜ਼ਿੰਦਗੀ ਕੁਮਾਰੀ ਰਹਿਣ। ਉਹ ਮੰਨੇ ਨਾ ਤੇ ਮੈਂ ਉੱਥੇ ਰਹਿ ਪਈ, ਸੇਵਾ ਕਰਦੀ ਰਹੀ। ਇੱਕ ਵਾਰੀ ਮੇਰੀ ਸੇਵਾ ਤੋਂ ਬੜਾ ਪ੍ਰਸੰਨ ਹੋ ਕੇ ਮੈਨੂੰ ਕਹਿਣ ਲੱਗਿਆ ਵੀ ਤੈਂ ਕਾਹਦੇ ਵਾਸਤੇ ਸੇਵਾ ਕਰ ਰਹੀ ਹੈ, ਦੱਸ ਮੈਂ ਤੇਰਾ ਮਨੋਰਥ ਪੂਰਾ ਕਰਾਂ। ਕਹਿਣ ਲੱਗੀ ਮੈਂ ਤੈਨੂੰ ਪਤੀ ਬਣਾਉਣਾ। ਉਹ ਕਹਿੰਦਾ ਇਸ ਜਨਮ ਚ ਨਹੀਂ ਮੈਂ ਬਣਦਾ, ਸਰੀਰ ਛੱਡ ਕੇ ਅਗਲੇ ਜਨਮ ਦੇ ਅੰਦਰ ਮੈਂ ਤੇਰੇ ਨਾਲ ਲਾਵਾਂ ਲੈ ਲਾਂਗਾ, ਪਰ ਸੰਜੋਗ ਕੋਈ ਨਹੀਂ ਹੋਏਗਾ, ਮੈਂ ਸਰੀਰ ਛੱਡ ਦਾਂਗਾ ਕਿਉਂਕਿ ਮੈਂ ਇਹ ਗੱਲ ਨਹੀਂ ਕਰਨੀ, ਸਿਰਫ ਤੇਰੀ ਸੇਵਾ ਤੋਂ ਪ੍ਰਸੰਨ ਹੋ ਕੇ ਮੈਂ ਤੈਨੂੰ ਇਹ ਬਚਨ ਦੇ। ਮੇਰੇ ਮਨ ਵਿੱਚ ਬੜੀ ਖੁਸ਼ੀ ਹੋਈ, ਅਸੀਂ ਦੋਏ ਚੜ੍ਹਾਈ ਕਰ ਗਏ ਤੇ ਉਹ ਯਾਦ ਸੀ ਮੇਰੇ ਸਾਰੀ ਗੱਲ। ਸੋ ਜਦ ਮੇਰੀ ਸ਼ਾਦੀ ਹੋ ਗਈ ਮੈਨੂੰ ਪਤਾ ਸੀ ਮੈਂ ਘਰ ਡੋਲਾ ਉਤਰਨ ਤੋਂ ਪਹਿਲਾਂ ਪਹਿਲਾਂ ਇਹਨੇ ਸਰੀਰ ਛੱਡ ਦੇਣਾ। ਸੋ ਡੋਲਾ ਦਰਵਾਜ਼ੇ ਮੂਹਰੇ ਆ ਗਿਆ ਤੇ ਇਹਨੇ ਸਰੀਰ ਛੱਡ ਦਿੱਤਾ ਤੇ ਮੈਂ ਖੁਸ਼ ਹਾਂ। ਆਹ ਥੋੜਾ ਚਿਰ ਮੈਂ ਸਫ਼ਰ ਕਿਤਾ ਕਰ ਲੈਣਾ, ਉਹਦੇ ਬਾਅਦ ਮੈਂ ਇਹਨੂੰ ਟੋਲ ਲੈਣਾ ਜਾ ਕੇ ਕਿਉਂਕਿ ਸਾਡਾ ਸੰਜੋਗ ਹੋ ਗਿਆ। ਹੁਣ ਮੈਂ ਇਹਨੂੰ ਛੱਡਣਾ ਨਹੀਂ ਹੈ ਨਾ ਇਹ ਮੈਨੂੰ ਛੱਡੇ, ਦਰਗਾਹ ਦੇ ਵਿੱਚ ਅਸੀਂ ਇਕੱਠੇ ਰਹਾਂਗੇ ਕਿਉਂਕਿ ਮੇਰਾ ਪਤੀ ਹੋ ਗਿਆ, ਮੈਂ ਪਤੀ ਵਰਤਾ ਇਸਤਰੀ ਹਾਂ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੀ ਵੀ ਇਹ ਤਾਂ ਐਵੇਂ ਹੀ ਹੋਣਾ ਸੀ, ਵਾਪਸ ਆ ਗਿਆ। ਮਹਾਰਾਜ ਕਹਿੰਦੇ ਕਿਉਂ ਭਾਈ ਗੁਰਮੁਖਾ ਦੇਖ ਲਿਆ ਗੁਰਸਿੱਖ? ਕਹਿੰਦੇ ਹਾਂ ਮਹਾਰਾਜ, ਦੁੱਖ ਦੇ ਵਿੱਚ ਵੀ ਉਨੀਓ ਪ੍ਰਸੰਨਤਾ, ਸੁੱਖ ਦੇ ਵਿੱਚ ਵੀ ਉਨੀਓ ਪ੍ਰਸੰਨਤਾ। ਕਹਿੰਦੇ ਇਹਦੇ ਨਾਲ ਨਾਮ ਚੱਲਿਆ ਕਰਦਾ। ਸੋ ਨਾਮ ਦੀ ਇਹ ਰਹਿਤ ਹੈ, ਜੋ ਦੁੱਖ ਵਿੱਚ ਗਾਲਾਂ ਕੱਢਣ ਲੱਗ ਜਾਵੇ ਰੱਬ ਨੂੰ, ਸੁੱਖ ਵਿੱਚ ਭੁੱਲ ਜਾਵੇ, ਕਹਿੰਦੇ ਉਹ ਨਹੀਂ ਹੋਇਆ ਕਰਦਾ। ਦੂਸਰਾ ਹੋਇਆ ਕਰਦਾ ਧਰਮ ਦਾ ਧਾਰਨੀ ਹੋਵੇ, ਦਸ ਧਰਮ ਦੇ ਦਸ ਪਿੱਲਰ ਹੁੰਦੇ, ਉਹਦੇ ਵਿੱਚ ਦਇਆ ਹੋਵੇ। ਜਿੰਨਾ ਚਿਰ ਦਇਆ ਨਹੀਂ ਧਰਮ ਨਹੀਂ ਪੈਦਾ ਹੁੰਦਾ। ਤੌਲ ਧਰਮ ਦਇਆ ਕਾ ਪੂਤ। ਆ ਜੀ ਵੱਢ ਵੱਢ ਕੇ ਖਾਂਦੇ ਨੇ, ਇਹਨੂੰ ਦਇਆ ਕਹਿੰਦੇ ਨੇ। ਜੀ ਵਧੋ ਤੁਮ ਧਰਮ ਕਹਿ ਥੋ, ਗੁਰੂ ਗ੍ਰੰਥ ਸਾਹਿਬ ਪੁੱਛਦੇ ਨੇ, ਕਹਿੰਦੇ ਉਹ ਪ੍ਰੇਮੀਆਂ ਜੀਵ ਮਾਰ ਮਾਰ ਕੇ ਖਾਂਦਾ ਹੈ, ਤੂੰ ਇਹਨੂੰ ਧਰਮ ਕਹਿਣਾ? ਅਧਰਮ ਕਹੋ ਕਿਸ ਭਾਈ, ਹੁਣ ਸਾਨੂੰ ਸਮਝਾ ਦੇ ਧਰਮ ਕਿਹੜੀ ਗੱਲ ਨੂੰ ਕਹੇਗਾ। ਆਪਸ ਕੋ ਮੁਨਵਰ ਕਰ ਥਾਪੋ, ਆਪਣੇ ਆਪ ਨੂੰ ਕਹਿਣਾ ਮੈਂ ਪੂਰਾ, ਮੈਂ ਗੁਰੂ ਦਾ ਸਿੱਖ ਹਾਂ। ਫੇਰ ਦੱਸ ਪਿਆਰਿਆ ਕਾਕੋ ਕਹੋ ਕਸਾਈ, ਕਸਾਈ ਕਿਹਨੂੰ ਕਹੇਗਾ ਤੂੰ? ਤੌਲ ਧਰਮ ਦਇਆ ਕਾ ਪੂਤ, ਦਇਆ ਹੈ ਤਾਂ ਧਰਮ ਪੈਦਾ ਹੁੰਦਾ। ਜੇ ਮਾਏ ਮਾਰ ਦਿੱਤੀ, ਮਾਏ ਨਾ ਆਈ, ਫੇਰ ਪੁੱਤ ਕਿੱਥੋਂ ਹੋਜੂਗਾ? ਸੋ ਧਰਮ ਦਇਆ ਜਿਹੜੀ ਹੈ ਪਰਮੇਸ਼ਰ ਨੂੰ ਪਾਉਂਦੀ ਹੈ। ਇੱਕ ਐਸੀ ਧਰਮ ਧਾਰਮਿਕ ਇਤਿਹਾਸ ਦੇ ਅੰਦਰ ਸਾਖੀ ਆਉਂਦੀ ਹੈ ਕਿ ਸੰਗ ਜਾ ਰਿਹਾ ਹੈ ਕਾਬੇ ਨੂੰ ਹੱਜ ਕਰਨ ਵਾਸਤੇ, ਜਦੋਂ ਨੇੜੇ ਪਹੁੰਚ ਗਏ, 60 ਕੋ ਰਹਿ ਗਏ, ਉਥੋਂ ਸੰਗ ਤੁਰਿਆ ਤਾਂ ਉਹਨਾਂ ਦੇ ਵਿੱਚ ਇੱਕ ਗੁਲਾਮ ਬੀਬੀ ਸੀ, ਮੁੱਲ ਵਿਕੀ ਹੋਈ, ਖਰੀਦੀ ਹੋਈ। ਉਹ ਬੀਬੀ ਭਜਨ ਕਰਦੀ ਸੀ, ਪੰਜੇ ਨਵਾਜ਼ਾਂ ਪੜ੍ਹਦੀ ਸੀ, ਹਰ ਵਕਤ ਨਾਮ ਜਪਦੀ ਸੀ, ਨੇਤਰ ਖੁੱਲੇ ਹੋਏ ਸੀ ਉਹਦੇ। ਉਹ ਕੱਲੀ ਰਹਿ ਗਈ, ਸਮਾਨ ਬੰਦੀ ਬੰਦੀ, ਪਹਿਲਾਂ ਮਾਲਕਾਂ ਨੂੰ ਤੋਰਿਆ, ਫਿਰ ਆਪ ਬੰਨਣ ਲੱਗ ਗਈ। ਇਹਨੇ ਨੂੰ ਕੀ ਦੇਖਦੀ ਹੈ, ਇੱਕ ਕੁੱਤੀ ਕਤੂਰਿਆ ਸਣੇ ਖੂਹ ਦੇ ਮਾਉਣ ਦੇ ਦੁਆਲੇ ਗੇੜੇ ਕੱਢਦੀ ਹੈ, ਗੋਡੇ ਲਾ ਲੈਂਦੀ ਹੈ ਖੂਹ ਵਿੱਚ ਨੂੰ, ਗਰਦਨ ਰੱਖ ਲੈਂਦੀ ਹੈ, ਫਿਰ ਉੱਠ ਕੱਢਦੀ ਹੈ। ਸਮਝ ਲਿਆ ਵੀ ਇਹਨੂੰ ਪਿਆਸ ਲੱਗੀ ਹੋਈ ਹੈ। ਉਸ ਵੇਲੇ ਆਪ ਨੇ ਉੱਠ ਕੇ ਆਪਣੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ, ਰੱਸੀ ਵੱਟ ਲਈ, ਉਹ ਪਹੁੰਚ ਨਾ ਸਕੀ ਸਿਰੇ। ਫਿਰ ਉਸ ਤੋਂ ਬਾਅਦ ਉਹਨੇ ਆਪਣੇ ਕੇਸ ਕੱਟ ਲਏ, ਖੂਬਸੂਰਤੀ ਖਤਮ ਕਰਤੀ ਆਪਦੀ। ਉਹ ਰੱਸੀ ਵੱਟ ਕੇ ਇੱਕ ਛੋਟਾ ਜਿਹਾ ਕੱਪੜਾ ਸਿਰੇ ਤੇ ਬੰਨ ਕੇ ਖੂਹ ਵਿੱਚ ਡਬੋਇਆ, ਡਬੋ ਡਬੋ ਕੇ ਪਾਣੀ ਪਿਲਾਇਆ। ਪਾਣੀ ਉਸ ਨੇ ਪੀਤਾ, ਉੱਤੇ ਨੂੰ ਮੂੰਹ ਚੱਕ ਕੇ ਐਂ ਲੱਗਿਆ ਵੀ ਜਿਵੇਂ ਦੁਆ ਦਿੰਦੀ ਹੁੰਦੀ। ਵਾਹਿਗੁਰੂ ਤਾਂ ਸਾਰਿਆਂ ਦਾ ਹੈ, ਮਨੁੱਖਾਂ ਦਾ ਕੱਲਿਆਂ ਦਾ ਤਾਂ ਨਹੀਂ ਹੈ, ਸਾਰੀ ਸ੍ਰਿਸ਼ਟੀ ਦਰਖਤਾਂ ਦਾ ਵੀ ਵਾਹਿਗੁਰੂ ਹੈ, ਹਰੇਕ ਦਾ ਵਾਹਿਗੁਰੂ ਹੈ। ਹੁਣ ਉਹਦੇ ਕੋਲ ਕੱਪੜਾ ਕੁਝ ਨਹੀਂ ਸੀ, ਰੇਤਾ ਸੀਗਾ, ਟਿੱਬੇ ਚ ਟੋਆ ਪੁੱਟਿਆ, ਗਲ ਗਲ ਤੱਕ ਰਲ ਗਲ ਰੇਤਾ ਕਰ ਲਿਆ, ਵਿੱਚ ਬਹਿ ਗਈ। ਜਿਹੜਾ ਸੰਗ ਸੀ ਉਹ ਅੱਗੇ ਲੰਘ ਗਿਆ ਤੇ ਜਿਸ ਵਕਤ ਜਾ ਕੇ ਹੱਜ ਕਰਨ ਲੱਗੇ ਤਾਂ ਇਬਰਾਹੀਮ ਉਸ ਵੇਲੇ ਸੀ ਪੈਗੰਬਰ, ਉਹ ਹੱਜ ਕਰਦੇ ਆ ਤਾਂ ਕਾਬਾ ਨਹੀਂ ਨਜ਼ਰ ਆਉਂਦਾ, ਮੰਦਰ ਨਜ਼ਰ ਨਹੀਂ ਆਉਂਦਾ। ਸਾਰਿਆਂ ਨੇ ਦੁਆ ਕਰੀ, ਹੇ ਅੱਲਾ ਤਾਲਾ, ਇਹ ਕੀ ਹੋ ਗਿਆ, ਸਾਡੀਆਂ ਅੱਖਾਂ ਨੂੰ ਕੁਛ ਹੋ ਗਿਆ ਕਿ ਕਾਬੇ ਨੂੰ ਕਿੱਥੇ ਚਲਿਆ ਗਿਆ ਕਾਬਾ? ਆਵਾਜ਼ ਆਈ ਕਿ ਹਾਜੀਓ, ਕਾਬਾ ਰਾਵੀਆਂ ਨੂੰ ਦਰਸ਼ਨ ਦੇਣ ਗਿਆ। ਉਹਨੇ ਹੱਜ ਕਰਨਾ ਸੀ, ਸਾਰਿਆਂ ਤੇ ਪਹਿਲਾਂ ਉਹਨੇ ਹੱਜ ਕਰਨਾ। ਜਾਓ, ਇਸ ਸਾਲ ਦਾ ਹੱਜ ਉੱਥੇ ਹੋਏਗਾ ਜਿੱਥੇ ਰਾਵੀਆ 60 ਕੋਹ ਦੇ ਉੱਤੇ ਹੈ। ਸਾਰੇ ਹੱਜ ਹੀ ਆ ਗਏ। ਹੈਰਾਨ ਹੋ ਗਏ ਵੀ ਕਾਬਾ ਟਿਕਿਆ ਹੋਇਆ ਇੱਥੇ। ਬੜੀਆਂ ਖੁਸ਼ੀਆਂ ਹੋਈਆਂ ਤੇ ਪਹਿਲਾਂ ਰਾਵੀਆ ਵੱਲ ਨੂੰ ਆਏ, ਜਿਸ ਵਕਤ ਰਾਵੀਆ ਕੀ ਦੇਖਦੇ ਨੇ ਗਰਦਨ ਨੰਗੀ ਹੈ, ਉੱਤੇ ਗਰਦਨ ਤੋਂ ਉਪਲਾ ਹਿੱਸਾ ਬਾਕੀ ਰੇਤੇ ਚ, ਤੇ ਉਹਦੇ ਆਲੇ ਦੁਆਲੇ ਜਾਨਵਰ ਬੈਠੇ ਨੇ, ਜੰਗਲੀ ਜਾਨਵਰ ਵੀ ਬੈਠੇ ਨੇ, ਇੱਕ ਦੂਏ ਨੂੰ ਮਾਰਨ ਵਾਲੇ ਵੀ ਬੈਠੇ ਨੇ। ਜਦ ਇਹ ਆਏ ਤਾਂ ਉੱਠ ਕੇ ਤੁਰ ਗਏ ਸਾਰੇ। ਤਾਂ ਉਹ ਕਹਿਣ ਲੱਗੇ ਵੀ ਪਹਿਲਾਂ ਵਸਤਰ ਲਿਆਓ ਮੈਨੂੰ, ਪਹਿਨਣ ਨੂੰ ਵਸਤਰ ਦਿੱਤੇ। ਤੇ ਬਾਅਦ ਕਹਿਣ ਲੱਗੇ ਬੀਬਾ ਤੂੰ ਉਹ ਕਿਹੜਾ ਕੰਮ ਕਰਿਆ ਜਿਹਦੇ ਕਰਕੇ ਖੁਦਾ ਇੰਨਾ ਤੇਰੇ ਤੇ ਦਿਆਲ ਹੋ ਗਿਆ ਕਿ ਕਾਬੇ ਨੂੰ ਵੀ ਇੱਥੇ ਲਿਆਂਦਾ। ਉਹਨੇ ਕਹਿਣ ਲੱਗੀ ਪੀਰ ਜੀ ਮੈਂ ਤਾਂ ਕੋਈ ਕਰਮ ਨਹੀਂ ਕਰਿਆ, ਮੈਂ ਤਾਂ ਇੱਕ ਕੁੱਤੀ ਦੇ ਉੱਤੇ ਦਿਆ ਕਰੀਏ, ਉਹਦੇ ਬੱਚੇ ਪਿਆਸੇ ਸੀ ਮੈਂ ਪਾਣੀ ਪਿਲਾਇਆ। ਸੁੱਕੇ ਦੂਜਾ ਸਵਾਲ ਕਰਿਆ, ਕਹਿੰਦੇ ਤੇਰੇ ਆਲੇ ਦੁਆਲੇ ਇੰਨੇ ਜਾਨਵਰ ਸੀ ਇੱਕ ਦੂਏ ਦੇ ਵਿਰੋਧੀ, ਉਹਨਾਂ ਨੇ ਇੱਕ ਦੂਏ ਨੂੰ ਮਾਰਿਆ ਕਿਉਂ ਨਾ। ਕਹਿਣ ਲੱਗੀ ਜਿੱਥੇ ਦਿਆ ਦਾ ਜਜ਼ਬਾ ਹੈ ਹਿਰਦੇ ਚੋਂ ਨਿਕਲ ਕੇ ਉਹਦਾ ਓਰਾ ਬਣ ਜਾਂਦਾ, ਜਿੰਨੇ ਉਸ ਓਰੇ ਚ ਆ ਗਏ ਸਭ ਦੀ ਬੁੱਧੀ ਬਦਲ ਗਈ, ਸਾਰਿਆਂ ਦੇ ਅੰਦਰ ਦਿਆ ਪ੍ਰਵੇਸ਼ ਕਰ ਗਈ। ਸੋ ਮਹਾਰਾਜ ਕਹਿੰਦੇ ਪਿਆਰਿਓ ਇਹ ਰਹਿਤਾਂ ਅੰਦਰਲੀਆਂ ਨਾਮ ਚ ਲਾਉਣਗੀਆਂ, ਬਾਹਰਲੀਆਂ ਠੀਕ ਨੇ, ਸੈਲਫ ਡਿਸਿਪਲਿਨ ਤੁਸੀਂ ਰੱਖੋ, ਲੇਕਿਨ ਜੇ ਨਾਮ ਜਪਣਾ ਤਾਂ ਅੰਦਰਲੀਆਂ ਰਹਿਤਾਂ ਧਾਰਨ ਕਰੋ, ਦਿਆ ਵਿੱਚ ਆਓ, ਖਿਮਾ ਚ ਆਓ। ਮਹਾਰਾਜਾ ਰਣਜੀਤ ਸਿੰਘ ਤੁਰਿਆ ਜਾਂਦਾ ਹੈ, ਬੱਚੇ ਬੇਰੀ ਤੋਂ ਬੇਰ ਝਾੜਦੇ ਇੱਟ ਮਚਾਓ। ਮਹਾਰਾਜਾ ਰਣਜੀਤ ਸਿੰਘ ਤੁਰਿਆ ਜਾਂਦਾ ਹੈ, ਬੱਚੇ ਬੇਰੀ ਤੋਂ ਬੇਰ ਝਾੜਦੇ ਇੱਟ ਮਾਰੀ। ਉਹ ਬੇਰੀ ਨੂੰ ਤਾਂ ਲੱਗੀ ਨਾ, ਜਾ ਕੇ ਉੱਪਰੋਂ ਆ ਕੇ ਮਹਾਰਾਜ ਰਣਜੀਤ ਸਿੰਘ ਦੇ ਮੋਢੇ ਚ ਲੱਗੀ, ਘਬਰਾ ਗਏ ਸਾਰੇ ਵੀ ਇੱਟ ਮਾਰੀ ਮਹਾਰਾਜ ਦੇ। ਇੱਕਦਮ ਸਿਪਾਹੀ ਤੁਰ ਪਏ ਤਲਵਾਰਾਂ ਨੰਗੀਆਂ ਲੈ ਕੇ, ਉਹਨੇ ਹਾਕ ਮਾਰੀ ਵੀ ਕੁਛ ਨਹੀਂ ਕਰਨਾ, ਇਹਨੇ ਨੂੰ ਕੀ ਦੇਖਦੇ ਨੇ, ਇੱਕ ਬੱਚੇ ਨੂੰ ਫੜੀ ਆਉਂਦੇ ਨੇ। ਬੱਚਾ ਡਰਿਆ ਹੋਇਆ ਬਹੁਤ, ਕੋਲ ਆ ਗਿਆ, ਕਹਿੰਦੇ ਛੱਡੋ ਇਸ ਬੱਚੇ ਨੂੰ। ਆਪ ਪੁੱਛਣ ਲੱਗ ਗਏ, ਕਹਿੰਦੇ ਬੇਟਾ ਮੈਂ ਤਾਂ ਤੇਰਾ ਕੁਛ ਵਿਗਾੜਿਆ ਨਹੀਂ ਸੀਗਾ, ਤੂੰ ਮੇਰੇ ਇੱਟ ਕਿਉਂ ਮਾਰੀ? ਜੇ ਮੇਰੇ ਵਿੱਚ ਕੋਈ ਗਲਤੀ ਆ ਤਾਂ ਮੈਨੂੰ ਦੱਸ ਦੇ, ਮੈਂ ਦੂਰ ਕਰ ਲੂੰ। ਕਹਿੰਦਾ ਮਹਾਰਾਜ ਮੈਂ ਤਾਂ ਤੁਹਾਡੇ ਇੱਟ ਨਹੀਂ ਮਾਰੀ। ਕਹਿੰਦਾ ਮੈਂ ਤਾਂ ਬੇਰੀ ਦੇ ਮਾਰੀ ਹੈ, ਉਹ ਬੇਰੀ ਦੇ ਲੱਗੀ ਨਾ, ਤੁਹਾਡੇ ਆ ਲੱਗੀ, ਮੈਨੂੰ ਮੇਰੀ ਭੁੱਲ ਮਾਫ ਕਰੋ। ਕਹਿਣ ਲੱਗੇ ਵੀ ਬੇਰੀ ਨੇ ਤੈਨੂੰ ਕੀ ਦੇਣਾ ਸੀ? ਕਹਿੰਦੇ ਬੇਰ ਖਜ਼ਾਨਚੀ ਨੂੰ ਆਵਾਜ਼ ਦੇਤੀ, ਕਹਿੰਦੇ ਉਰਿਆ। ਕਹਿੰਦੇ ਕਿਉਂ ਬਈ? ਬੇਰੀ ਦੇ ਜੇ ਇੱਟ ਲੱਗਦੀ ਹੈ ਉਹ ਤਾਂ ਦਿੰਦੀ ਹੈ ਬੇਰ, ਉਹ ਤਾਂ ਫੇਰ ਦੇਖੋ ਦਰਖਤ ਸਾਡੇ ਨਾਲ ਚੰਗਾ ਹੀ ਹੋਇਆ, ਜੇ ਮਨੁੱਖ ਦੇ ਬਣ ਲੱਗਦੀ ਹੈ ਤਾਂ ਮਨੁੱਖ ਉਹਦਾ ਗੜਬੜਦਾ। ਉਹ ਗੱਲ ਛੱਡ ਦੋ, ਹੁਣ ਆਪਾਂ ਨੂੰ ਵੀ ਦੇਣਾ ਚਾਹੀਦਾ, ਕਿਉਂਕਿ ਬੱਚੇ ਨੇ ਇੱਟ ਤਾਂ ਮਾਰੀ ਸੀ ਵੀ ਕੁਛ ਲੈਣਾ ਚਾਹੁੰਦਾ ਸੀ। ਹੁਣ ਕਹਿੰਦੇ ਲਿਖ ਦੋ ਬੁੱਢਣ ਵਾਲ ਪਿੰਡ, ਦੋ ਪਿੰਡ ਲਿਖਤੇ ਜਗੀਰ ਚ। ਲੈ ਬੇਟਾ ਐ ਫੇਰ ਨਾ, ਫਿਰ ਸਾਵਧਾਨ ਹੋ ਕੇ ਮਾਰੀ ਇੱਟ, ਐ ਨੀ ਮਾਰੀ। ਇਹਨੂੰ ਖਿਮਾ ਕਹਿੰਦੇ ਨੇ, ਖਿਮਾ ਕਰ ਦੇਣੀ, ਦਇਆ ਵਿੱਚ ਰਹਿਣਾ, ਦੂਸਰੇ ਦਾ ਕੰਮ ਕਰਨਾ, ਦਿਲ ਨਰਮ ਹੋਣਾ ਚਾਹੀਦਾ। ਮਹਾਰਾਜਾ ਰਣਜੀਤ ਸਿੰਘ ਤੁਰਿਆ ਜਾਂਦਾ, ਇੱਕ ਮੈਨੂੰ ਮਿਲਿਆ ਥਾਣੇਦਾਰ ਯੂਪੀ ਚ ਬਰੇਲੀ, ਉਹ ਕਹਿੰਦਾ ਮੇਰੇ ਜਿਹੜੇ ਬਜ਼ੁਰਗ ਸੀ ਉਹ ਜਰਨੈਲ ਸੀ ਮਹਾਰਾਜਾ ਰਣਜੀਤ ਸਿੰਘ ਦੇ, ਉਹਨਾਂ ਦੀ ਲਿਖੀ ਹੋਈ ਡਾਇਰੀ ਮੇਰੇ ਘਰ ਪਈ ਹੈ, ਤੇ ਉਸ ਵੇਲੇ ਤੋਂ ਮੈਂ ਵੀ ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਸਿੱਖ ਮੈਨੂੰ ਬਹੁਤ ਚੰਗੇ ਲੱਗਦੇ ਨੇ, ਮੁਸਲਮਾਨ ਸੀ ਉਹ। ਮੈਂ ਕਿਹਾ ਕੀ ਗੱਲ ਹੈ? ਕਾਰ ਚ ਬੈਠਾ ਨਾਲ ਜਾਂਦਾ ਸੀ। ਕਹਿਣ ਲੱਗਿਆ ਮੇਰੇ ਬਜ਼ੁਰਗ ਜਿਹੜੇ ਸੀ ਉਹ ਹੌਲਦਾਰ ਸੀ ਉਸ ਵੇਲੇ, ਬਾਅਦ ਚ ਤਾਂ ਉਹ ਜਰਨੈਲ ਬਣ ਗਿਆ ਵੱਡਾ। ਕਾਲ ਪਿਆ ਹੋਇਆ ਸੀ ਤੇ ਲਹਿਣਾ ਸਿੰਘ ਨੂੰ ਹੁਕਮ ਸੀ ਕਿ ਜਿੰਨਾ ਕੋਈ ਲਿਜਾ ਸਕਦਾ ਉਨਾ ਅਨਾਜ ਦੇ ਦਿਓ। ਲਾਹੌਰ ਵਾਲੇ ਅਨਾਜ ਲਈ ਜਾਂਦੇ ਸੀ ਤੜਾਹ ਤੜ, ਤੇ ਇੱਕ ਬਿਰਧ ਨੂੰ ਪਤਾ ਲੱਗਿਆ, ਉਹ ਬਿਰਧ ਆ ਗਿਆ ਆਪਣੇ ਪੋਤੇ ਨੂੰ ਲੈ ਕੇ, ਉਹਨੇ ਜਦ ਅਨਾਜ ਚੁੱਕਿਆ, ਹੁਕਮ ਸੀ ਵੀ ਪਾ ਲਓ ਚੱਕਣ ਜੋਗਾ, ਉਹ ਲਾਲਚ ਜਾ ਕੇ ਬਹੁਤਾ ਪਾ ਲਿਆ ਤੇ ਚੁੱਕਿਆ ਨਹੀਂ ਜਾਂਦਾ। ਇਹਨੇ ਨੂੰ ਬੰਦ ਹੋ ਗਿਆ ਸਟੋਰ, ਤੇ ਉਹਨੇ ਲਹਿਣਾ ਸਿੰਘ ਨੇ, ਸਰਦਾਰ ਲਹਿਣਾ ਸਿੰਘ ਨੇ ਉਹਦੀ ਪੰਡ ਬਾਹਰ ਰੱਖਤੀ, ਕਹਿੰਦਾ ਬਾਬਾ ਤੂੰ ਲਾਲਚੀ ਹੈ, ਕਿੱਡਾ ਲਾਲਚ ਕਰਿਆ। ਸੋਚਦਾ ਦੂਜੇ ਪਾਸੇ ਲਾਹੌਰ ਦੇ ਘਰ ਹੈ ਉਹਦਾ, ਇਹਨੇ ਨੂੰ ਕੀ ਦੇਖਦਾ, ਇੱਕ ਸਰਦਾਰ ਆ ਗਿਆ ਮੁਟਾਸਾ ਮਾਰਿਆ ਹੈ, ਲੱਤਾਂ ਵਿੱਚ ਕੁਛ ਨਹੀਂ ਪਾਇਆ, ਨੀਵਾਂ ਕੁੜਤਾ ਗੋਡਿਆਂ ਤੋਂ ਥੱਲੇ, ਤੇ ਤੁਰਿਆ ਫਿਰਦਾ ਆ ਕੇ ਕਹਿੰਦਾ ਬਾਬਾ ਕੀ ਗੱਲ ਹੈ? ਕਹਿੰਦਾ ਉਹ ਸਰਦਾਰਾ ਆ ਪੰਡ ਚੁਕਾ ਦੇ ਮੈਨੂੰ, ਮੈਂ ਲਾਲਚ ਕਰ ਗਿਆ, ਦੂਰ ਕਰ ਸੀ, ਮੈਂ ਮੇਰੇ ਤੇ ਫਿਰ ਆ ਨਹੀਂ ਹੋਣਾ, ਮੈਂ ਜ਼ਿਆਦਾ ਦਾਣੇ ਪਾ ਲਏ। ਉਹ ਪੰਡ ਬਣਾਤੀ ਤੇ ਉਹਦੇ ਬਾਅਦ ਕਹਿਣ ਲੱਗਿਆ ਬਈ ਬਾਬਾ ਤੇਤੋਂ ਤਾਂ ਇਹ ਚੱਕ ਨਹੀਂ ਹੋਣੀ, ਲੈ ਮੈਨੂੰ ਇਹ ਚੁਕਾ ਦਿਓ। ਉਹ ਪੋਤਾ ਵੀ ਲੱਗ ਗਿਆ, ਬਾਬਾ ਵੀ ਲੱਗ ਗਿਆ, ਕਹਿੰਦਾ ਸਰਦਾਰ ਤਕੜਾ ਸੀ, ਉਹਨੇ ਆਪਣੇ ਸਿਰ ਤੇ ਰੱਖ ਲਈ। ਉਹ ਚੱਲਦਾ ਚੱਲਦਾ ਜਿਸ ਵਕਤ ਅੱਗੇ ਗਿਆ, ਕਾਫੀ ਦੂਰ ਲੰਘ ਗਿਆ, ਪੰਡ ਚੱਕੀ ਜਾਂਦਾ, ਉਹ ਜੋ ਬਾਬਾ ਸੀ ਮੁਸਲਮਾਨ ਬਿਰਧ, ਉਹ ਕਹਿਣ ਲੱਗਿਆ ਸਰਦਾਰਾ ਇੱਕ ਗੱਲ ਤਾਂ ਮੈਨੂੰ ਮੇਰੀ ਮਦਦ ਕਰ ਦੇ। ਕਹਿੰਦਾ ਕੀ ਕਰਨੀ ਹੈ? ਕਹਿੰਦਾ ਮੈਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਸ਼ਨ ਕਰਾ ਦੇ। ਕਹਿੰਦਾ ਬਾਬਾ ਉੱਥੇ ਤਾਂ ਭੀੜ ਬੜੀ ਹੁੰਦੀ ਹੈ। ਕਹਿੰਦਾ ਨਹੀਂ ਸਰਦਾਰਾ, ਕਹਿੰਦਾ ਮੈਂ ਤੇਰਾ ਸਾਰ ਨਹੀਂ ਭੁੱਲੂ, ਆਹ ਜਿਹੜਾ ਦਾਤਾ ਹੈ ਨਾ ਅਣ ਤੋਲਿਆ ਅਨਾਜ ਲਈ ਜਾਂਦਾ, ਮੈਂ ਇਹਦੇ ਦਰਸ਼ਨ ਵੀ ਕਰਨਾ ਚਾਹੁੰਦਾ। ਉਹ ਕਹਿੰਦਾ ਕੋਈ ਨਾ, ਤੈਨੂੰ ਕਿਤੇ ਨਾ ਕਿਤੇ ਕਰਾਵਾਂਗੇ, ਮੈਂ ਤੈਨੂੰ ਸੁਨੇਹਾ ਭਜਵਾ ਦੂੰਗਾ। ਗੱਲਾਂ ਸਧਾਰਨ ਕਰਦੇ ਜਾਂਦੇ ਨੇ। ਕਹਿਣ ਲੱਗਿਆ ਸਾਡਾ ਜਿਹੜਾ ਬਜ਼ੁਰਗ ਸੀ ਉਸ ਵੇਲੇ ਹਵਾਲਦਾਰ ਸੀ, ਉਹ ਘੋੜਾ ਲਈ ਮਗਰ ਮਗਰ ਜਾਂਦਾ ਵੀ ਆ ਪੱਟ ਚੱਕੀ ਜਾਂਦਾ ਸਰਦਾਰ, ਉਹੀ ਰਸਤਾ ਉਹਦਾ ਸੀ, ਉਹੀ ਉਹਦਾ ਸੀ। ਅੱਗੇ ਜਾ ਕੇ ਜਦੋਂ ਘਰ ਆ ਗਿਆ ਤਾਂ ਪੰਡ ਰੱਖਤੀ, ਉਹ ਕਹਿਣ ਲੱਗਿਆ ਸਰਦਾਰਾ ਮੇਰੇ ਵਾਲੀ ਗੱਲ ਨਾ ਭੁੱਲ ਜਾਈ, ਮੈਨੂੰ ਮਹਾਰਾਜ ਦੇ ਦਰਸ਼ਨ ਕਰਾਈ। ਕਹਿੰਦਾ ਸਾਡੇ ਬਜ਼ੁਰਗ ਨੇ ਦੇਖ ਲਿਆ ਵੀ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਆਪ ਇਹ ਪੰਡ ਚੱਕੀ ਆਉਂਦਾ। ਇਕਦਮ ਘੋੜੇ ਤੋਂ ਉਤਰ ਕੇ ਸਲੂਟ ਕਰਿਆ, ਸਾਰੇ ਸਿਪਾਹੀ ਫਾਲਨ ਹੋ ਗਏ, ਘਬਰਾ ਗਏ ਅਸੀਂ ਬਈ ਇਹ ਪੈਦਲ ਤੁਰਿਆ ਆਇਆ ਪੰਡ ਚੱਕ ਕੇ, ਅਸੀਂ ਘੋੜੇ ਦੇ ਆਇਆ ਨਾਲ। ਕਹਿੰਦੇ ਸਾਡੇ ਬਜ਼ੁਰਗ ਨੂੰ ਕੁਛ ਨਹੀਂ ਕਿਹਾ, ਇਸ਼ਾਰਾ ਕਰਤਾ ਵੀ ਚੁੱਪ ਰਹਿ। ਇਹਦੇ ਬਾਅਦ ਬਜ਼ੁਰਗ ਨੇ ਪੁੱਛ ਲਿਆ, ਕਹਿੰਦੇ ਇਹ ਕੌਣ ਸਰਦਾਰ ਹੈ ਜਿਹਾ? ਕਹਿੰਦੇ ਮਹਾਰਾਜਾ ਰਣਜੀਤ ਸਿੰਘ ਆਪ ਹੀ ਹੈ। ਕਹਿੰਦਾ ਉਹ ਬਜ਼ੁਰਗ ਨੱਠ ਕੇ ਆ ਕੇ ਚਰਨ ਫੜ ਲਏ, ਉੱਚੀ ਉੱਚੀ ਤਾਂ ਮਾਰ ਮਾਰ ਰੋਈ ਜਾਵੇ। ਉਹ ਕਹਿੰਦਾ ਮਹਾਰਾਜਾ ਤੂੰ ਕਹਿੰਦਾ ਕਿਹਾ ਜਾ ਚੰਗਾ ਮਹਾਰਾਜਾ, ਤੂੰ ਤਾਂ ਮੇਰੇ ਦਿਲ ਚ ਥਾਂ ਬਣਾ ਲਿਆ, ਨਾ ਤੂੰ ਹਿੰਦੂ ਦਾ ਵੀ ਹੈ, ਮੁਸਲਮਾਨ ਦਾ ਵੀ ਹੈ, ਸਿੱਖ ਦਾ ਵੀ ਹੈ। ਸੋ ਇਹ ਚੀਜ਼ ਦੂਸਰੇ ਦੀ ਮਦਦ ਕਰਨੀ। ਕਹਿਣ ਲੱਗਿਆ ਉਸ ਵੇਲੇ ਤੋਂ ਮੇਰਾ ਦਾਦਾ ਫੌਜ ਵਿੱਚ ਕਹਿੰਦਾ ਸਰਵਿਸ ਕਰਦਾ, ਆਹ ਕਹਾਣੀ ਲਿਖਤੀ ਉਹਨੇ ਡੈਰੀ ਦੇ ਉੱਤੇ। ਤੇ ਉਹਦੇ ਬਾਅਦ ਜਦੋਂ ਲੜਾਈ ਲੱਗੀ, ਅੰਗਰੇਜ਼ ਨੇ ਕਿਹਾ ਕਿ ਤੂੰ ਤਾਂ ਸਾਡੇ ਯੂਪੀ ਦਾ ਹੈ ਬਰੇਲੀ ਦਾ, ਤੇ ਤੂੰ ਫੌਜ ਨੂੰ ਹਰਾ ਦੇ, ਤੈਨੂੰ ਮੂੰਹ ਮੰਗਿਆ ਇਨਾਮ ਦੇਵਾਂਗੇ। ਕਹਿੰਦਾ ਸਾਡਾ ਦਾਦਾ ਕਹਿਣ ਲੱਗਿਆ ਮੈਂ ਟੁਕੜੇ ਟੁਕੜੇ ਹੋ ਜੂ ਪਰ ਮੈਂ ਗਦਾਰੀ ਨਹੀਂ ਕਰ ਸਕਦਾ। ਇਸ ਤਰ੍ਹਾਂ ਦੇ ਨਾਲ ਇਹ ਜਿਹੜੇ ਗੁਣ ਨੇ ਇਹ ਨਾਮ ਜਪਣ ਵਾਲਿਆਂ ਦੇ ਵਿੱਚ ਹੁੰਦੇ ਨੇ। ਇਹਦੇ ਨਾਲ ਨਾਮ ਚੱਲਦਾ, ਸੇਵਾ ਕਰਨ ਦੀ ਭਾਵਨਾ, ਦਾਨ ਕਰਨ ਦੀ ਭਾਵਨਾ, ਸ਼ੀਲ ਜਿਹਨੂੰ ਕਰੈਕਟਰ ਕਹਿੰਦੇ ਨੇ, ਸੌ ਚ ਪਵਿੱਤਰਤਾ, ਮਨ ਦੀ ਪਵਿੱਤਰਤਾ, ਸਰੀਰ ਦੀ ਪਵਿੱਤਰਤਾ, ਖਿਆਲਾਂ ਦੀ ਪਵਿੱਤਰਤਾ, ਬੁੱਧੀ ਦੀ ਪਵਿੱਤਰਤਾ, ਕਿਸੇ ਥਾਂ ਵੀ ਮੈਲ ਨਾ ਹੋਵੇ, ਬੋਲ ਦੀ ਪਵਿੱਤਰਤਾ, ਐਵੇਂ ਅਹਿੰਸਾ, ਨਾ ਸਰੀਰ ਨਾਲ ਦੁੱਖ ਦੇਣਾ, ਨਾ ਕਿਸੇ ਨੂੰ ਬੋਲ ਕੇ ਕੌੜਾ ਬੋਲ ਕੇ ਦੁੱਖ ਦੇਣਾ, ਮਿਹਣਾ 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 ਤਾਨਾ ਨਹੀਂ ਮਾਰਨਾ, ਤੇ ਨਾ ਸਰੀਰਕ ਤੌਰ ਤੇ ਦੇਣਾ, ਨਾ ਮਾਨਸਿਕ ਤੌਰ ਤੇ ਕਹਿਣਾ ਵੀ ਇਹਦਾ ਬੁਰਾ ਹੋ ਜਾਵੇ। ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਸਮਤ ਦਿੱਤੀ ਹੈ ਕਿ ਅਰਦਾਸ ਤੋਂ ਬਾਅਦ ਸਾਰੇ ਬੋਲਿਆ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ। ਫਿਰ ਵਾਹਿਗੁਰੂ ਸਭ ਦਾ ਭਲਾ, ਜਿਹੜਾ ਸਭ ਦਾ ਭਲਾ ਕਰਦਾ ਹੈ ਉਹਦਾ ਬੁਰਾ ਨਹੀਂ ਹੋ ਸਕਿਆ ਕਰਦਾ, ਉਹਦਾ ਭਲਾ ਵਾਹਿਗੁਰੂ ਕਰਿਆ ਕਰਦਾ। ਠੀਕ ਹੈ ਆਦਮੀ ਹੱਥ ਤੋਂ ਖੋਲੂ ਮੱਥੇ ਦੇ ਧੱਲਾ ਖੋਲ ਨਹੀਂ ਸਕਦਾ, ਉਹ ਭਲਾ ਮੰਗਦਾ ਸਭ ਦਾ, ਗੁਰੂ ਵੀ ਸਭ ਦਾ ਭਲਾ ਮੰਗਦਾ, ਕਿਸੇ ਦਾ ਬੁਰਾ ਨਹੀਂ ਕਰਦਾ। ਸੋ ਨਾ ਮਨ ਤੋਂ ਬੁਰਾ ਕਰਨਾ, ਨਾ ਬੁੱਧੀ ਨਾਲ ਚਲਾਕੀਆਂ ਨਾਲ ਕਰਨਾ, ਨਾ ਸ਼ਕਤੀ ਨਾਲ ਕਰਨਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ, ਮਿੱਠਾ ਬੋਲਣਾ, ਨਿਤਨੇਮ ਕਰਨਾ ਤੇ ਬਾਕੀ ਆਪਣਾ ਸ਼ੁਭ ਕਰਮ ਕਰਨੇ, ਇਹ ਚੀਜ਼ਾਂ ਕਹਿਣ ਲੱਗੇ ਬਾਬਾ ਅਮਰਦਾਸ ਨਾਮ ਜਪਣ ਵਾਸਤੇ ਸਹਾਇਤਾ ਕਰਦੀਆਂ ਨੇ। ਸੋ ਉਸ ਵੇਲੇ ਆਪ ਨੂੰ ਨਾਮ ਦੀ ਦਾਤ ਦੇ ਤੀ, ਨਾਮ ਜਪਣਾ ਸ਼ੁਰੂ ਕਰ ਲਿਆ, ਇਕਾਂਤ ਹੋ ਕੇ ਬੈਠ ਜਾਂਦੇ ਨੇ, ਨਾਲ ਦੀ ਨਾਲ ਸੇਵਾ, ਸੇਵਾ ਤੇ ਸਿਮਰਨ ਦੋਏ ਕਰ ਲਏ। ਸਿਮਰਨ ਜਿਹੜਾ ਨਾਮ ਜਪਣਾ ਪਹਿਲਾਂ ਔਖਾ ਬਹੁਤ ਹੈ, ਕਿਉਂਕਿ ਮਹਾਰਾਜ ਦਾ ਐਸਾ ਫਰਮਾਨ ਹੈ,
ਆਖਣੇ ਔਖਾ ਸਾਚਾ ਨਾਮ, ਆਖਣੇ ਔਖਾ ਸਾਚਾ ਨਾਮ, ਆਖਣੇ ਔਖਾ ਸਾਚਾ ਨਾਮ।
ਸਾਚਾ ਨਾਮ ਵੱਲ ਆਦਮੀ ਦੀ ਰੁਚੀ ਨਹੀਂ ਲੱਗਦੀ, ਕਿਉਂਕਿ ਔਖਾ ਹੈ ਨਾਮ ਜਪਣਾ, ਸਭ ਤੋਂ ਔਖਾ ਹੈ, ਸਭ ਤੋਂ ਕੀਮਤੀ। ਇੱਕ ਵਾਰੀ ਵੀ ਜੇ ਸਾਡੇ ਮੁਖ ਤੋਂ ਵਾਹਿਗੁਰੂ ਨਿਕਲ ਜਾਵੇ ਨਾ, ਸਾਡਾ ਕਾਲ ਦੀ ਪਈ ਹੋਈ ਫਾਂਸੀ ਸਾਡੇ ਗਲ ਚੋਂ ਕੱਟ ਜਾਂਦੀ। ਤੇ ਕਿੰਨੀ ਮਹੱਤਤਾ ਰੱਖਦਾ ਹੈ ਕਬੀਰ, ਸੇ ਮੁਖ ਧਨ ਹੈ ਜੇ ਮੁਖ ਕਹੀਏ ਰਾਮ। ਉਹ ਧਨ ਨੇ ਮੁਖ ਜਿਨ੍ਹਾਂ ਦੇ ਵਿੱਚੋਂ ਵਾਹਿਗੁਰੂ ਰਾਮ ਅੱਲਾ ਗੋਬਿੰਦ ਨਾਰਾਇਣ ਦੀ ਆਵਾਜ਼ ਆਉਂਦੀ ਹੈ, ਉਹਦਾ ਫਲ ਕਿੰਨਾ? ਕਹਿੰਦੇ ਦੇਹੀ ਕਿਸ ਕੀ ਵਪਰੀ, ਦੇਹੀ ਨੂੰ ਤਾਂ ਛੱਡੋ ਇੱਕ ਪਾਸੇ, ਪਵਿੱਤਰ ਹੋਏਗਾ ਗ੍ਰਾਮ ਜਿੱਥੇ ਬੈਠ ਕੇ ਬੰਦਗੀ ਕਰੇਗਾ, ਬੰਦਗੀ ਕਰਨ ਵਾਲਾ ਸਾਰੇ ਪਿੰਡ ਨੂੰ ਪਵਿੱਤਰ ਕਰ ਦੇਗਾ,
ਸਾਰਾ ਨਗਰ ਪਵਿੱਤਰ ਹੋ ਜਾਵੇ ਸਤਨਾਮ।
ਪਵਿੱਤਰ ਹੋਏ ਗੋ ਗ੍ਰਾਮ, ਐਡੀ ਵੱਡੀ ਚੀਜ਼ ਹੈ ਲੇਕਿਨ ਫੇਰ ਬੰਦਾ ਨਾਮ ਨਹੀਂ ਜਪਦਾ ਕਿਉਂਕਿ ਔਖਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ। ਸੋ ਇਸ ਤਰ੍ਹਾਂ ਦੇ ਨਾਲ ਜੁਗਤ ਦੇ ਨਾਲ ਨਾਮ ਜਪਿਆ ਜਾਂਦਾ, ਪਹਿਲਾਂ ਮਾਲਾ ਦੀ ਮਦਦ ਨਾਲ। ਮਹਾਂਪੁਰਸ਼ ਕਹਿੰਦੇ ਨੇ ਕਿ ਤੂੰ ਭਾਈ 6 ਪੱਕੀਆਂ ਮਾਲਾ ਫੇਰਿਆ ਕਰ, ਘੱਟ ਤੇ ਘੱਟ 648 ਮਾਲਾ ਫੇਰਿਆ ਕਰ। ਇਸ ਤੋਂ ਗਾਂ ਫੇਰ ਦੱਸ ਦਿੰਦੇ ਨੇ ਵੀ ਤੂੰ ਲੱਖ ਵਾਰੀ ਵਾਹਿਗੁਰੂ ਵਾਹਿਗੁਰੂ ਕਿਹਾ ਕਰ, ਕੋਈ ਔਖਾ ਨਹੀਂ, ਕਹਿ ਹੋ ਜਾ। ਫੇਰ ਦੱਸ ਦਿੰਦੇ ਨੇ ਕਿ ਤੂੰ ਹੁਣ ਸਵਾਸ ਨਾਲ ਕਿਹਾ ਕਰ, ਅੰਦਰ ਨੂੰ ਸਵਾਸ ਜਾਂਦਾ ਵਾਹੇ ਕਹਿ, ਬਾਹਰ ਨੂੰ ਆਉਂਦਾ ਗੁਰੂ ਕਹਿ। ਜੇ ਨਹੀਂ ਇਸ ਤਰ੍ਹਾਂ ਕਹਿ ਹੁੰਦਾ ਤਾਂ ਅੰਦਰ ਨੂੰ ਸਵਾਸ ਜਾਂਦੇ 3 ਵਾਰੀ ਵਾਹਿਗੁਰੂ 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 ਕਹਿ, ਬਾਹਰ ਨੂੰ ਆਉਂਦੇ ਫੇਰ ਵਾਹਿਗੁਰੂ 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 ਕਹਿ। ਇਹਦੇ ਨਾਲ ਜਿਵੇਂ ਮਾਲਾ ਦੇ ਮਣਕੇ ਹੁੰਦੇ ਨੇ ਐਂ ਬਣਾ ਲੈ, ਫਿਰ ਤੇਰੇ ਅੰਦਰ ਸਵਾਸ ਸਵਾਸ ਦਾ ਨਾਮ ਚਲਾ ਜਾਏਗਾ। ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚ। ਇਸ ਤਰ੍ਹਾਂ ਸਵਾਸ ਦੇ ਨਾਮ ਤੋਂ ਬਾਅਦ ਨਾਮ ਆਪਣੇ ਆਪ ਏ ਅੱਗੇ ਤਰੱਕੀ ਕਰ ਜਾਂਦਾ, ਦਰਜਾ ਦਰਜਾ ਫਲ ਵੱਧਦਾ ਜਾਂਦਾ। ਬੈਠਦੀ ਜੇ ਅਸੀਂ ਵਾਹਿਗੁਰੂ 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 ਕਰਦੇ ਹਾਂ, 10 ਵਾਰੀ ਕਰੀਏ, 1 ਵਾਰੀ ਕੰਠ ਚ ਕਹਿ ਦਈਏ, ਉੱਡਾ ਹੀ ਫਲ ਹੈ। 100 ਵਾਰੀ ਬੋਲ ਕੇ ਵਾਹਿਗੁਰੂ ਵਾਹਿਗੁਰੂ ਕਹੀਏ, 1 ਵਾਰੀ ਹਿਰਦੇ ਚ ਕਹਿ ਦਈਏ, ਉਨਾ ਹੀ ਹੈ। ਬਾਹਰ 1000 ਵਾਰੀ ਕਹੀਏ ਵਾਹਿਗੁਰੂ ਵਾਹਿਗੁਰੂ, ਅੰਦਰ ਡੀਪ ਸਾਈਲੈਂਸ ਜਿਹਨੂੰ ਨਾਭੀ ਦੀ ਜਗ੍ਹਾ ਕਹਿੰਦੇ ਨੇ, ਉਹਦੇ ਚ 1 ਵਾਰੀ ਕਿਹਾ 1000 ਵਾਰ ਦੇ ਬਰਾਬਰ। ਇਹ ਤੋਂ ਬਾਅਦ ਅੱਗਿਆ ਚੱਕਰ ਹੁੰਦਾ ਜਿੱਥੇ 2 ਅੱਖਾਂ ਤੇ ਨੱਕ ਦੀ ਜੜ ਹੈ, ਇੱਥੇ ਅਨਹਦ ਸ਼ਬਦ ਦੀ ਮਦਦ ਨਾਲ ਨਾਮ ਜਪ ਹੁੰਦਾ, ਧੁਨ ਹੈ ਨਾਲ, ਆਪਣੇ ਆਪ ਇਹ ਮਿਊਜ਼ਿਕ ਆ ਰਲਦਾ, ਉਹਦੇ ਨਾਲ ਬੰਦਗੀ ਕਰਦਾ। ਫਿਰ ਇੱਥੇ ਆ ਕੇ 2 ਚੀਜ਼ਾਂ ਹੋ ਜਾਂਦੀਆਂ, ਇੱਕ ਤਾਂ ਹੁੰਦਾ ਜਿਹਨੂੰ ਉਪਾਸ਼ਨਾ ਕਹਿੰਦੇ, ਉਪਾਸ਼ਨਾ 4 ਕਿਸਮ ਦੀ ਹੈ, ਲੇਕਿਨ ਜਿਹੜੀ ਸਾਰਿਆਂ ਦੇ ਸਮਝ ਵਿੱਚ ਆਉਣ ਵਾਲੀ ਉਪਾਸ਼ਨਾ ਹੈ, ਉਹ ਜਿਉਂਦਾ ਸਾਧਨ ਹੈ। ਉਹ ਵੀ ਬਹੁਤ ਸਾਰੇ ਇਹਦੇ ਵਿਪਰੀਤ ਗੱਲਾਂ ਕਰਦੇ ਨੇ, ਕਿਉਂਕਿ ਆਪ ਨੂੰ ਅਨੁਭਵ ਨਾ ਹੋਣ ਕਰਕੇ ਸੁਣੀਆਂ ਸੁਣਾਈਆਂ ਗੱਲਾਂ ਉਸ ਪਟਾਂ ਗੱਲਾਂ ਮਾਰ ਦਿੰਦੇ ਨੇ, ਨਾ ਆਪ ਤਰਨਾ ਨਾ ਦੂਏ ਨੂੰ ਨਮਨ ਕਰਨਾ। ਉਹ ਹੈ ਉਪਾਸ਼ਨਾ। ਉਪਾਸ਼ਨਾ ਹੁੰਦੀ ਹੈ ਮੈਂਟਲ ਸੇਵਾ, ਮੈਂਟਲ ਪੂਜਾ, ਮਾਨਸਿਕ ਤੌਰ ਤੇ ਸਪਸ਼ਟ ਤੌਰ ਦੇ ਉੱਤੇ ਉਹਦਾ ਇਸ ਤਰ੍ਹਾਂ ਉਲੇਖ ਹੈ।
ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ,
ਗੁਰੂ ਦੀ ਮੂਰਤ ਜਿਹੜੀ ਸਾਕਾਰ ਰੂਪ ਚ ਸਾਡੇ ਸਮਝ ਚ ਆ ਜਾਂਦੀ ਹੈ, ਉਹ ਹੋਇਆ ਕਰਦਾ ਗੁਰੂ ਦਾ ਜੋ ਸਰਗੁਣ ਸਰੀਰ ਹੈ ਸਖਾਲਾ ਹੁੰਦਾ ਹੈ, ਤੇ ਇਹਦੇ ਵਿੱਚ ਧਿਆਨ ਪ੍ਰਪੱਕ ਹੋ ਜਾਇਆ ਕਰਦਾ। ਦੂਸਰਾ ਹੋਇਆ ਕਰਦਾ ਗੁਰੂ ਦਾ ਜੋ ਸਰੂਪ ਹੈ, ਸੂਖਸ਼ਮ ਹੈ, ਉੱਤਮ ਬੁੱਧੀ ਵਾਲਿਆਂ ਨੂੰ ਸਮਝ ਆਉਣ ਵਾਲਾ, ਉਹ ਹੁੰਦੀ ਹੈ ਸਾਊਂਡ, ਸ਼ਬਦ ਜਿਹਨੂੰ ਕਹਿੰਦੇ ਨੇ। ਇੱਥੇ ਗਲਤੀ ਕਰ ਜਾਂਦੇ ਨੇ, ਵਾਹਿਗੁਰੂ ਅੱਖਰਾਂ ਦਾ ਧਿਆਨ ਧਰਨ ਲੱਗ ਜਾਂਦੇ ਨੇ, ਨਹੀਂ ਸਾਊਂਡ ਦਾ, ਸ਼ਬਦ ਦਾ, ਜਿਹੜੀ ਅੰਦਰ ਸ਼ਬਦ ਚੱਲਦਾ ਨਾ, ਧੁਨ ਚੱਲਦੀ ਹੈ, ਉਹਦਾ ਧਿਆਨ ਹੁੰਦਾ। ਬਹੁਤ ਸਾਰਿਆਂ ਨੂੰ ਪਤਾ ਨਹੀਂ ਵੀ ਉਹ ਧਿਨ ਧੁਨ ਕਿਵੇਂ ਹੁੰਦੀ ਹੈ, ਕਿਉਂਕਿ ਅਧੂਰੀਆਂ ਬਾਤਾਂ ਰਹਿ ਜਾਂਦੀਆਂ, ਗੱਲ ਛੇੜ ਕੇ ਜੇ ਪੂਰੀ ਨਾ ਦੱਸੋ ਰੋਲਾ ਰੱਪਾ ਪੈ ਜਾਂਦਾ। ਉਹ ਧੁਨ ਹੋਇਆ ਕਰਦੀ ਹੈ ਗੁਰਮੰਤਰ ਦੀ। ਇਹਦੇ ਨਾਲ ਹੌਲੀ ਹੌਲੀ ਜਿਉਂ ਜਿਉਂ ਬਿਰਤੀ ਸੂਖਸ਼ਮ ਆਉਂਦੀ ਜਾਂਦੀ ਹੈ, ਇਹਦੇ ਨਾਲ ਮਿਊਜ਼ਿਕ ਰਲ ਜਾਂਦਾ, ਆ ਕੇ ਸਾਜ ਰਲ ਜਾਂਦੇ। ਸੋ ਉਹ ਧੁਨ ਦੀ ਪ੍ਰੈਕਟਿਸ ਕਰਨ ਵਾਸਤੇ ਇਕੱਲਾ ਕਰਦਾ ਹੈ ਚਾਹੇ ਜੁਆਇੰਟ ਹੈ, ਤੇ ਉਹ ਧੁਨ ਦਾ ਧਿਆਨ ਅੰਦਰ ਹੋਣਾ ਚਾਹੀਦਾ, ਸ਼ਬਦ ਦਾ ਧਿਆਨ ਜਿਹਨੂੰ ਕਹਿੰਦੇ ਨੇ। ਗੁਰੂ ਸ਼ਬਦ ਹੋਇਆ ਕਰਦਾ, ਸ਼ਬਦ ਅੱਖਰਾਂ ਨਾਲ ਤਾਂ ਉਹ ਅੱਖਰ ਨੇ, ਅੱਖਰ ਤਾਂ ਸ਼ਬਦ ਨਹੀਂ ਹੁੰਦੇ, ਸ਼ਬਦ ਤਾਂ ਸਾਊਂਡ ਨੂੰ ਕਹਿੰਦੇ ਨੇ, ਸਾਊਂਡ ਹੁੰਦੀ ਹੈ, ਪੜੋ ਪਿਆਰ ਨਾਲ ਸਾਰੇ। ਚੁੱਪ ਕਰਕੇ ਸੁਣੋ ਇਸ ਨੂੰ ਹੁਣ ਉਵੇਂ ਜਿਵੇਂ ਸੋ ਇਹਨੂੰ ਕਹਿੰਦੇ ਨੇ ਗੁਰ ਕੀ ਮੂਰਤ ਮਨਵੇ ਧਿਆਨ। ਤੀਸਰਾ ਹੋਇਆ ਕਰਦਾ ਜੋਤੀ ਸਰੂਪ ਸਮਝਣਾ। ਚੌਥਾ ਹੁੰਦਾ ਗਿਆਨ, ਉਹ ਹੁੰਦਾ ਵੀ ਮੇਰੇ ਚਾਰੇ ਹੀ ਪਾਸੇ ਅੰਦਰ ਵੀ ਬਾਹਰ ਵੀ ਇੱਕ ਜੋਤੀ ਹੈ, ਉਹ ਪਰਿਪੂਰਨ ਹੈ। ਸੋ ਇਹ ਚਾਰੇ ਕਿਸਮ ਦਾ ਧਿਆਨ ਹੁੰਦਾ ਗੁਰ ਕੀ ਮੂਰਤ ਮਨਵੇ ਧਿਆਨ। ਸੋ ਇਹ ਉਪਾਸ਼ਨਾ ਹੋਇਆ ਕਰਦੀ ਹੈ। ਉਪਾਸ਼ਨਾ ਤੋਂ ਬਾਅਦ ਬਿਰਤੀ ਉੱਪਰ ਜਾਂਦੀ ਹੈ ਵਿਵੇਕ ਮੰਡਲ ਦੇ ਅੰਦਰ, ਗਿਆਨ ਜਿਹਨੂੰ ਕਹਿੰਦੇ ਨੇ। ਗਿਆਨ ਉਹ ਹੁੰਦਾ ਜਿਵੇਂ ਰਾਤ ਨੂੰ ਹਨੇਰੇ ਵਿੱਚ ਰੱਸੀ ਪਈ ਸੱਪ ਲੱਗੀ ਜਾਂਦਾ, ਪਰ ਦਿਨ ਚੜ੍ਹਨ ਤੇ ਪਤਾ ਲੱਗਦਾ ਵੀ ਇਹ ਤਾਂ ਰੱਸੀ ਸੀ। ਪ੍ਰਤੱਖ ਗਿਆਨ ਹੋ ਜਾਣਾ ਦੁਨੀਆਂ ਦਾ ਵੀ ਇਹ ਤਾਂ ਸਾਰਾ ਹੀ ਇਹ ਨੇਤਰੋ ਮੇਰੇ ਹੋ, ਹੱਥ ਤੋਂ ਮੈਂ ਜੋਤ ਧਰੀ, ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਜ਼ਰੀ ਹਰ ਨਿਹਾਲਿਆ। ਇਹ ਬੇ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਜਿਹਨੂੰ ਇਹੀ ਪਰਮੇਸ਼ਰ ਦਾ ਰੂਪ ਬਣ ਕੇ ਦਿਸਣ ਲੱਗ ਜਾਵੇ, ਕਹਿੰਦੇ ਉਹ ਜਿਹੜਾ ਹੁੰਦਾ ਉਹ ਬਿਰਤੀ ਗਿਆਨ ਵਿੱਚ ਗਈ ਹੁੰਦੀ ਹੈ, ਉਹ ਪ੍ਰਤੱਖ ਰੂਪ ਦੇ ਵਿੱਚ ਨਜ਼ਰ ਆਉਂਦਾ। ਐ ਨਹੀਂ ਵੀ ਗੱਲਾਂ ਬਾਤਾਂ, ਮੈਂ ਪਹਿਲੇ ਦਿਨ ਦੱਸਿਆ ਸੀ ਕਿ ਸੰਤ ਮਹਾਰਾਜ ਮਸਤੂਆਣੇ ਵਾਲੇ ਜਦ ਹਜ਼ੂਰ ਸਾਹਿਬ ਤੋਂ ਆਉਂਦੇ ਆ, ਸ਼ੇਰ ਮਿਲ ਗਿਆ। ਸੇਵਾਦਾਰ ਆਇਆ ਦੌੜ ਕੇ, ਕਹਿੰਦਾ ਬਾਬਾ ਜੀ ਸ਼ੇਰ ਆ ਗਿਆ ਸੀ। ਕਹਿੰਦੇ ਨਾ ਭਾਈ, ਤੇਰੀ ਨਿਗਾਹ ਚ ਸ਼ੇਰ, ਸਾਡੀ ਨਿਗਾਹ ਚ ਗੁਰੂ ਨਾਨਕ ਪਾਤਸ਼ਾਹ। ਸਾਨੂੰ ਤਾਂ ਹੁਣ ਦਿਸਣ ਤੋਂ ਹੀ ਹਟ ਗਿਆ ਸਭ, ਜੇ ਦਿਸਦਾ ਤਾਂ ਤੂੰ ਹੀ ਦਿਸਦਾ, ਹੋਰ ਕੋਈ ਨਜ਼ਰ ਨਹੀਂ ਆਉਂਦਾ। Thank you. ਮਿੱਤਰੋ ਮੇਰੇ ਹਰ ਤੁਮੈ ਜੋਤ ਤਰੀ ਹਰ ਬਿਨਵਰ ਨਾ ਦੇਖੋ ਕੋਈ ਹਰ ਬਿਨਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਬਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀਆ ਹੈ ਇਹ ਨਾਮ ਦੀ ਪ੍ਰਾਪਤੀ ਹੈ ਜਦੋਂ ਨਾਮ ਦੀ ਇਹ ਪ੍ਰਾਪਤੀ ਹੋ ਜਾਵੇ ਫੇਰ ਸਾਰ ਜਿੰਨੀ ਸ੍ਰਿਸ਼ਟੀ ਹੈ ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਪਲੀਵਾਨ ਹਰਟ ਵੀ ਜਿਹੜਾ ਕੁੱਤਾ ਟਕ ਟਕ ਕਰਦਾ ਉਹ ਵੀ ਵਾਹਿਗੁਰੂ ਦੀ ਆਵਾਜ਼ ਸੁਣਦੀ ਹੈ ਜੋ ਬੋਲਦਾ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਜਿੰਨੇ ਪੰਛੀ ਬੋਲ ਰਹੇ ਨੇ ਉਹ ਸਾਰੇ ਹੀ ਪ੍ਰਤੀਤ ਦਿੰਦੇ ਨੇ ਵੀ ਇਹ ਵੀ ਨਾਮ ਦੀ ਧੁਨ ਹੈ ਤੇ ਬਾਬਾ ਫਰੀਦ ਜੀ ਨੇ ਇਸ ਅਵਸਥਾ ਨੂੰ ਤੇ ਪੰਛੀਆਂ ਦੇ ਭਰੋਸੇ ਨੂੰ ਦੇਖ ਕੇ ਇਸ ਤਰ੍ਹਾਂ ਦਾ ਸ਼ਬਦ ਉਚਾਰਨ ਕਰਿਆ ਕੰਕਰ ਬਸਦੇ ਕੰਕਰ ਚੁਗਦੇ ਥਲਾਂ ਦੇ ਵਿੱਚ ਬਸਦੇ ਕੰਕਰ ਚੁਗਦੇ ਚੁਗਦੇ ਥਲਾਂ ਦੇ ਵਿੱਚ ਬਸਦੇ ਕਰਦੇ ਪੰਛੀ ਰੱਬ ਦੀ ਨਾਲ ਚੜਦੇ ਜੰਗਲ ਜਿਨ੍ਹਾਂ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ ਜੋ ਬੋਲਦਾ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਸੋ ਨਾਮ ਇਹ ਨਾਮ ਸੁਣਾਈ ਦਿੰਦਾ ਫਿਰ ਉਹਨੂੰ ਸ਼ਬਦ ਜਿਹੜਾ ਗੂੰਜਦਾ ਸੁਣਾਈ ਦਿੰਦਾ ਕਿਉਂਕਿ ਅਸਲ ਵਿੱਚ ਹੈ ਹੀ ਸ਼ਬਦ ਸਾਰੇ ਭਰੀ ਗਏ ਤੇ ਜਿਨ੍ਹਾਂ ਦੇ ਹਿਰਦੇ ਚ ਵਸ ਜਾਵੇ ਫਿਰ ਉਹਨਾਂ ਦੀ ਅਵਸਥਾ ਕੀ ਹੁੰਦੀ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇ ਆ ਭੇਦ ਨਾ ਜਾਣੋ ਮੂਲ ਸਾਈਂ ਜੇ ਹੈ ਉਹ ਤਾਂ ਰੱਬ ਦਾ ਰੂਪ ਨੇ ਸੋ ਇਸ ਤਰ੍ਹਾਂ ਦੇ ਨਾਲ ਨਾਮ ਦੀਆਂ ਅਵਸਥਾਵਾਂ ਬਾਬਾ ਅਮਰਦਾਸ ਜੀ ਮਹਾਰਾਜ ਨਾਮ ਜਪਦੇ ਜਪਦੇ ਨਾਮ ਦਾ ਰੂਪ ਹੋਵੇ ਦ੍ਰਿਸ਼ਟੀ ਜਿਹੜੀ ਹੈ ਗਿਆਨ ਦੀ ਖੁੱਲ ਜਾਇਆ ਕਰਦੀ ਹੈ ਗਿਆਨ ਦੀ ਦ੍ਰਿਸ਼ਟੀ ਗੱਲਾਂ ਨਾਲ ਨਹੀਂ ਗੱਲੀ ਗਿਆਨ ਨਾ ਢੂੰਡੀਆ ਕਥਨਾ ਕਰੜਾ ਸਾਰ ਐਵੇਂ ਗਿਆਨ ਗਿਆਨ ਦੀ ਗੱਲ ਕਰੀ ਜਾਂਦੇ ਨੇ ਗਿਆਨ ਬਹੁਤ ਔਖੀ ਚੀਜ਼ ਹੈ ਇਹ ਤਾਂ ਦ੍ਰਿਸ਼ਟੀ ਬਦਲਦੀ ਹੈ ਫੇਰ ਉਹਨੂੰ ਲੋਕ ਕਹਿਣ ਲੱਗ ਜਾਂਦੇ ਨੇ ਵੀ ਇਹਨੂੰ ਬ੍ਰਹਮ ਦਾ ਗਿਆਨ ਹੈ ਕਿਉਂਕਿ ਉਹਦੇ ਭੇਦ ਖਤਮ ਹੋ ਜਾਂਦੇ ਪ੍ਰਤੱਖ ਰੂਪ ਚ ਦੇਖ ਲੈਂਦਾ ਇੱਕ ਵਾਰੀ ਮੇਰੇ ਨਾਲ ਆਪਣੇ ਪਿੰਡ ਤੋਂ ਕੁਝ ਸਿੰਘ ਗਏ ਵੀ ਬੀਕਾਨੇਰ ਵੱਲ ਜ਼ਮੀਨ ਖਰੀਦਣੀ ਹੈ ਜਦ ਅਸੀਂ ਚਲੇ ਗਏ ਅਨੂਪਗੜ੍ਹ ਦੇ ਪਰਲੇ ਪਾਸੇ ਨੂੰ ਉੱਥੇ ਰੜਾ ਮੈਦਾਨ ਆ ਗਿਆ ਤੇ ਕੁਝ ਸਿੰਘਾਂ ਨੂੰ ਪਿਆਸ ਲੱਗਿਆ ਤੇ ਉਹਨਾਂ ਨੇ ਦੱਸਿਆ ਗੁਰਨਾਮ ਸਿੰਘ ਨੇ ਕਿ ਪਾਰਲਾ ਪਾਣੀ ਤਾਂ 10 ਮੀਲ ਤੇ ਹੈ ਉਹ ਕਹਿੰਦੇ ਪਾਣੀ ਤਾਂ ਉਹ ਜਾਂਦਾ ਮੈਂ ਕਿਹਾ ਨਹੀਂ ਪਾਣੀ ਨਹੀਂ ਅੱਖਾਂ ਨੂੰ ਭੁਲੇਖਾ ਹੈ। ਕਹਿੰਦੇ ਬਿਲਕੁਲ ਉਹ ਦੇਖੋ ਉਹ ਦਰਖਤ ਦਾ ਪਰਛਾਵਾਂ ਦੀਂਦਾ ਉਹ ਭੁਲੇਖਾ ਕੱਢਣ ਵਾਸਤੇ ਅਸੀਂ ਮੁੜ ਗਏ ਅਸੀਂ ਕਿਹਾ ਨਿਸ਼ਾਨ ਲਾ ਲਿਆ ਵੀ ਕਿੱਥੇ ਗਿਆ ਪਾਣੀ ਕਹਿੰਦਾ ਉਹ ਹੈ ਜਦ ਉੱਥੇ ਗਏ ਉਨਾ ਹੀ ਦੂਰ ਗਾਂ ਦੇ ਸੀ ਜਦ ਉੱਥੇ ਗਏ ਉਨਾ ਹੀ ਗਾਂ ਦੇ ਸੀ ਇਹਨੂੰ ਮਿਰਗ ਤ੍ਰਿਸ਼ਨਾ ਕਹਿੰਦੇ ਨੇ ਅਸਲੀ ਗੱਲ ਹੋਰ ਦਿਸਣੀ ਤੇ ਅਸਲ ਵਿੱਚ ਗੱਲ ਹੋਰ ਹੋਣੀ ਇਹਨੂੰ ਅਗਿਆਨ ਤੇ ਵਿਦਿਆ ਕਹਿੰਦੇ ਨੇ ਜਦ ਇਹ ਅਗਿਆਨ ਹਟ ਜਾਵੇ ਪ੍ਰਤੱਖ ਰੂਪ ਦੇ ਵਿੱਚ ਨਿਹਚਾ ਆ ਜਾਵੇ ਉਹਨੂੰ ਗਿਆਨ ਕਹਿੰਦੇ ਨੇ ਗਿਆਨ ਗੱਲਾਂ ਦਾ ਨਹੀਂ ਹੋਇਆ ਕਰਦਾ ਗਿਆਨ ਬੜੀ ਔਖੀ ਚੀਜ਼ ਹੈ ਕਥਨਾ ਕਰੜਾ ਸਾਰ ਆਨੰਦਪੁਰ ਸਾਹਿਬ ਦੇ ਅੰਦਰ ਬਹੁਤ ਭਿਆਨਕ ਯੁੱਧ ਛਿੜਿਆ ਹੋਇਆ 6 ਮਹੀਨੇ ਹੋ ਗਏ ਘੇਰਾ ਪਏ ਮੁਗਲ ਫੌਜਾਂ ਬੜੇ ਹਮਲੇ ਕਰ ਕਰਕੇ ਥੱਕ ਗਈਆਂ ਹਾਰ ਗਈਆਂ ਬਹੁਤ ਨੁਕਸਾਨ ਲੱਖਾਂ ਬੰਦਿਆਂ ਦਾ ਨੁਕਸਾਨ ਕਰਾ ਲਿਆ 10 ਲੱਖ ਬੰਦਾ ਇਸ ਦੇ ਉੱਤੇ ਡਿਪਲਾਏ ਕਰਿਆ ਹੋਇਆ ਸੀ ਨਾਕੇ ਰੋਕੇ ਹੋਏ ਸੀ ਕਿਤੋਂ ਰਾਸ਼ਨ ਨਾ ਆ ਜਾਵੇ ਪਿੰਡਾਂ ਦੇ ਵਿੱਚ ਪਹਿਰੇ ਜਿਵੇਂ ਹੁਣ ਲੱਗੇ ਨੇ ਇਸ ਤਰ੍ਹਾਂ ਹੀ ਲੱਗੇ ਹੋਏ ਸੀ ਹਰ ਥਾਂ ਦੇ ਉੱਤੇ ਚੌਕਸੀ ਸੀ ਵੀ ਕੋਈ ਗੁਰੂ ਸਾਹਿਬ ਕੋਲ ਚਲਿਆ ਨਾ ਜਾਵੇ ਉਸ ਵੇਲੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਥੋੜੇ ਹੀ ਰਹਿ ਗਏ ਰੋਪੜ ਦਾ ਇੱਕ ਜਰਨੈਲ ਸੀ ਜਿਸਦਾ ਨਾਮ ਮੁਗਲ ਖਾਨ ਸੀ ਮੀਟਿੰਗ ਕਰੀ ਉਹਨੇ ਕਿਹਾ ਭਰਾਵਾ ਆਪਾਂ ਕਿੰਨੇ ਆ ਲੱਖਾਂ ਦੀ ਤਦਾਦ ਚ ਤੇ ਉੱਥੇ ਖਬਰ ਆਈ ਹੈ ਵੀ ਉਹ ਤਾਂ 1,000-1,500 ਰਹਿ ਗਿਆ ਇੱਕ ਹੱਲਾ ਐਸਾ ਕਰੋ ਕਿ ਗੁਰੂ ਗੋਬਿੰਦ ਸਿੰਘ ਨੂੰ ਜਾਂ ਗ੍ਰਿਫ਼ਤਾਰ ਕਰ ਲਓ ਜਾਂ ਸ਼ਹੀਦ ਕਰ ਲਓ ਉਸ ਨੇ ਬੀੜਾ ਚੁੱਕ ਲਿਆ ਬਈ ਅੱਜ ਮੈਂ ਤਾਂ ਆਊਂਗਾ ਜੇ ਗੁਰੂ ਗੋਬਿੰਦ ਸਿੰਘ ਨੂੰ ਫੜ ਲਿਆਵਾਂਗੇ ਜਾਂ ਸ਼ਹੀਦ ਕਰ ਦਾਂ ਬਹੁਤ ਭਿਆਨਕ ਯੁੱਧ ਹੋਇਆ ਬਹੁਤ ਨੁਕਸਾਨ ਹੋਇਆ ਜਿਸ ਵਕਤ ਮਹਾਰਾਜ ਜੀ ਨੇ ਪੁੱਛਿਆ ਸ਼ਾਮ ਨੂੰ ਵੀ ਦੱਸੋ ਖਾਲਸਾ ਜੀ ਯੁੱਧ ਦਾ ਹਾਲ ਸਾਰਿਆਂ ਨੇ ਆਪਣਾ ਆਪਣਾ ਹਾਲ ਦੱਸਣ ਤੋਂ ਬਾਅਦ ਸ਼ਿਕਾਇਤ ਕੀਤੀ ਕਿ ਮਹਾਰਾਜ ਆਪਣੇ ਸੰਗਤ ਦੇ ਵਿੱਚ ਇੱਕ ਜਸੂਸ ਰਹਿੰਦਾ ਮਹਾਰਾਜ ਕਹਿੰਦੇ ਕੌਣ ਹੈ ਉਹ ਕਹਿੰਦੇ ਮਹਾਰਾਜ ਉਹ ਕਨ੍ਹਈਆ ਸਾਧ ਜਿਹੜਾ ਮਸ਼ਕ ਲੈ ਕੇ ਪਾਣੀ ਪਿਲਾਉਂਦਾ ਮਹਾਰਾਜ ਕਹਿੰਦੇ ਬੁਲਾਓ ਡੇਰੇ ਭੇਜੇ ਬੰਦੇ ਡੇਰੇ ਤੋਂ ਪਤਾ ਲੱਗਿਆ ਵੀ ਉਹ ਤਾਂ ਅਜੇ ਮੈਦਾਨੇ ਜੰਗ ਚੋਂ ਨਹੀਂ ਆਏ ਹੁਕਮ ਹੋਇਆ ਕਿ ਜਾਓ ਮੈਦਾਨੇ ਜੰਗ ਚੋਂ ਟੋਲ ਕੇ ਲਿਆਓ ਉਸ ਵੇਲੇ ਆਵਾਜ਼ ਆਉਂਦੀ ਹੈ ਨੇਰ ਹੈ ਨੇਰੇ ਦੇ ਵਿੱਚ ਆਵਾਜ਼ ਆਉਂਦੀ ਹੈ ਤੇ ਦੂਜੇ ਪਾਸੇ ਮਸਾਲਾਂ ਦੋਵਾਂ ਧਿਰਾਂ ਚੋਂ ਮਚਦੀਆਂ ਆਪਣੇ ਆਪਣੇ ਬੰਦਿਆਂ ਨੂੰ ਜ਼ਖਮੀਆਂ ਨੂੰ ਚੁੱਕ ਚੁੱਕ ਕੇ ਲਈ ਜਾਂਦੇ ਨੇ ਉਹ ਵੀ ਲਈ ਜਾਂਦੇ ਨੇ ਇਹ ਵੀ ਤੇ ਇੱਕ ਦੂਏ ਨੂੰ ਕੁਛ ਨਹੀਂ ਕਹਿੰਦਾ ਉਹ ਜਦ ਆਵਾਜ਼ ਆਉਂਦੀ ਹੈ ਉੱਧਰ ਨੂੰ ਤੁਰੇ ਉੱਥੇ ਜਾ ਕੇ ਤੁਸੀਂ 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 ਦੀ ਆਵਾਜ਼ ਆ ਰਹੀ ਤੇ ਉੱਥੇ ਜਾ ਕੇ ਕੀ ਦੇਖਦੇ ਨੇ ਕਿ ਭਾਈ ਘਨੱਈਆ ਕਿਸੇ ਜ਼ਖਮੀ ਹੋਏ ਹੋਏ ਬੰਦੇ ਦਾ ਸਿਰ ਝੁੱਕ ਕੇ ਆਪਣੇ ਪੱਟ ਤੇ ਰੱਖ ਕੇ ਕੁਝ ਬਚਨ ਕਰ ਰਿਹਾ ਤੇ ਉਹਦੇ ਮੂੰਹ ਵਿੱਚ ਪਾਣੀ ਪਾਇਆ ਤੇ ਉਹ ਬੰਦਾ ਹੋਸ਼ ਵਿੱਚ ਆ ਗਿਆ ਹੋਸ਼ ਆਇਆ ਤਾਂ ਉਸਨੇ ਪਹਿਲੀ ਉਹ ਆਵਾਜ਼ ਦਿੱਤੀ ਕੌਣ ਕੌਣ ਹੈ ਤੂੰ ਕਿਉਂਕਿ ਬੇਹੋਸ਼ੀ ਤੋਂ ਹੋਸ਼ ਵਿੱਚ ਲਿਆਂਦਾ ਮਨ ਚ ਆਇਆ ਵੀ ਮੈਂ ਇਹਨੂੰ ਕੁਛ ਦੇਵਾਂ ਪਤਾ ਪਤਾ ਪੁੱਛਿਆ ਉਹ ਕਹਿਣ ਲੱਗਿਆ ਮੈਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਧਨਾ ਜਿਹਾ ਛੋਟਾ ਜਿਹਾ ਸਿੱਖਾਂ ਭਾਈ ਕਹਿਣ ਲੱਗੇ ਉਹ ਗੁਰਸਿੱਖਾ ਤੈਨੂੰ ਪਤਾ ਤੂੰ ਪਾਣੀ ਕਿਹਨੂੰ ਪਿਲਾ ਰਿਹਾ ਮੈਂ ਅੱਜ ਉਹ ਮੁਗਲ ਖਾਨ ਜਰਨੈਲ ਹਾਂ ਜਿਹਨੇ ਅੱਜ ਵਾਅਦਾ ਕਰਿਆ ਸੀ ਵੀ ਮੈਂ ਜਾਂ ਗ੍ਰਿਫ਼ਤਾਰ ਕਰ ਲਾਂਗਾ ਤੇ ਜਾਂ ਸ਼ਹੀਦ ਕਰਦਾ ਤੇਰੇ ਮਨ ਵਿੱਚ ਦੁੱਖ ਨਹੀਂ ਹੁੰਦਾ ਮੈਨੂੰ ਪਾਣੀ ਪਿਲਾਉਂਦੇ ਕਹਿੰਦਾ ਨਾ ਕਹਿੰਦੇ ਕਿਉਂ ਕਿਉਂਕਿ ਮੇਰੇ ਗੁਰੂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਉਹਦੇ ਵਿੱਚ ਆਪਣਾ ਤੇ ਬਗਾਨਾ ਨਹੀਂ ਕੋਈ ਸੱਤਰ ਮਿੱਤਰ ਸਮਾਨ ਹੈ ਸਾਨੂੰ ਕੋਈ ਗੈਰ ਨਜ਼ਰ ਨਹੀਂ ਆਉਂਦਾ ਨੰਦ ਸੇ ਬਗਾਨਾ ਜੀ ਨਾ ਕੋਈ ਸੇਵ ਗਾਨਾ ਜੀ ਨਾ ਕੋਈ ਵੈਰੀ साहब साडा गुरु जो कहंदा है विसर गई सब तात पराई जब ते सा संगत मोई पाई ना कोई वैरी नहीं बिगाना सगल संग हमको बनाई साडी निगाह दे विच नहीं कहंदे गुरु गोबिंद सिंह तुहानू दसदे ने कहंदा हां साडे गुरु कहंदे ने जब लग धारा है बैरी मीत तब लग ने चलना ही कीत ਉਹ ਤਾਂ ਸਾਨੂੰ ਉਹ ਸੁਰਮਾ ਸਾਡੀਆਂ ਅੱਖਾਂ ਚ ਪਾਉਂਦੇ ਨੇ ਜਿਹਦੇ ਪੈਣ ਦੇ ਨਾਲ ਸਾਨੂੰ ਸਾਰਾ ਹੀ ਅੱਲਾ ਦਾ ਰੂਪ ਨਜ਼ਰ ਆਉਂਦਾ ਹੈ ਦੂਜਾ ਨਜ਼ਰ ਨਹੀਂ ਆਉਂਦਾ
ਇੱਕ ਨੂਰ ਅੱਲਾ ਦਾ ਜੀ ਸਾਰੀ ਦੁਨੀਆ ਸਾਰੀ ਦੁਨੀਆ
ਕੁਦਰਤ ਕੇ ਸਭ ਏਕ ਨੂਰ ਤੇ ਸਭ ਜਗ ਉਪਜੋ ਕੌਣ ਭਲੇ ਕੋ ਮੰਦੇ ਕਹਿਣ ਲੱਗਿਆ ਹੈ ਐਸਾ ਉਪਦੇਸ਼ ਗੁਰੂ ਦਾ ਫੇਰ ਤਰਕਾਰ ਹੈ ਮੈਨੂੰ ਭਾਈ ਕਨਈਆ ਤਰਕਾਰ ਹੈ ਸਾਨੂੰ ਸਾਰਿਆਂ ਨੂੰ ਤਰਕਾਰ ਹੈ ਵੀ ਐਸੇ ਦਰਵੇਸ਼ ਗੁਰੂ ਦੇ ਖਿਲਾਫ਼ ਹੋ ਕੇ ਅਸੀਂ ਸ਼ਸਤਰ ਚੱਕੀ ਫਿਰਦੇ ਹਾਂ ਉਹਨੂੰ ਮਾਰਨ ਵਾਸਤੇ ਤਿਆਰੀਆਂ ਕਰੀ ਫਿਰਦੇ ਹਾਂ ਗੁਰਸਿੱਖਾ ਤੈਂ ਤਾਂ ਮੇਰੇ ਨੇਤਰ ਖੋਲਤੇ ਅੱਜ ਮੈਂ ਅੱਲਾਹ ਤਾਲਾ ਨੂੰ ਜਾਮਨ ਰੱਖ ਕੇ ਕਹਿਣਾ ਕਿ ਜੇ ਮੈਂ ਜਿਉਂਦਾ ਰਿਹਾ ਮੈਂ ਗੁਰੂ ਤੇਰੇ ਗੁਰੂ ਦੇ ਚਰਨ ਪਰਸੂੰਗਾ ਤੇਰੇ ਚਰਨ ਪਰਸੂੰ ਤਾਂ ਇਹਦਾ ਮੈਨੂੰ ਸਮਤ ਦੇ ਦੀ ਇੰਨੇ ਬਚਨ ਹੋਏ ਤੇ ਉਹਨਾਂ ਨੇ ਆ ਕੇ ਭਾਈ ਕਨਈਏ ਨੂੰ ਕਿਹਾ ਕਹਿੰਦੇ ਕਨਈਆ ਗੁਰੂ ਸਾਹਿਬ ਜਲਦੀ ਬੁਲਾ ਰਹੇ ਨੇ ਤੈਨੂੰ ਹੁਕਮ ਮੰਨਿਆ ਉੱਥੇ ਗੁਰੂ ਮਹਾਰਾਜ ਕੋਲ ਆ ਗਿਆ ਤੇ ਸਾਰਿਆਂ ਨੇ ਕਿਹਾ ਮਹਾਰਾਜ ਕਹਿਣ ਲੱਗੇ ਦੱਸੋ ਭਾਈ ਇਹਦੇ ਖਿਲਾਫ਼ ਕੀ ਸ਼ਿਕਾਇਤ ਹੈ ਕਹਿੰਦੇ ਸੱਚੇ ਪਾਤਸ਼ਾਹ ਜੁੱਧ ਮੱਚਿਆ ਹੋਇਆ ਸੀ ਸਾਡੇ ਬੰਦੇ ਗਿਰਦੇ ਸੀ ਬੇਹੋਸ਼ ਹੋ ਕੇ ਤੇ ਪਾਣੀ ਪਾਣੀ ਦੀ ਆਵਾਜ਼ ਆਉਂਦੀ ਸੀ ਇਹ ਸਾਨੂੰ ਨਹੀਂ ਸੀ ਪਿਲਾਉਂਦਾ ਪਾਣੀ ਜਿਹੜਾ ਮੂਹਰੇ ਆ ਜਾਂਦਾ ਸੀ ਉਹਨੂੰ ਪਿਲਾ ਦਿੰਦਾ ਸੀ ਮੁਗਲ ਸਿਪਾਹੀ ਮੂਹਰੇ ਗਿਰਿਆ ਪਿਆ ਪਹਿਲਾਂ ਉਹਨੂੰ ਪਾਣੀ ਪਿਲਾਉਂਦਾ ਫਿਰ ਸਾਡੇ ਸਿੰਘ ਪਿਲਾਉਂਦਾ ਮਹਾਰਾਜ ਸੱਚੇ ਪਾਤਸ਼ਾਹ ਇਹ ਤਾਂ ਜਸੂਸ ਹੈ ਬੰਦਾ ਮਹਾਰਾਜ ਕਹਿੰਦੇ ਕਿਉਂ ਕਨਈਆ ਤੂੰ ਮੁਗਲ ਫੌਜਾਂ ਨੂੰ ਪਾਣੀ ਪਿਲਾਉਂਦਾ ਸੀ ਕਹਿੰਦਾ ਨਹੀਂ ਮਹਾਰਾਜ ਕਹਿੰਦੇ ਫਿਰ ਪਹਾੜੀ ਫੌਜਾਂ ਨੂੰ ਪਿਲਾਉਂਦਾ ਸੀ ਕਹਿੰਦੇ ਨਹੀਂ ਫਿਰ ਤੂੰ ਖਾਲਸਾ ਫੌਜਾਂ ਨੂੰ ਪਾਣੀ ਪਿਲਾਉਂਦਾ ਸੀ ਕਹਿੰਦਾ ਨਹੀਂ ਮਹਾਰਾਜ ਕਹਿੰਦੇ ਮਹਾਰਾਜ ਝੂਠ ਬੋਲਦਾ ਡਰਦਾ ਹੈ ਇਹ ਤਾਂ ਸਵੇਰ ਤੋਂ ਮਸ਼ਕ ਲਈ ਪਾਣੀ ਪਿਲਾਈ ਗਿਆ ਹੁਣ ਵੀ ਮੈਦਾਨੇ ਜੰਗ ਚੋਂ ਪਾਣੀ ਪਿਲਾਉਂਦਾ ਹੀ ਫੜਿਆ ਔਰ ਪਿਲਾਉਂਦਾ ਵੀ ਉਹਨੂੰ ਸੀ ਜਿਹੜਾ ਮੁਗਲ ਖਾਨ ਜਰਨੈਲ ਦਾਵਾ ਕਰਕੇ ਆਇਆ ਮਸਾਂ ਮਾਰ ਕੇ ਅਸੀਂ ਸਿੱਟਿਆ ਸੀ ਸੱਚੇ ਪਾਤਸ਼ਾਹ ਰਾਤ ਭਰ ਖੂਨ ਨਿਕਲ ਕੇ ਮਰ ਜਾਣਾ ਸੀ ਉਹਨੇ ਹੁਣ ਦੁਆ ਦੁਆਰੂ ਕੋਈ ਕਰ ਲਏਗਾ ਫੇਰ ਦੋਸ਼ਤ ਚੜ ਕੇ ਆਏਗਾ ਮਹਾਰਾਜ ਕਹਿੰਦੇ ਤੁਸੀਂ ਖਾਮੋਸ਼ ਰਹੋ ਤੁਸੀਂ ਨਾ ਬੋਲੋ ਕਹਿੰਦੇ ਕਿਉਂ ਭਾਈ ਕਨਈਆ ਅਸੀਂ ਤੁਹਾਤੇ ਫਿਰ ਇੱਕ ਗੱਲ ਪੁੱਛਦੇ ਹਾਂ ਵੀ ਤੁਸੀਂ ਪਾਣੀ ਕਿਹਨੂੰ ਪਿਲਾਉਂਦੇ ਸੀ ਉਸ ਵੇਲੇ ਆਪ ਗੰਭੀਰ ਹੋ ਕੇ ਨੇਤਰਾਂ ਤੋਂ ਜਲ ਜਾ ਰਿਹਾ ਕਹਿੰਦੇ ਪਾਤਸ਼ਾਹ ਮੈਂ ਤਾਂ ਸਦਾ ਹੀ ਭੁੱਲਣਹਾਰ ਹਾਂ ਸਦਾ ਹੀ ਔਗਣ ਕਰਦਾ ਤੇ ਜਦ ਤੱਕ ਆਪ ਨੇ ਮੇਰੇ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਨਹੀਂ ਸੀ ਪਾਇਆ ਮੈਨੂੰ ਦੁਸ਼ਮਣ ਵੀ ਨਜ਼ਰ ਆਉਂਦੇ ਸੀ ਆਪਣੇ ਵੀ ਨਜ਼ਰ ਆਉਂਦੇ ਸੀ ਬਗਾਨੇ ਵੀ ਨਜ਼ਰ ਆਉਂਦੇ ਸੀ ਭਲੇ ਵੀ ਨਜ਼ਰ ਆਉਂਦੇ ਸੀ ਬੁਰੇ ਵੀ ਨਜ਼ਰ ਆਉਂਦੇ ਸੀ ਸੱਚੇ ਪਾਤਸ਼ਾਹ ਜਦ ਤਾਂ ਮੋਤੀਆ ਬਿੰਦ ਮੇਰਾ ਦੂਰ ਕਰ ਦਿੱਤਾ ਗਿਆਨ ਅਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰ ਜਦੋਂ ਅੰਦਰ ਪ੍ਰਕਾਸ਼ ਹੋ ਗਿਆ ਪਾਤਸ਼ਾਹ ਮੇਰੀ ਨਿਗਾਹ ਬਦਲ ਗਈ ਇਸ ਤਰ੍ਹਾਂ ਕਹਿੰਦੇ
ਗੁਰਾਨੇ ਮੇਰੇ ਨੈਣ ਖੋਲ ਦੇ ਗੁਰਾਨੇ ਮੇਰੇ ਨੈਣ
तक मेरे अखा दे उते मोतिया बिंद ज्ञान दा विद्या अल्यूजन इग्नोरेंस भरम एदा पिया होया सी। पातशाह मैनू भी दुश्मन नजर आउंदे सी, अपने भी आउंदे सी, बगाने भी आउंदे सी, भरा भी नजर आउंदे सी, उहनां दे दुश्मन भी नजर आउंदे सी। पातशाह जिस वक्त तों तेरे नाम दा सुरमा ज्ञान दा प्रकाश लैके मेरे नेत्रां च आया, मोतिया बिंद दूर होया, गुरे दिखाए वलो इन्हां मैनू तां उह अखां तां दिखा दित्तियां, ईतै उतै घट 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 तू ही मोहिना। जिधर मैं देखदा तेरे बगैर नजर नहीं आउंदा, से मैं तो पानी तेनू ही पिलाउंदा रहना सवेर तो शाम थी, मैनू नहीं और दूजा कोई नजर आउंदा। गुरु महाराज उठे, बलिहार 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 गुरसिखा, हुण तो बाद मैनू कला पानी ना पिलाई, जफी च लै लिया। देख मैनू हुण पानी कला ना पिलाई, मेरे जख्म देखी ते उन्हां साफ करके उन्हां च मलमा भरी ते पट्टी बनी, मैनू पानी भी पिलाई ते मेरे जख्म भी बन्नी, ऐ फड़ मलम ते आ पट्टियां। किड्डा समर्थ गुरु सतगुर पुरख गम है, निर्वैर निराला, किसी नाल बैर ही नहीं है। उन्हां दा भी भला चाहुंदा है वी उह गिरे होए ने, उन्हां दे भी जख्म तां बनने ने। सो यह दृष्टि जो होया करदी है इहनू ज्ञान कहिंदे ने, ज्ञान गल्लां नाल नहीं आया करदा। सो बंदगी करन दे नाल जदों इह प्रकाश हो जाता है, जिन्हां ना विसरे नाम सेक ने आ भेद ना जाणो मूल साईं दे, वो तो वाहगुरु का रूप बन जाते हैं। फिर वाहगुरु च भेद हो जाते ने, वाहगुरु फिर उन्हां दी गल कही हुई मोड़िया नहीं करता। जो कुछ करे सोई भ्रम माने, कोई राम नाम रंग राते, तिनकी शोभा सबनी थाई, जिन हर के चरण प्रत। सो इस तरह के नाल मैं एक साधना का वर्णन किया कि किस तरह के नाल नाम जपया जाता है। कोई खाली थान नहीं है, कह मंजिल दर मंजिल जाती है, अगे जाके वही परमेश्वर का रूप बन जाता है। तू तू करता तू हुआ, मुझ में रहा ना हूं, जब आपा परका मिट गया, जब देखा था तू अपनी होमै का ही झगड़ा सारा। जब होमै का नाश हो जाता है उस वे असल हूं भी ए परमेश्वर ही है, दूआ नहीं है ये अंदर कोई। वो होमै का पर्दा हटन दे नाल हों बीत पयो है, बीचो सुनत दे निकटायो, भांबीरी के पात पार दो, बिन भेखे दुरायो। वो नेरा जा हट गया, चानना हो गया, चानने दे विच कुछ होर नजर आउंदा, नेरे च अपने ही बगाने नजर आउंदे। सो दृष्टि खुल जांदी। सो ए है सिमरन, एदा एदी सफलता होया करदी है सेवा करके। सो सिमरन ते सेवा दो साधन ऐसे जबरदस्त ने गुरु घर के अंदर के छेती तो छेती साडा छोटी तो छोटी उम्र विच कार्ज सफल हो जाता। सो सेवा की सफल होया करती है, जो मंगो सेवा तो मिल जाता। एक बारी एक बठिंडे के जिले के अंदर एक गुरसिख रहा करता सी, नामत्री सुने आया सी गुरु दे कदे आ जाना कदे ना, उहदी 70 साल की उम्र लग हो गई। एक बाशना ऐसी उसनू चिंबड़ी जिहड़ी हर वक्त तंग करे उहदे घर वाले नू भी उहनू भी। एक लड़की तां हो गई 20 साल दी 22 साल दी, उहदे बाद औलाद ना होई कोई, बड़ा फिरिया, कदे कबरां नू मत्थे टेकदा, कदे किते जांदा, कदे किते जांदा, बड़े तरले लए, लेकिन उहदी झोली च खैर ना पई, क्योंकि दात हुंदी आ वाहगुरू दी। पुत्र दिया देने परमेश्वर दे अपने हाथ विच हुंदे ने, अपने प्यारियां तो कहे तो दे दे बाबा, नहीं वह भी रजा च हो जाते ने भी यदि मौज है परमेश्वर हाथ नहीं करते। सो आप नू एक गुरसिख मिलिया जिसका आके उसने पिंड विच वचन कीते, ए भाई आदम उहदे कोल चले गया, कह लग्या गुरसिखा बड़ी देर तो मैं एक वाशना का शिकार होया हुआ कि मेरे पुत्र नहीं हुंदा। कहन लगे बाबा उम्र कितनी गए, कहिंदा उम्र तो भाई मैं की दसनी है, संग लगती है 70 साल दी मेरे घर वाली है, 70 साल का मैं। उसे कह लगे भी देख ऐसी तो कोई बात नहीं भी ना होवे, पर यह है भी जो कुछ असी गुरु की बाणी तो प्राप्त किया ओ मैं तेनू अर्ज कर दिना।
जीते चार पदार थले सेवा कर ले साधना, चार पदार
रामदास महाराज गुरु के चक अमृतसर विच इस वेले संगतां नूं तार रहे ने, जा उत्थे साधुआं दी संगतां दी सेवा कर, गुरु नूं प्रसन्न कर लै। ओ केड़ी चीज है जिहड़ी गुरु दे घर तों ना मिले? तीर्थ की है एक फल, संत मिले फल चार, गुरु मिले फल अनेक है, कैत कबीर च। परिवार नूं लैके उत्थे आ गया, घरवाली है, लड़की है 22 साल दी, ते आप है, सेवा करते ने दिन रात, सेवा करते। असी तो आओ ना सेवा नूं तां असी इक बर्तन नहीं मांगदे, ते मंगदे आ बड़ी ते बड़ी चीज, या मैनू मिल जाए या मिल जाए। दुकाना तो नहीं है भाई, ये तो थोड़ी भावना है, जिनी भावना करोगे, देने वाला गुरु है, महात्मा का होंदा है, उहदा मन प्रसन्न हो जाता है, उदा हो गया गुरु का मन प्रसन्न हो जाता है, क्योंकि भेदवस्था का होंगे। सो इस तरह उथे जाके दिन रात सेवा कर दे। बादू काम यह करता है कि जंगल जाता है, दो भरे लैके आ लकड़ा दे, एक अपने घर सुट लेंदा है, एक गुरु के लंगर च। करते करते 6 महीने लंघे, महाराज ने कदे नहीं ध्यान दिता ना कदे बुलाया। ते अज सर्दी का महीना है, महाराज बाहर गए हुए ने, कणिया पै रही ने, बारहों संगत आई हुई है। वह वापस आते छोटिया छोटिया कणिया के नाल बस्तर भिज गए। जदों महाराज आए अपने स्थान पर, महाराज ने देखा भी बच्चे बीबिया बुढ़े जवान तो कट जाएंगे, तो इन्हों तो ठंड लगेगी। श्रीमान नूं बुलाया, कह लगे श्रीमान जी, जो लंगर का मुखी होंदा उन्हूं श्रीमान कहंदे ने गुरु घर च। आ जिहड़े इत्थे श्रीमान जी लंगर की सेवा कर रहे ने, ये बड़े पढ़े लिखे बंदे ने, ऑफिसर सीगे इह स्वराज ट्रैक्टर दे विच सुपरवाइजर लगे हुए सी। अज उन्हां दा अहुदा बड़ा वड्डा होना सी, उस वेले भी यह कई हजार तनखाह लैंदे सी। निम्रता है सेवा करन दी, जिन्हों महाराज प्रेर देवे, सौ सेवक जो लाया से, जिन्हों सेवा च लाता किसे प्राप्त मंजन दे, उन्हों वैगुरू मिल जाए। कारोबार छड़ छड़ के, बड़िया बड़े अहुदे छड़, बड़िया तनखाह छड़, पछाण सकता है कोई उन्होंने भी कदे यदा हुक्म चलता सी सारी फैक्ट्री ना, दास बने हुए ने, बर्तन चक चक मांगते हैं, सेवा उच्ची चीज है, ता ही इस पासे नूं लगते ने। सब कुछ मिल जाता सेवा चो, जो मंगो मिल जाता। पर यह नाल शर्त है कि एक तो सेवा होमै च ना हो, एक गुरु का मन मन दे। सा सेवा की सफल है जित सतगुर का मन मनना है, जा सतगुर का मन मनिया तो पाप तो संभल पन्ने। सो आप महाराज जी कह लगे प्यारे हो श्रीमान जी, आ जिन्ने डेरे ने ना, जिन्या च संगत ठहरिया हुई ने, सारे दरवाजिया के अगे धूनिया ला दो। सच्चे पातशाह आपका हुक्म सिर मथे ते, पर बेनती है कि लंगर विच अज जोगा ही बालन है, कल नूं तां आएगा तां लंगर बनना है। पातशाह संगत बहुती आउण करके लंगर बालन का खर्च बहुत हो। महाराज अंदर चले गए ते इधरले पासे भाई आदम घरवाली नूं कहण लग्या भी अज सेवा करन दा मौका हो गया। जिन्ने छे महीने च भार कट्ठे करे सी, सारे दे सारे लिया के तिने जने लग गए, रात भर लिया लिया धूनिया ते पौंदे रहे, हरेक थां धूनिया धूनी लगी रही, पाला लगे न अंदर नूं गर्म हवा जावे कमरिया, कपड़े सुक गए। महाराज जी जदों अमृत वेले जाके उठ के इशनान करन वास्ते, उस वेले कहण लगे भी ये धूनिया किने कर, कहण लगे महाराज जी कमालवे तो आया हुआ सिख है आदम है उहदा नाम, वह बड़ी देर का सेवा करदा, ते वो सेवा करके मनोरथ तां कदे दसदा नहीं है। कहिंदे उस सिख नूं साडे पेश करियो सवेरे, आसा जी की वार का कीर्तन होया, भोग पिया, तो महाराज ने आवाज दिती, भाई जिहड़े सिख ने रात सेवा कर कीती है वो आओ साडे सामने आ गया। कहिंदे गुरसिखा साडा मन मन गया तेरी सेवा तो, मंग की मंगदा है, तेनू गुरु नानक दे घरों दवा दिए। कहिंदा सच्चे पातशाह नामदान दे दे। कहिंदे नहीं असली गल कर, हुण असली बात नहीं करदा। घर आ गया, महाराज कहिंदे फिर सोच लै जाके। घर गया तां कहण लग्या महाराज जी ने अज तीन वचन करे ने। फिर कहिंदी तूं मंगिया क्यों ना, आपां तां पुत्तर लैण आए। कहिंदा पुत्र सत्तर साल की अपनी उम्र होगी, मैंने तो संग लगती सी, ते गल कहते मैं किवें कहंदा। ते महाराज ने कहता है भी चलो सवेरे दस दियो सानू। कहण लगी मैं दसू, लड़की कहती बेबे तेते भी नहीं कहे होना, मैं कहूंगी मैं ढंग नाल को। सो उस वेले जब दूआ दिन होया, महाराज ने फेर बुलाए, कह लगे गुरसिखा तेरी मंग कायम है, साडा हिरदा प्रसन्न होया, उछल रहा तेन कुछ देन वास्ते। नीवी बाई खड़े ने, बीबी कह लगी सच्चे पातशाह मैं कली हां, मैनू एक वीर की दात दे दो। गल होगी महाराज अंतर ध्यान हो गए, काफी समय तो बाद नेत्र खोले, ਕਹਿੰਦੇ ਗੁਰਸਿੱਖਾ ਮੈਨੂੰ ਇੱਕ ਵੀਰ ਦੀ ਦਾਤ ਦੇ ਦਿਓ। ਗੱਲ ਹੋ ਗਈ, ਮਹਾਰਾਜ ਅੰਤਰ ਧਿਆਨ ਹੋ ਗਏ। ਕਾਫੀ ਸਮੇਂ ਤੋਂ ਬਾਅਦ ਨੇਤਰ ਖੋਲੇ, ਕਹਿੰਦੇ ਗੁਰਸਿੱਖਾ ਤੇਰੇ ਤਾਂ ਕਿਸਮਤ ਵਿੱਚ ਕਈ ਜਨਮ ਪੁੱਤਰ ਦੀ ਦਾਤ ਹੀ ਨਹੀਂ ਲਿਖੀ ਹੋਈ, ਕੋਈ ਐਸਾ ਤੇਤੇ ਗੁਨਾਹ ਹੋ ਗਿਆ, ਔਗੁਣ ਹੋ ਗਿਆ ਕਿ ਤੈਨੂੰ ਪੁੱਤਰ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਏਗਾ। ਕਾਫੀ ਸਮਾਂ ਚੁੱਪ ਰਹੇ, ਉਹਦੇ ਬਾਅਦ ਕਹਿਣ ਲੱਗੇ, ਪਰ ਗੁਰਸਿੱਖਾ ਤੈਂ ਸਾਡਾ ਮਨ ਪ੍ਰਸੰਨ ਕਰ ਲਿਆ ਸੇਵਾ ਕਰਕੇ। ਅੱਛਾ, ਤੇਰੀ ਕਿਸਮਤ ਚ ਤਾਂ ਪੁੱਤਰ ਨਹੀਂ, ਸਾਡੇ ਇੱਕ ਚੌਥਾ ਪੁੱਤਰ ਆਉਣਾ, ਉਹ ਤੇਰੇ ਘਰ ਅਸੀਂ ਭੇਜ ਦਿੰਦੇ ਹਾਂ ਤੇ ਉਹ ਸਿੱਧ ਹੋਏਗਾ ਜਮਾਂਦਰੂ, ਉਹਦਾ ਨਾਂ ਭਾਈ ਭਗਤੂ ਰੱਖੀ, ਅੰਤ ਬਾਰਾ ਨਾ ਉਹਦਾ ਨਹੀਂ ਕਰੇ, ਉਹ ਸਿੱਧ ਪੁਰਸ਼ ਹੋਏਗਾ। ਸੋ ਦੋਏ ਖੁਸ਼ ਹੋ ਗਏ, ਚਲੇ ਗਏ। ਕਈ ਪ੍ਰੇਮੀਆਂ ਦੇ ਮਨਾਂ ਚ ਹੁੰਦਾ ਇਹ ਬਾਤਾਂ ਹੋ ਵੀ ਜਾਂਦੀਆਂ। ਆ ਤੁਹਾਡੇ ਕੋਲ ਜੀ ਮੈਂ ਇੱਕ ਬਾਤ ਸੁਣਾਉਣਾ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਲੂ ਸਾਹਿਬ ਵਾਲੇ ਆਪ ਸੈਦੋ ਚਲਿਆ ਜਾਇਆ ਕਰਦੇ ਸੀ, ਕੁਰਬਾਣੀ ਨਦੀ ਦੇ ਕੰਢੇ ਬੈਠ ਕੇ ਬੰਦਗੀ ਕਰਿਆ ਕਰਦੇ ਸੀ। ਰਾਤ ਨੂੰ ਚਲੇ ਜਾਂਦੇ, ਮਹਾਰਾਜ ਜੀ ਨਾਲ ਸੀ ਉਹਨਾਂ ਦੇ। ਉਸ ਵੇਲੇ ਰਾਤ ਹੋਈ ਹੋਈ ਹੈ, ਪਠਾਣੀ ਇਲਾਕਾ ਹੈ ਸਰਹੱਦੀ ਦਾ, ਤੇ ਇੱਕ ਲਾਲਟੈਨ ਲਈ ਉਧਰ ਨੂੰ ਤੁਰਿਆ ਆਉਂਦਾ ਪਠਾਣ। ਸੇਵਾਦਾਰ ਨੇ ਕਿਹਾ ਕਿ ਬਾਬਾ ਜੀ ਕੋਈ ਇਧਰ ਨੂੰ ਆਪਣੇ ਵੱਲ ਨੂੰ ਲਾਲਟੈਨ ਲਈ ਆਉਂਦਾ, ਕਿਤੇ ਕੋਈ ਹੋਵੇ ਨਾ ਕਵੈਲੀ। ਕਹਿੰਦੇ ਨਹੀਂ ਪਿਆਰਿਆ, ਇਹਦੇ ਚੋਂ ਤਾਂ ਪਿਆਰ ਦੀ ਸੁਗੰਧ ਹੀ ਆ ਰਹੀ ਹੈ, ਬਦਬੂ ਨਹੀਂ ਆ ਰਹੀ, ਸੁਗੰਧ ਹੀ ਆਉਂਦੀ ਹੈ। ਆ ਜਾਣ ਤੋਂ ਨੇੜੇ ਹੌਲੀ ਹੌਲੀ ਚੱਲਦਾ ਚੱਲਦਾ ਨੇੜੇ ਆ ਗਿਆ, ਸਿੱਧਾ ਕਰਿਆ ਉਸਨੇ। ਕਹਿਣ ਲੱਗਿਆ, ਪੀਰ ਜੀ ਮੈਂ ਇੱਥੇ ਦਾ ਪਠਾਣ, ਕਾਫੀ ਵੱਡਾ ਜ਼ਿਮੀਂਦਾਰ, ਤੇ ਮੈਂ ਇੱਕ ਦਰਖਾਸਤ ਲੈ ਕੇ ਆਇਆ ਆਪਦੇ ਚਰਨਾਂ ਚ। ਉਹ ਇਹ ਹੈ ਕਿ ਮੈਂ ਬੜੇ ਪੀਰ ਫਕੀਰ ਮਨਾ ਲਏ ਨੇ ਤੇ ਮੇਰੇ ਔਲਾਦ ਨਹੀਂ ਹੋਈ, ਕਿਰਪਾ ਕਰੋ ਆਪ ਦੇ, ਤੇ ਮੈਂ ਨਿਰਾਸ਼ ਹੋ ਗਿਆ ਸਾਰੇ ਥਾਵਾਂ ਤੇ ਮੈਨੂੰ ਇਹ ਪਤਾ ਲੱਗਿਆ ਕਿ ਬਾਬੇ ਨਾਨਕ ਨੂੰ ਜੋ ਰਾਧੇ ਉੱਥੋਂ ਸਭ ਕੁਝ ਮਿਲ ਜਾਂਦਾ, ਤੇ ਮੈਂ ਤੁਹਾਡੇ ਦਰ ਆਇਆ, ਕਿਰਪਾ। ਮਹਾਰਾਜ ਕਹਿੰਦੇ, ਬਾਬਾ ਉਮਰ ਕਿੰਨੀ ਹੈ? ਕਹਿੰਦਾ, ਮਹਾਰਾਜ ਜੀ ਮੇਰੀ ਉਮਰ 90 ਸਾਲ ਦੀ। ਕੈ ਵਿਆਹ ਕਰਾਏ ਨੇ? ਕਹਿੰਦਾ, ਸ਼ਾਦੀ ਔਲਾਦ ਵਾਸਤੇ ਮੈਂ 5 ਵਿਆਹ ਕਰਾਏ ਨੇ, ਲੇਕਿਨ ਔਲਾਦ ਨਹੀਂ ਹੋਈ। ਮਹਾਰਾਜ ਜੀ ਕਹਿਣ ਲੱਗੇ, ਸਾਵਧਾਨ ਚੁੱਪ ਕਰਕੇ, ਕਾਫੀ ਦੇਰ ਚੁੱਪ ਕਰਕੇ ਬੈਠੇ। ਕਹਿੰਦੇ, ਲੈ ਬਾਬਾ ਤੈਂ ਗੁਰੂ ਨਾਨਕ ਦਾ ਦਰ ਫੜਿਆ, ਇਸ ਦਰ ਤੋਂ ਕੋਈ ਖਾਲੀ ਨਹੀਂ ਜਾਇਆ ਕਰਦਾ, ਤੂੰ ਸੱਚੇ ਦਿਲ ਨਾਲ ਗੁਰੂ ਨਾਨਕ ਦੇ ਦਰ ਤੇ ਆਇਆ। ਗੁਰੂ ਨਾਨਕ ਪਾਤਸ਼ਾਹ ਤੋਂ ਅਸੀਂ ਇੱਕ ਪੁੱਤਰ ਤੈਨੂੰ ਮੰਗ ਦਿੰਦੇ ਹਾਂ। ਛੋਟੀ ਬੇਗਮ ਦੀ ਉਮਰ ਕਿੰਨੀ ਹੈ? ਕਹਿੰਦਾ, 55 ਸਾਲ। ਦੂਸਰੀ ਦੀ? ਕਹਿੰਦਾ, 65। ਵੱਡੀ ਦੀ? ਕਹਿੰਦਾ, 70। ਉਦੋਂ ਵੱਡੀਆਂ ਮਰ ਗਈਆਂ ਨੇ। ਕਹਿੰਦੇ, ਚੰਗਾ, ਛੋਟੀ ਨੂੰ ਨੀ, ਸਾਰਿਆਂ ਨਾਲੋਂ ਜਿਹੜੀ ਬੜੀ ਹੈ ਉਹਦੀ ਉਹ ਝੋਲੀ ਵਿੱਚ ਗੁਰੂ ਨਾਨਕ ਪਾਤਸ਼ਾਹ ਵੱਲੋਂ ਇੱਕ ਪੁੱਤਰ ਦੀ ਦਾਤ ਤੈਨੂੰ ਬਖਸ਼ਾਉਂਦੇ ਹਾਂ, ਤੇ ਹੁਣ ਤੂੰ ਇਹ ਕਰੀ, ਨਮਾਜ਼ਾਂ ਪੜ੍ਹੀ ਜਾਈ, ਨੇ ਕੰਮ ਕਰੀ, ਸਹੀ ਕੰਮ ਕਰੀ, ਤੈਨੂੰ ਪੁੱਤਰ ਦੀ ਦਾਤ ਮਿਲ ਜਾਏ। ਅਗਲੇ ਸਾਲ ਜਦ ਬਾਬਾ ਜੀ ਗਏ, ਉਹ ਪਠਾਣ ਨੇ ਸੁਨੇਹਾ ਭੇਜਿਆ ਕਿ ਮਹਾਰਾਜ ਅੱਜ ਮੈਂ ਦਰਸ਼ਨ ਕਰਨ ਆਉਣਾ। ਸਾਰਾ ਪਠਾਣਾ ਦਾ ਭਾਈਚਾਰਾ ਨਾਲ ਲਿਆ, ਰੌਲਾ ਪਾਉਂਦਾ ਆਉਂਦਾ ਕਿ ਅੱਜ ਮੈਨੂੰ ਚਾਹੇ ਕਾਫਰ ਕਹੋ, ਚਾਹੇ ਮੈਨੂੰ ਬੇਦੀਨ ਕਰੋ, ਮੈਂ ਜਾ ਰਿਹਾ ਗੁਰੂ ਨਾਨਕ ਦੇ ਘਰ ਨੂੰ। ਬੈਂਡ ਬਾਜਾ ਕਰ ਲਿਆ, ਢੋਲ ਟਮੱਕੇ ਵੱਜਦੇ ਆਉਂਦੇ ਨੇ, ਨੱਚਦੇ ਟੱਪਦੇ ਤੁਰੇ ਆਉਂਦੇ ਨੇ। ਉਸ ਵੇਲੇ ਲਿਆ ਕੇ 2 ਮਹੀਨੇ ਦਾ ਬੱਚਾ ਮਹਾਂਪੁਰਸ਼ਾਂ ਦੇ ਚਰਨਾਂ ਤੇ ਲਟਾ ਤਾ। ਮਹਾਰਾਜ, ਇਹ ਗੁਰੂ ਨਾਨਕ ਦੇ ਘਰੋਂ ਜੋ ਮਿਲਿਆ ਆਹ ਤੁਹਾਡੇ ਚਰਨਾਂ ਚ, ਆਪ ਕਿਰਪਾ ਕਰੋ ਇਹਦੇ ਲੇਖ ਸਿੱਧੇ ਕਰ ਦੋ। ਮਹਾਂਪੁਰਸ਼ਾਂ ਨੂੰ ਦਿਆ ਹੀ, ਮਸਤਕ ਦੇ ਉੱਤੇ ਹੱਥ ਰੱਖਿਆ, ਗੂਠੇ ਦੇ ਨਾਲ ਮਾੜੇ ਮਿਟਾ ਤੇ ਚੰਗਿਆਂ ਲੇਖਾਂ ਨੂੰ। ਕਹਿੰਦੇ, ਲੈ ਬਾਬਾ ਜਾ ਤੇ ਇਹਦਾ ਨਾਂ ਅੱਲਾ ਦਿੱਤਾ ਰੱਖੀ, ਅੱਲਾ ਦਿੱਤਾ। ਸੋ ਇਹ ਦਾਤ ਹੈ ਜਿਹੜੀ ਤਰੁੱਠ ਕੇ ਮਿਲਦੀ ਹੈ, ਅੰਦਰੋਂ ਇੱਕ ਵਾਰੀ ਹਿਰਦਾ ਖੁਸ਼ ਹੋ ਜਾਏ ਫੇਰ ਹੀ ਮਿਲਿਆ ਕਰਦੀ ਹੈ। ਸਾਹ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਿਸਮਲ ਪੰਨੇ ਵੱਡੇ ਤੇ ਵੱਡੀ ਦਾਤ ਮਿਲਦੀ। ਮਹਾਰਾਜ ਜੀ ਇੱਥੇ ਜ਼ਬਾਨ ਲਾ ਕੇ ਸਾਡੇ ਕੋਲੋਂ ਭੀਮਤਾਲ ਨੂੰ ਚਲੇ ਗਏ। ਰਸਤੇ ਵਿੱਚ ਸਰਦਾਰ ਚੰਨਣ ਸਿੰਘ ਹੋਣੀ ਆ ਜਗੇੜੇ ਵਾਲੇ, ਇਹ ਸਾਰੀ ਟਰੱਕੀ ਹੁੰਦੀਆਂ ਜਿਹੜੀ ਸੇਵਾ ਕਰਦੀ ਸੀ ਉਹਨਾਂ ਨੇ ਰੋਕ ਲਏ। ਉੱਥੇ ਰਮੇਸ਼ ਕੁਮਾਰ ਸਾਹੂ ਦੀ ਕੋਠੀ ਸੀ ਮੁਰਾਦਾਬਾਦ, ਉਹਦੇ ਵਿੱਚ ਮਹਾਰਾਜ ਜੀ ਦਾ ਉਤਾਰਾ ਕਰਾਤਾ ਦੋ ਚਾਰ ਘੰਟੇ ਵਾਸਤੇ। ਉਹ ਸਰਜੀਤ ਸਿੰਘ ਜਿਹੜਾ ਛੋਟਾ ਸੀ, ਉਹ ਰਮੇਸ਼ ਕੁਮਾਰ ਨੇ ਪੁੱਛਿਆ ਵੀ ਮੈਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਚਾਹੁੰਦਾ, ਕਿਸ ਤਰ੍ਹਾਂ ਦੇ ਨੇ ਮਹਾਂਪੁਰਸ਼? ਕਹਿੰਦੇ ਸ਼ਾਹੂ ਸਾਹਿਬ, ਰਾਜਾ ਸੀ ਕੋਟਕਵਾਲ, ਕਹਿੰਦੇ ਸ਼ਾਹੂ ਸਾਹਿਬ ਪੂਰਨ ਮਹਾਤਮਾ ਆ ਗਏ ਨੇ ਤੁਹਾਡੇ, ਮੰਗ ਜੇ ਕੁਛ ਮੰਗਣਾ ਲੈਣਾ ਲੈ ਲੈ। ਵਚਨ ਮੰਨ ਲਿਆ ਤੇ ਇਸ਼ਨਾਨ ਕਰਿਆ, ਰਾਣੀ ਦਾ ਵੀ ਇਸ਼ਨਾਨ ਕਰਾਇਆ ਤੇ ਉਧਰ ਮਹਾਰਾਜ ਜੀ ਉੱਠਣ ਨੂੰ ਤਿਆਰ ਹੋ ਗਏ ਤੇ ਇਸ਼ਨਾਨ ਕਰਕੇ ਘਾਹ ਲੈ ਕੇ ਗਲ ਚ ਪੱਲੇ ਪਾ ਕੇ ਪੂਰੀ ਵਿਧੀ ਨਾਲ ਮਹਾਂਪੁਰਸ਼ਾਂ ਕੋਲ ਚਲੇ ਗਏ। ਜਾ ਕੇ ਮਸਤਕ ਨਵਾਇਆ, ਪੱਲੇ ਪਾ ਕੇ ਖੜ ਗਏ, ਇੰਟਰੋਡਕਸ਼ਨ ਕਰਾਈ ਕਿ ਮਹਾਰਾਜ ਇਹ ਸ਼ਾਹੂ ਸਾਹਿਬ ਇਸ ਕੋਠੀ ਦੇ ਤੇ ਆਹ ਦੇਖੋ ਕਿੰਨੀਆਂ ਦੁਕਾਨਾਂ ਮਹਾਰਾਜ ਵਾਹਿਗੁਰੂ ਨੇ ਬਖਸ਼ੀਆਂ, ਸਾਰੀ ਜਾਇਦਾਦ ਇਹਨਾਂ ਦੀ, ਇਹ ਰਾਜੇ ਨੇ ਕੋਟਦਵਾਰ ਤੇ ਬੇਨਤੀ ਕਰਨ ਆਏ ਨੇ। ਮਹਾਰਾਜ ਕਹਿੰਦੇ ਕੀ ਗੱਲ ਹੈ? ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਥੱਕ ਗਏ ਹਾਂ, ਲੇਕਿਨ ਸਾਡੇ ਝੋਲੀ ਚ ਕੋਈ ਦਾ ਖੈਰ ਨਹੀਂ ਪੈਂਦੀ, ਲੜਕੀ ਸਾਡੀ 25 ਸਾਲ ਦੀ ਹੋ ਗਈ, ਬਾਅਦ ਵਿੱਚ ਕੋਈ ਔਲਾਦ ਨਹੀਂ ਆਈ, ਕਿਰਪਾ ਕਰੋ। ਆ ਮਹਾਰਾਜ ਕਹਿਣ ਲੱਗੇ ਕੀ ਕੰਮ ਕਰਦਾ ਇਹਦੇ ਵਾਸਤੇ? ਕਹਿੰਦੇ ਮਹਾਰਾਜ ਮੈਂ 68 ਤੀਰਥਾਂ ਦਾ ਇਸ਼ਨਾਨ ਵਿਧੀ ਪੂਰਵਕ ਕਰਿਆ, ਸਾਰੇ ਦਾਨ ਦਿੱਤੇ ਨੇ, ਸਾਧੂ ਮਹਾਂਪੁਰਸ਼ਾਂ ਦੇ ਜਗਰਾਤੇ ਕਰਾਏ ਨੇ, ਰਹਿਣ ਸਵਾਈਆਂ ਕਰਾਈਆਂ, ਬੜੇ ਬੜੇ ਦਾਨ ਦਿੱਤੇ ਨੇ, ਤੇ ਮੇਰੀ ਝੋਲੀ ਚ ਖੈਰ ਨਹੀਂ ਪਈ। ਇਹਦੇ ਮਹਾਂਪੁਰਸ਼ ਅੰਤਰ ਧਿਆਨ ਹੋ ਗਏ, ਜਵਾਬ ਆ ਗਿਆ ਗੁਰੂ ਨਾਨਕ ਦੇ ਕਰੋ ਕਿ ਬਖਸ਼ ਦੋ, ਦੇ ਦੋ, ਕਿਉਂਕਿ ਮਹਾਂਪੁਰਸ਼ ਆਪਣੇ ਸਿਰ ਨਹੀਂ ਲੈਂਦੇ ਕਦੇ ਦੀ ਗੱਲ। ਉਹ ਜੇ ਕਹਿੰਦੇ ਨੇ ਤਾਂ ਮਾਲਕ ਨੂੰ ਕਹਿੰਦੇ ਨੇ ਵੀ ਮਾਲਕ ਜੀ ਇਹਦੇ ਤੇ ਕਿਰਪਾ ਕਰ ਦੋ। ਮੌਜ ਮਾਲਕ ਦੀ ਹੈ, ਨੌਕਰ ਦਾ ਕੰਮ ਹੁੰਦਾ ਕਹਿਣਾ। ਸੋ ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਵੀ ਤੁਸੀਂ ਉਪਾਸ਼ਨਾ ਕਾਹਦੀ ਕਰਦੇ ਹੋ? ਕਹਿੰਦੇ ਵਿਸ਼ਨੂੰ ਜੀ ਦੀ ਕਰਦੇ ਹਾਂ। ਮਹਾਰਾਜ ਕਹਿੰਦੇ ਐਂ ਕਰੋ, ਉਪਾਸ਼ਨਾ ਉਵੇਂ ਜਿਵੇਂ ਕਰੀ ਜਾਓ ਤੇ ਵਿਸ਼ਨੂੰ ਜੀ ਦੀ ਥਾਂ ਤੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਰੱਖ ਲਓ। ਤੇ ਫਕੀਰ ਵੀ ਕਹਿੰਦੇ ਦੁਆ ਕਰੇਗਾ ਤੇ ਤੂੰ ਵੀ ਭਾਈ ਮਿਹਨਤ ਕਰੀ, ਸੁਣ ਲੈਣਗੇ ਆਪਣੀ ਗੱਲ। ਮਹਾਰਾਜ ਜੀ ਭੀਮਤਾਲ ਨੂੰ ਚਲੇ ਗਏ। ਜਦ ਦੂਜੀ ਵਾਰੀ ਫੇਰ ਮੇਰੇ ਕੋਲ ਆਏ ਤਾਂ ਉਸ ਵੇਲੇ ਖਬਰਾਂ ਆ ਗਈਆਂ, ਖੁਸ਼ੀਆਂ ਹੋ ਗਈਆਂ ਕਿ ਮਹਾਰਾਜ ਰਮੇਸ਼ ਕੁਮਾਰ ਸਾਹੂ ਨੂੰ ਦਾਤ ਮਿਲ ਗਈ ਪੁੱਤਰ ਦੀ। ਸੋ ਇਹ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਘਰ ਚੋਂ ਮਿਲ ਜਾਂਦਾ, ਪਰ ਇਹ ਹੈ ਨਾ ਆਪਣਾ ਵੀ ਫਰਜ਼ ਹੈ। ਇਹ ਤਾਂ ਨਹੀਂ ਵੀ ਗੁਰੂ ਜਾਓ ਦੁਕਾਨ ਦੇ ਸੌਦੇ ਮੰਗਣ ਕਰ ਲਓ ਵੀ ਆਹ ਦੇ ਦੋ ਜੀ ਆਹ ਦੇ ਦੋ, ਉਹ ਤਾਂ ਦੁਕਾਨਾਂ ਹੁੰਦੀਆਂ ਨੇ। ਗੁਰੂ ਘਰ ਚ ਤਾਂ ਸੇਵਾ ਕਰਕੇ ਮਨਾਉਣਾ ਪੈਂਦਾ ਪਹਿਲਾਂ ਗੁਰੂ। ਚਾਕਰੀ ਬਹੁਤ ਸਖਤ ਹੈ, ਇਸ ਤਰ੍ਹਾਂ ਦੇ ਨਾਲ ਫਰਮਾਨ ਆਉਂਦਾ ਬੜੋ ਪਿਆਰ ਨਾਲ,
ਸੀਸ ਤਲੀ ਤੇ ਤਰਨਾ ਪੈਂਦਾ ਸੇਵਾ ਕਰਨੀ ਸੰਗਤ ਦੀ, ਸੀਸ ਤਲੀ ਤੇ ਤਰਨਾ ਪੈਂਦਾ ਸੇਵਾ ਕਰਨੀ ਸੰਗਤ ਦੀ। ਸੇਵਾ ਕਰਨੀ ਸੰਗਤ ਦੀ, ਸੇਵਾ ਕਰਨੀ ਸੰਗਤ ਦੀ।
ਦੁਨੀਆਂ ਦੀ ਚਾਕਰੀ ਮਹਾਂ ਕਰੜੀ ਸੁਖ ਸਾ ਹੱਦ ਤੋਂ ਜ਼ਿਆਦੇ ਔਖੀ ਪਰ ਦਿੰਦੀ ਸੁਖ ਹੈ ਸਾਰੇ ਨਦਰ ਕਰੇ ਜਿਸ ਆਪਣੀ ਲਾਏ ਹੇਤ ਪਿਆ। ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਜੀ ਆਨੰਦਪੁਰ ਸਾਹਿਬ ਦੇ ਅੰਦਰ ਘਿਰੇ ਹੋਏ ਨੇ। ਉਸ ਵੇਲੇ ਬਾਹਰਲੀਆਂ ਫੌਜਾਂ ਵੀ ਤੰਗ ਆ ਗਈਆਂ। ਉਹਨਾਂ ਨੇ ਖੜਿਅੰਤਰ ਰਚਿਆ ਕਿ ਕਿਸੇ ਤਰੀਕੇ ਨਾਲ ਧਾਰਮਿਕ ਵਿਸ਼ਵਾਸ ਦਾ ਆਸਰਾ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕਿਰਾ ਖਾਲੀ ਕਰਾ ਲਿਆ ਜਾਵੇ, ਕਿਉਂਕਿ ਰਾਜੇ ਦਾ ਕੋਈ ਧਰਮ ਨਹੀਂ ਹੋਇਆ ਕਰਦਾ, ਉਹ ਸਿਰਫ ਦਿਖਾਵਾ ਹੋਇਆ ਕਰਦਾ, ਮਤਲਬ ਸਿੱਧੀ ਹੋਇਆ ਕਰਦੀ ਹੈ, ਧਰਮ ਨਹੀਂ ਹੋਇਆ ਕਰਦਾ। ਕਿਉਂਕਿ ਪੋਲੀਟਿਕਸ 'ਚ ਧਰਮ ਦਾ ਵੈਸੇ ਤਾਂ ਜ਼ਰੂਰੀ ਹੈ, ਉਸ ਥਾਂ 'ਤੇ ਜੇ ਧਰਮ ਨਾ ਹੋਵੇ ਤਾਂ ਚੋਰਾਂ ਦਾ ਗਰੋਹ ਹੋ ਜਾਂਦਾ, ਮਜ਼ਬ ਨਹੀਂ ਹੋਇਆ ਕਰਦਾ। ਮਜ਼ਬ ਆ ਜਾਵੇ ਰਾਜ ਦੇ ਵਿੱਚ ਤਾਂ ਦੁਆਇਤ ਫੈਲ ਜਾਂਦੀ ਹੈ, ਦੁਨੀਆ ਦੁਖੀ ਹੋ ਜਾਂਦੀ ਹੈ। ਧਰਮ ਹੁੰਦਾ ਕਰੈਕਟਰ, ਯੂਨੀਵਰਸਲ ਕਰੈਕਟਰ। ਸੋ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਖੜਿਅੰਤਰ ਰਚਿਆ, ਗਊ ਬਣਾਈ ਅਤੇ ਕੁਰਾਨ ਸ਼ਰੀਫ ਰੱਖ ਕੇ ਗੁਰੂ ਮਹਾਰਾਜ ਕੋਲ ਭੇਜਿਆ ਕਿ ਮਹਾਰਾਜ ਕਿਲ੍ਹਾ ਖਾਲੀ ਕਰ ਦਿਓ, ਬਸ ਇੰਨਾ ਹੀ ਰੌਲਾ, ਤੁਸੀਂ ਜਿੱਥੇ ਜੀ ਕਰਦਾ ਜਾਓ। ਬਾਦਸ਼ਾਹ ਵੱਲੋਂ ਆਇਆ ਚਿੱਠੀ ਆ ਗਈ, ਮਹਾਰਾਜ ਕਹਿੰਦੇ ਭਾਈ ਛਾਲ ਹੈ, ਉਹ ਸਿੱਧ ਕਰ ਦਿੱਤਾ। ਦੂਜੀ ਵਾਰੀ ਫੇਰ ਭੇਜਿਆ ਵੀ ਅਸੀਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਿਹਨਾਂ ਨੇ ਧੋਖਾ ਕਰਿਆ। ਉਸ ਵੇਲੇ ਵੀ ਤੁਸੀਂ ਵਾਸਤਾ ਪਾਉਂਦੇ ਹਾਂ ਅਸੀਂ ਕੁਰਾਨ ਸ਼ਰੀਫ ਦਾ। ਉਸ ਵੇਲੇ ਮਹਾਰਾਜ ਦੇ ਸਾਹਮਣੇ ਇੱਕ ਸਮੱਸਿਆ ਆ ਗਈ ਵੀ ਧਰਮ ਗ੍ਰੰਥ ਦਾ ਵਾਸਤਾ ਪਾਉਂਦੇ ਨੇ ਤੇ ਇਹ ਜੇ ਅਸੀਂ ਨਾ ਧਰਮ ਗ੍ਰੰਥ ਦਾ ਸਤਿਕਾਰ ਕਰਿਆ ਫਿਰ ਕੌਣ ਕਰੂਗਾ। ਕਹਿੰਦੇ ਕੋਈ ਨਾ, ਧਰਮ ਗ੍ਰੰਥ ਦੇ ਵਾਸਤੇ ਜੋ ਇਹਦੇ ਕੁਰਾਨ ਸ਼ਰੀਫ ਦੇ ਸਤਿਕਾਰ ਦੇ ਵਾਸਤੇ ਜੋ ਕੁਛ ਵੀ ਹੋ ਸਕਦਾ ਹੋਵੇ, ਗਊ ਦੀ ਨਹੀਂ ਪਰਵਾਹ ਕਰੀ, ਲੇਕਿਨ ਕੁਰਾਨ ਸ਼ਰੀਫ ਰੱਬੀ ਬਾਣੀ ਕਹਿੰਦੇ ਸੀ। ਇਹ ਨਹੀਂ ਵੀ ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਆਦਮ ਦੱਸਿਆ, ਵੇਦਾਂ ਦਾ ਵੀ ਉਨਾ ਹੀ ਦੱਸਿਆ, ਗੁਰੂ ਕੁਰਾਨ ਸ਼ਰੀਫ ਦਾ ਵੀ ਉਨਾ, ਬਾਈਬਲ ਦਾ ਵੀ ਉਨਾ, ਕਿਉਂਕਿ ਉਹਦੇ 'ਚ ਪਰਮੇਸ਼ਰ ਦੀ ਬਾਤ ਚੱਲਦੀ ਹੈ। ਜਿਸ ਪੱਤੇ ਦੇ ਉੱਤੇ ਪਰਮੇਸ਼ਰ ਦਾ ਨਾਮ ਲਿਖਿਆ ਹੋਵੇ ਉਹ ਪੱਤਾ ਵੀ ਪੂਜਣ ਯੋਗ ਹੋ ਜਾਂਦਾ। ਉਸ ਵੇਲੇ ਸਾਰੀ ਗੱਲ ਵਿਚਾਰਨ ਤੋਂ ਬਾਅਦ ਸਮਾਂ ਦੇ ਕੇ ਆਪ ਕਿਲ੍ਹਾ ਛੱਡ ਦਿੰਦੇ ਨੇ, ਲੇਕਿਨ ਫੇਰ ਬਿਟਰੇ ਕੀਤਾ, ਧੋਖਾ ਦਿੱਤਾ, ਬੜਾ ਭਾਰਾ ਹਮਲਾ ਹੋਇਆ। ਗੁਰੂ ਮਹਾਰਾਜ ਥੋੜੇ ਸਿੰਘਾਂ ਦੇ ਨਾਲ ਸਰਸਾ ਪਾਰ ਕਰਕੇ ਪਹੁੰਚਦੇ ਨੇ। ਚਮਕੌਰ ਸਾਹਿਬ ਸੰਗਤਾਂ ਆਈਆਂ ਹੋਈਆਂ ਅੱਜ ਉਸ ਥਾਂ ਤੋਂ, ਤੇ ਉੱਥੇ ਬੜਾ ਹੀ ਭਿਆਨਕ ਯੁੱਧ ਹੋਇਆ ਜਿਹੜਾ ਤੁਸੀਂ ਬੜੀ ਵਾਰੀ ਸੁਣਿਆ। ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਨੂੰ ਪੰਜ ਪਿਆਰਿਆਂ ਨੇ ਹੁਕਮ ਦਿੱਤਾ ਕਿ ਪਾਤਸ਼ਾਹ ਤੁਸੀਂ ਸਮਰੱਥ ਹੋ, ਸਾਡੇ ਵਰਗੇ ਹਜ਼ਾਰਾਂ ਤਿਆਰ ਕਰ ਸਕਦੇ, ਕਰੋੜਾਂ ਸਿੱਖ ਅਰਬਾਂ ਸਿੱਖ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਤਿਆਰ ਕਰ ਬਣਾ ਸਕਦੇ, ਕਿਰਪਾ ਕਰੋ, ਚਾਹੇ ਸ਼ਕਤੀ ਵਰਤੋ ਚਾਹੇ ਕੋਈ ਟੈਕਨੀਕ ਵਰਤੋ, ਤੁਸੀਂ ਜਾ ਕੇ ਸਿੱਖੀ ਦਾ ਦੁਬਾਰਾ ਫੇਰ ਆਰੰਭ ਕਰੋ ਰੂੜਿਆੜੇ ਤੋਂ। ਉਸ ਵੇਲੇ ਮਹਾਰਾਜ ਕਿਲ੍ਹਾ ਛੱਡਦੇ ਨੇ ਤੇ ਉਹ ਤੋਂ ਬਾਅਦ ਤਾੜੀ ਮਾਰੀ ਤੇ ਬੜਾ ਭਿਆਨਕ ਯੁੱਧ ਹੋਇਆ। ਉਸ ਵਿੱਚ ਮਾਛੀਵਾੜੇ ਆਏ ਤੇ ਉੱਥੋਂ ਮਹਾਰਾਜ ਜੀ ਖਦਰਾਣੇ ਦੀ ਢਾਬ ਤੇ ਜਾ ਕੇ ਦੂਜਾ ਯੁੱਧ ਕਰਕੇ ਤੇ ਅੱਜ ਡੱਲੇ ਕੋਲ ਬੈਠੇ ਨੇ, ਡੱਲਾ ਸੇਵਾ ਕਰ ਰਿਹਾ ਦਿਨ ਰਾਤ। ਉਹਨਾਂ ਹੀ ਦਿਨਾਂ ਦੇ ਅੰਦਰ ਇਸ ਭਾਈ ਭਗਤੂ ਦੀ ਔਲਾਦ ਵਿੱਚੋਂ ਇਹਦੇ ਦੋ ਪੁੱਤਰ ਸੀ, ਭਾਈ ਦੌਰਾ ਤੇ ਭਾਈ ਜੀਵਨ, ਤੇ ਇਹਨਾਂ ਦੇ ਉਹ ਵੀ ਸੇਵਾ ਕਰ ਰਹੇ ਨੇ। ਰਾਮ ਸਿੰਘ ਹੈ, ਫਤਿਹ ਸਿੰਘ ਹੈ, ਸਾਰੇ ਸੇਵਾ ਕਰ ਰਹੇ ਨੇ। ਅੱਜ ਉਸ ਥਾਂ ਦੇ ਉੱਤੇ ਦੋ ਹੋਰ ਗੁਰਸਿੱਖ ਸੰਗਤ ਦੇ ਨਾਲ, ਇੱਕ ਦਾ ਨਾਮ ਰਾਮ ਸਿੰਘ ਹੈ ਤੇ ਇੱਕ ਦਾ ਨਾਮ ਤਰਲੋਕ ਸਿੰਘ ਹੈ, ਗੱਡੇ ਭਰੇ ਹੋਏ ਨੇ ਰਾਸ਼ਨ ਦੇ, ਹੋਰ ਸਭ ਚੀਜ਼ਾਂ ਲੈ ਕੇ ਹਾਜ਼ਰ ਹੋਏ ਨੇ ਤੇ ਗੁਰੂ ਮਹਾਰਾਜ ਦੇ ਜਦ ਭੇਟਾ ਕਰੇ। ਮਹਾਰਾਜ ਕਹਿੰਦੇ ਕਿਉਂ ਭਾਈ, ਇਹ ਤੁਹਾਡੇ ਹੀ ਨੇ ਕਿ ਤੁਸੀਂ ਮੰਗ ਤੋਂ ਕੇ ਲਿਆਏ ਹੋ, ਅਗਰਾਜ ਕਰਕੇ ਲਿਆਏ? ਕਹਿੰਦੇ ਸੱਚੇ ਪਾਤਸ਼ਾਹ, ਜਾਰੇ ਤਾਂ ਅਸੀਂ ਘਰ ਤੋਂ ਲਿਆਏ ਹਾਂ, ਪਰ ਬਹੁਤ ਸਾਰੀ ਸੰਗਤ ਸਾਡੇ ਨਾਲ ਰਲ ਕੇ ਉਹ ਵੀ ਚੋਣ ਭੋਣ ਇਕੱਠਾ ਕਰਕੇ ਲੈ ਆਈ, ਲੰਗਰ ਵਿੱਚ ਭੇਜ ਦਿੱਤਾ ਸਾਰਾ ਰਾਸ਼ਨ, ਉਹਦੇ ਬਾਅਦ ਹਜ਼ੂਰ ਬੈਠੇ ਨੇ ਤਾਂ ਇੱਕ ਸਿੱਖ ਨੇ ਕਿਹਾ, ਕਹਿਣ ਲੱਗਿਆ, ਸੱਚੇ ਪਾਤਸ਼ਾਹ ਇਹ ਜਿਹੜੇ ਸਿੱਖ ਆਏ ਨੇ ਦੋਏ, ਭਾਈ ਤਰੋਕ ਸਿੰਘ ਤੇ ਭਾਈ ਰਾਮ ਸਿੰਘ, ਇਹ ਸਾਹਿਬਜ਼ਾਦਿਆਂ ਦਾ ਸਸਕਾਰ ਕਰਕੇ ਆਏ ਨੇ ਵੱਡਿਆਂ ਦਾ, ਇਹਨਾਂ ਤੋਂ ਪੁੱਛੋ ਮਹਾਰਾਜ ਗੱਲ ਸਾਰੀ। ਉਸ ਵੇਲੇ ਉਹਨਾਂ ਨੇ ਜਦ ਪੁੱਛਿਆ ਗੁਰੂ ਦਸ਼ਮੇਸ਼ ਪਿਤਾ ਨੇ ਕਿ ਪਿਆਰਿਓ, ਸਹੀ ਤੁਸੀਂ ਸੰਸਕਾਰ ਕਰ ਦਿੱਤਾ ਸਾਹਿਬਜ਼ਾਦਿਆਂ ਦਾ? ਕਹਿਣ ਲੱਗੇ, ਹਾਂ ਮਹਾਰਾਜ। ਕਹਿੰਦੇ, ਗੁਰਸਿੱਖਾਂ ਦਾ? ਕਹਿੰਦੇ, ਸੱਚੇ ਪਾਤਸ਼ਾਹ ਤੁਹਾਨੂੰ ਸਾਰੀ ਵਾਰਤਾ ਦੱਸਦੇ ਹਾਂ। ਅਸੀਂ ਟਕੇ ਭਰਨ ਗਏ ਸੀ ਆਪਣੇ, ਤੇ ਉੱਥੇ ਜਦ ਅਸੀਂ ਸਰੰਗ ਸਾਰੇ ਬਚਨ ਸੁਣੇ, ਗੱਲਾਂ ਬਾਤਾਂ ਅਸੀਂ ਸੁਣੀਆਂ, ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਆਪ ਸਹੀ ਸਲਾਮਤ ਚਲੇ ਗਏ। ਬਹੁਤ ਸਾਰਿਆਂ ਦਾ ਖਿਆਲ ਸੀ ਕਿ ਆਪ ਸ਼ਹੀਦ ਹੋ ਗਏ, ਲੇਕਿਨ ਕਿਸੇ ਪੱਕੇ ਬੰਦੇ ਨੇ ਸਾਨੂੰ ਦੱਸਿਆ ਵੀ ਉਹ ਤਾਂ ਨਹੀਂ ਹੋਏ ਸ਼ਹੀਦ, ਉਹ ਤਾਂ ਚਲੇ ਗਏ ਨੇ, ਤੇ ਬਾਕੀ ਜਿਹੜਾ ਪਰਿਵਾਰ ਸਾਹਿਬਜ਼ਾਦੇ ਸੀ ਉਹ ਵੀ ਸ਼ਹੀਦ ਹੋ ਗਏ, ਤੇ ਨਾਲ ਦੇ ਸਿੰਘ ਵੀ, ਤਿੰਨ ਸਿੰਘ ਛੱਡ ਕੇ ਬਾਕੀ ਸਾਰੇ ਸ਼ਹੀਦ ਹੋ ਗਏ। ਉਸ ਵੇਲੇ ਮਹਾਰਾਜ ਸਾਡੇ ਮਨ 'ਚ ਆਇਆ ਵੀ ਸਿੰਘਾਂ ਦੇ ਧੜ ਰੁੱਲਣਗੇ, ਇਹ ਜ਼ਾਲਮ ਫੌਜ ਕਹਿੰਦੇ ਉਹਨਾਂ ਦੇ ਸੀਸ ਵੱਢ ਲੂ, ਸਾਹਿਬਜ਼ਾਦਿਆਂ ਦੇ ਸੀਸ ਪਤਾ ਨਹੀਂ ਕਿੱਥੇ ਟੰਗ ਦੇਣ ਵੱਢ ਕੇ। ਸੱਚੇ ਪਾਤਸ਼ਾਹ, ਉਸ ਵੇਲੇ ਸਾਡੇ ਮਨ 'ਚ ਆਇਆ ਵੀ ਤਰਕਾਰ ਆ ਸਾਡਾ ਜਿਉਣਾ ਜੇ ਅਸੀਂ ਕੁਛ ਨਾ ਕਰ ਸਕੇ। ਸੱਚੇ ਪਾਤਸ਼ਾਹ, ਹੋਰ ਤਾਂ ਕੁਛ ਹੋ ਨਹੀਂ ਸੀ ਸਕਦਾ, ਸਾਤੇ ਅਸੀਂ ਦਸਤਾਰਾਂ ਲਾ ਦਿੱਤੀਆਂ, ਵਸਤਰ ਲਾ ਦਿੱਤੇ ਤੇ ਤੇੜ ਲੰਗੋਟੇ ਪਾ ਲਏ, ਮਿੱਟੀ ਲੈ ਲਈ ਤੇ ਸਿਰ ਦੇ ਵਿੱਚ ਪਾ ਲਈ, ਧੂੜ ਧੂੜ ਮਲ ਲਈ, ਅਸੀਂ ਉਸ ਮੈਦਾਨ ਵਿੱਚ ਪਹੁੰਚ ਗਏ। ਉਸ ਮੈਦਾਨ ਚ ਪਹੁੰਚ ਕੇ ਕੀ ਦੇਖਦੇ ਆ, ਬੇਅੰਤ ਲਾਸ਼ਾਂ ਹੀ ਲਾਸ਼ਾਂ, ਲੋਥਾਂ ਹੀ ਲੋਥਾਂ ਚੜੀਆਂ ਪਈਆਂ ਇੱਕ ਦੂਏ ਤੇ। ਉਹ ਜਿਹੜੇ ਉਹਨਾਂ ਦੇ ਮੁਗਲਾਂ ਦੇ ਸਿਪਾਹੀ, ਕਹਿੰਦੇ ਕੁਛ ਤਾਂ ਵਾਪਸ ਚਲੇ ਗਏ, ਰਾਜੇ ਵੀ ਵਾਪਸ ਚਲੇ ਗਏ, ਨਵਾਬ ਸਰੰਦ ਵੀ ਵਾਪਸ ਆ ਗਿਆ, ਥੋੜੀ ਜਿਹੀ ਫੌਜ ਰੱਖਿਆ ਹੈ ਵੀ ਜਿਹੜੇ ਤਾਂ ਸਿੱਖ ਨੇ ਇਹਨਾਂ ਦੇ ਸਿਰ ਕੱਟੀ ਜਾਓ, ਤੇ ਜਿਹੜੇ ਹੈਗੇ ਮੁਸਲਮਾਨ ਇਹਨਾਂ ਨੂੰ ਕਬਰਾਂ ਪੱਟ ਕੇ ਉਹਨਾਂ ਚ ਦੱਬ ਦਿਓ। ਜਿਹੜੇ ਰਾਜਿਆਂ ਦੀ ਫੌਜ ਦੇ ਬੰਦੇ ਸੀ ਉਹ ਆਪਣੇ ਸਿਪਾਹੀਆਂ ਨੂੰ ਟੋਲਦੇ ਫਿਰਦੇ ਸੀ। ਸੱਚੇ ਪਾਤਸ਼ਾਹ, ਅਸੀਂ ਕਮਲੇ ਬਣ ਕੇ ਵਿੱਚ ਚਲੇ ਗਏ, ਕਈ ਵਾਰੀ ਤਾਂ ਮੁਸਲਮਾਨਾਂ ਨੂੰ ਢੋਣ ਲੱਗ ਜਾਣਾ, ਘੜੀਸੀ ਜਾਣਾ ਕਹਿੰਦੇ ਕਬਰਾਂ ਤੱਕ, ਕਈ ਮੁੜਦੇ ਹੋਏ ਅਸੀਂ ਲੱਕੜ ਚੱਕ ਲੈਣੀ ਜਿੱਥੋਂ ਸਾਨੂੰ ਲੱਭਣੀ। ਪਰ ਸੱਚੇ ਪਾਤਸ਼ਾਹ, ਸਿੰਘ ਸਾਨੂੰ ਕੋਈ ਨਜ਼ਰ ਨਾ ਆਇਆ। ਮਹਾਰਾਜ ਕਹਿੰਦੇ, ਉਹ ਕਿੱਧਰ ਚਲੇ? ਕਹਿੰਦੇ, ਸੱਚੇ ਪਾਤਸ਼ਾਹ, ਸਾਨੂੰ ਪਤਾ ਲੱਗਿਆ ਜਦ ਆਪ ਬਾਹਰ ਨਿਕਲੇ ਆਏ ਦੂਸਰੇ ਦਿਨ ਸਾਰੇ ਗਫਲਤ ਵਿੱਚ ਹੋ ਕੇ ਵੀ ਜਿੱਤ ਗਏ, ਫੌਜਾਂ ਸੌ ਗਈਆਂ ਸਾਰੀਆਂ, ਕਿੰਨਿਆਂ ਘੰਟਿਆਂ ਦਾ ਯੁੱਧ ਹੋ ਰਿਹਾ ਸੀ, ਕਿੰਨਿਆਂ ਦਿਨਾਂ ਦਾ ਸੀ, ਤੇ ਨੀਂਦ ਲਾਉਣ ਵਾਸਤੇ ਬਹੁਤੇ ਨਸ਼ਿਆਂ ਵਿੱਚ ਹੋ ਗਏ। ਉਸ ਵੇਲੇ ਉੱਥੇ ਦੀ ਉਹ ਇੱਕ ਬੀਬੀ ਆਪਦੀ ਪਿਆਰੀ, ਕਹਿੰਦੇ ਉਹ ਉੱਠੀ, ਉੱਠ ਕੇ ਬੜਾ ਦਰਦ ਉਸਦੇ ਮਨ ਦੇ ਅੰਦਰ, ਤੇ ਉਸਨੇ ਇੱਕ ਦੀਵਾ ਹੱਥ ਵਿੱਚ ਲਿਆ ਹੋਇਆ, ਉਹ ਹੌਲੀ 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 ਇੱਕ ਬੰਦੇ ਦੀ ਮ੍ਰਿਤਕ ਸਰੀਰ ਨੂੰ ਦੇਖਦੀ ਹੈ, ਜਿਸ ਸਰੀਰ ਦੇ ਵਿੱਚ ਜਗ੍ਹਾ ਜੂਟ ਨੇ ਤੇ ਪੂਰੀ ਰਹਿਤ ਵਹਿਤ ਨਾਲ ਨੇ, ਕਹਿੰਦੀ ਉਹ ਸਰੀਰ ਨੂੰ ਹੌਲੀ ਦੇ ਕੇ ਲੈ ਜਾਂਦੀ ਹੈ, ਜਿਵੇਂ ਵੀ ਲਗਾ ਹੁੰਦਾ ਲਗਾਉਂਦੀ ਹੈ। ਇੱਕ ਥਾਂ ਉਸਨੇ ਲੱਕੜਾਂ ਇਕੱਠੀਆਂ ਕਰਕੇ ਢੇਰ ਲਾਇਆ ਹੋਇਆ ਸੀ ਤੇ ਬੜਾ ਉਹਦੇ ਮਨ ਵਿੱਚ ਜੋਸ਼ ਸੀ, ਬੜਾ ਹੀ ਸਤਿਕਾਰ ਸੀ, ਬਹੁਤ ਚੜ੍ਹਦੀ ਕਲਾ ਸੀ ਵੀ ਮੈਨੂੰ ਮੇਰਾ ਚਾਹੇ ਕੁਛ ਰਹੇ ਨਾ ਰਹੇ। ਤੇ ਉਹ ਮੌਤ ਤੋਂ ਬਿਲਕੁਲ ਨਿਡਰ ਹੋਈ ਹੋਈ ਸੀ ਇਸ ਤਰ੍ਹਾਂ ਦੇ ਨਾਲ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਸਾਰਾ 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 ਸ ਪਾਈਏ ਪੂਰਨ ਪਰਮਾਨੰਦ। ਪਾਤਸ਼ਾਹ ਬੜੀ ਨਿਡਰ ਹੋ ਕੇ ਉਸ ਬੀਬੀ ਨੇ ਸ਼ਰਨ ਕੌਰ ਜਿਸ ਦਾ ਨਾਮ ਸੀ, ਇੱਕ ਇੱਕ ਸਰੀਰ ਪਛਾਣਿਆ। ਜੋ ਜਟਾ ਜੂਟ ਸਰੀਰ ਸੀ ਉਹ ਸਾਬਤ ਸੂਰਤ ਨੂੰ ਦੇਖ ਕੇ ਟੋਲ ਕੇ ਚੁੱਕ ਚੁੱਕ ਕੇ ਉਹਨੇ ਲਿਜਾ ਕੇ ਕੱਲੀ ਨੇ ਉਸ ਢੇਰ ਦੇ ਉੱਤੇ ਰੱਖਣਾ ਸ਼ੁਰੂ ਕਰ ਦਿੱਤਾ। ਸੱਚੇ ਪਾਤਸ਼ਾਹ ਅੱਧੀ ਰਾਤ ਤੋਂ ਬਾਅਦ ਤੱਕ ਉਹਨੇ ਕੋਈ 30-32 ਸਰੀਰ ਢੋਲੇ ਤੇ ਅਗਨ ਜਲਾ ਦਿੱਤੀ। ਜਿਹੜੇ ਪਹਿਰੇਦਾਰ ਸੀ ਦੂਰ, ਉਹ ਡਰ ਗਏ ਵੀ ਪਤਾ ਨਹੀਂ ਕੀ ਗੱਲ ਹੈ, ਤੇ ਬੀਬੀ ਨੂੰ ਦੇਖਿਆ, ਕਈ ਕਿਸਮ ਦੇ ਖਿਆਲ ਮਨਾਂ ਚ ਆਏ। ਉਹਦੇ ਬਾਅਦ 40-50 ਇਕੱਠੇ ਹੋ ਕੇ ਇਕਦਮ ਆ ਗਏ, ਆ ਕੇ ਸੱਚੇ ਪਾਤਸ਼ਾਹ ਵਰਛੇ ਲੈ ਕੇ ਉਹਦੇ ਦੁਆਲੇ ਖੜ ਗਏ। ਕਹਿਣ ਤੈਨੂੰ ਡਰ ਨਹੀਂ ਲੱਗਿਆ, ਇਹ ਕੀ ਕਰਨ ਲੱਗੀ ਹੈ? ਕਹਿਣ ਲੱਗੀ ਮੇਰੇ ਵੀਰ ਸ਼ਹੀਦ ਹੋਏ ਹੋਏ ਨੇ, ਮੈਂ ਸ਼ਹੀਦ ਰੁਲ ਨਹੀਂ ਦੇਣੇ, ਇਹਨਾਂ ਦੇ ਮ੍ਰਿਤਕ ਸਰੀਰ ਮੈਂ ਰੁਲ ਨਹੀਂ ਦੇਣੇ, ਇਹ ਮੈਂ ਮੇਰਾ ਫਰਜ਼ ਹੈ। ਕਹਿੰਦੇ ਉਹਨਾਂ ਨੇ ਬਰਸ਼ਿਆਂ ਦੇ ਵਿੱਚ ਪਰੋ ਕੇ ਉਹ ਬੀਬੀ ਨੂੰ ਉੱਤੇ ਸੁੱਟਦਾ ਸਾਰਿਆਂ ਨੂੰ। ਸੱਚੇ ਪਾਤਸ਼ਾਹ ਜਦ ਅਸੀਂ ਟੋਲ ਰਹੇ ਸੀ ਤਾਂ ਸਾਨੂੰ ਉਹ ਲੱਭ ਗਿਆ, ਤੇ ਅਸੀਂ ਸਾਨੂੰ ਪਤਾ ਲੱਗ ਗਿਆ ਬਈ ਗੁਰਸਿੱਖ ਜਿਹੜੇ ਨੇ ਉਹ ਤਾਂ ਸਾਰੇ ਇੱਥੇ ਹੋ ਗਏ। ਗਿਣਤੀ ਕਰੀ ਅਸੀਂ ਅੱਧ ਜਲੇ ਸਰੀਰਾਂ ਦੀ, ਤੇ ਬੀਬੀ ਦਾ ਸਰੀਰ ਸਾਰਿਆਂ ਤੇ ਉੱਤੇ ਸੀ, ਪਰ ਸੱਚੇ ਪਾਤਸ਼ਾਹ ਸਾਹਿਬਜ਼ਾਦੇ ਨਜ਼ਰ ਨਾ ਆਏ ਸਾਨੂੰ ਉਹਦੇ ਵਿੱਚ। ਇਸੇ ਤਰ੍ਹਾਂ ਅਸੀਂ ਕਮਲੇ ਹੋਏ, ਕਦੇ ਉੱਧਰ ਲੱਗ ਜਾਂਦੇ ਹਾਂ, ਕਦੇ ਉੱਧਰ ਲੱਗ ਜਾਂਦੇ ਹਾਂ, ਤੇ ਲੱਕੜਾਂ ਦਾ ਢੇਰ ਲਾ ਲਿਆ ਅਸੀਂ। ਕਦੇ ਮੇਰਾ ਛੋਟਾ ਭਰਾ ਮੈਨੂੰ ਮਾਰਨ ਲੱਗ ਜਾਂਦਾ, ਕਦੇ ਮੈਂ ਇਹਨੂੰ, ਉਹ ਕਹਿੰਦੇ ਆ ਕਮਲੇ ਤੁਰੇ ਫਿਰਦੇ। ਕਦੇ ਅਸੀਂ ਮੁਸਲਮਾਨਾਂ ਨੂੰ ਕਬਰਾਂ 'ਚ ਢੋਣ ਲੱਗ ਜਾਂਦੇ ਹਾਂ, ਕਦੇ ਪਹਾੜੀਆਂ ਨਾਲ ਲੱਗ ਜਾਂਦੇ ਹਾਂ ਸੰਸਕਾਰ ਕਰਾਉਣ, ਕਦੇ ਅਸੀਂ ਕਰੀ ਗਏ ਸੀ। ਸਾਨੂੰ ਸਾਹਿਬਜ਼ਾਦੇ ਨਜ਼ਰ ਨਹੀਂ ਆ ਰਹੇ ਕਿਤੇ ਵੀ। ਉਸ ਵੇਲੇ ਪਾਤਸ਼ਾਹ ਅਸੀਂ ਬਹੁਤ ਘਬਰਾ ਗਏ ਵੀ ਉਹ ਕਿੱਥੇ ਚਲੇ ਗਏ। ਫਿਰ ਅਸੀਂ ਅਰਦਾਸ ਕਰੀ ਵੀ ਹੇ ਪਾਤਸ਼ਾਹ ਕਿਰਪਾ ਕਰ, ਸਾਨੂੰ ਉਹ ਨੈਣ ਬਖਸ਼ ਜਿਹਦੇ ਨਾਲ ਤੇਰੇ ਪਿਆਰਿਆਂ ਨੂੰ ਅਸੀਂ ਦੇਖ ਸਕੀਏ। ਪਾਤਸ਼ਾਹ ਕੀ ਦੇਖਿਆ, ਰਾਤ ਨੂੰ ਬੜੀ ਭਾਰੀ ਹਨੇਰੀ ਚੱਲਣ ਕਰਕੇ ਕੰਡੇ ਉੜ ਕੇ ਆ ਗਏ। ਜਿੱਥੇ ਸਾਹਿਬ ਪਏ ਸੀ ਦੋਏ ਸਾਹਿਬ ਜੁਝਾਰ ਸਿੰਘ ਸਾਹਿਬ ਅਜੀਤ ਸਿੰਘ, ਉਹਨਾਂ ਦੇ ਉੱਤੇ ਉਹ ਚਾਫੇ ਆ ਕੇ ਟਿੱਕ ਗਏ। ਉਹਨਾਂ ਦੇ ਨਾਲ ਬਹੁਤ ਸਾਰੇ ਪੱਤੇ ਲੱਗ ਗਏ ਤੇ ਉਹਨਾਂ ਚਾਫਿਆਂ ਨੇ ਆਪਣੇ ਹੇਠ ਲੁਕਾ ਲਏ। ਤੇ ਜਦ ਅਸੀਂ ਅਰਦਾਸ ਕਰੀ ਸੱਚੇ ਪਾਤਸ਼ਾਹ, ਉਸ ਵੇਲੇ ਸਾਨੂੰ ਵਿੱਚੀ ਦਿਸਣ ਲੱਗ ਗਏ। ਪਤਾ ਲੱਗ ਗਿਆ ਵੀ ਹੁਣ ਉਹ ਤਾਂ ਲੱਭ ਗਏ। ਮੌਕਾ ਤਾੜਿਆ ਅਸੀਂ, ਹਨੇਰਾ ਹੋ ਗਿਆ ਤੇ ਉਹਦੇ ਵੇਲੇ ਕਈਆਂ ਨੇ ਸਾਨੂੰ ਕੁੱਟਿਆ ਵੀ ਮਾਰਿਆ ਵੀ ਇਹ ਕਮਲੇ ਤੜੇ ਫਿਰਦੇ ਨੇ, ਕੀ ਕਰੀ ਜਾਂਦੇ ਨੇ, ਕਿਤੇ ਅੱਗ ਲਾ ਦਿੰਦੇ ਨੇ, ਕਿਤੇ ਕੁਛ ਕਰਦੇ ਨੇ। ਬਾਦਸ਼ਾਹ ਭੁਲੇਖਾ ਪਾਤਾ ਸੀ ਤੇ ਅਸੀਂ ਵੀ ਮੱਥ ਲਿਆ ਕਿ ਅੱਜ ਚਾਹੇ ਕੁਛ ਹੋ ਜਾਵੇ ਤੇ ਅੱਜ ਗੁਰੂ ਦੇ ਦੇਖੇ ਜੇ ਲੱਗ ਜਾਈਏ ਇਦੋਂ ਸਾਡੇ ਵੱਡੇ ਭਾਗ ਨਹੀਂ ਹੈਗੇ ਪੜੋ ਪਿਆਰ
ਦੇਹੀ ਨਿਤਨਾ ਜਗ
ਮਨ ਵਿੱਚ ਚਾਅ ਸੀ ਵੀ ਜਿਵੇਂ ਉਹ ਬੀਬੀ ਸ਼ਹੀਦ ਹੋ ਗਈ ਜੇ ਅਸੀਂ ਵੀ ਸ਼ਹੀਦ ਹੋ ਜਾਵਾਂਗੇ ਤੇ ਲੇਕਿਨ ਸਾਹਿਬਜ਼ਾਦਿਆਂ ਦਾ ਅਸੀਂ ਸੰਸਕਾਰ ਜ਼ਰੂਰ ਕਰ ਦੇਣਾ। ਸੋ ਇੰਨਾ ਪਖੰਡ ਰਚਿਆ, ਇੰਨਾ ਅਸੀਂ ਆਪਣੇ ਆਪ ਨੂੰ ਕਮਲੇ ਬਣਾਇਆ, ਮਿੱਟੀ ਚੱਕਦੇ ਹਾਂ, ਸਿਰ ਚ ਪਾ ਲੈਂਦੇ ਹਾਂ, ਕਦੇ ਜੱਫਣ ਜੱਫੀ ਹੋ ਜਾਂਦੇ ਹਾਂ, ਕਦੇ ਕੁਛ ਕਰ, ਸਾਡਾ ਧਿਆਨ ਛੱਡਤਾ ਉਹਨਾਂ ਨੇ ਵੀ ਆ ਕਮਲੇ ਕੱਦੇ ਤੁਰੇ ਫਿਰਦੇ ਨੇ। ਉਸ ਵੇਲੇ ਅਸੀਂ ਜਿਸ ਵਕਤ ਮਿੱਟੀ ਪਰੇ ਹਟਾਈ, ਕੰਡੇ ਪਰੇ ਹਟਾਏ, ਪੱਤੇ ਪਰੇ ਹਟਾਏ, ਰੋਣ ਲੱਗ ਗਏ। ਇੰਨੀ ਗੱਲ ਕਹਿ ਕੇ ਕਹਿੰਦੇ ਸਾਹਿਬ ਜੀ ਸਾਥੇ ਦੇਖਿਆ ਨਾ ਗਿਆ, ਕਿੰਨੇ ਜ਼ਖਮ ਉਹਨਾਂ ਦੇ ਸਰੀਰਾਂ ਤੇ ਲੱਗੇ, ਗਿਣਤੀ ਨਾ ਅਸੀਂ ਕਰ ਸਕੇ। ਸਾਰੇ ਸਰੀਰ ਵਿੱਚ ਕੋਈ ਥਾਂ ਨਹੀਂ ਸੀ ਜਿੱਥੇ ਅਸੀਂ ਚਾਰ ਉਂਗਲਾਂ ਪਾ ਸਕਦੇ। ਜ਼ਖਮੀ ਹੋਏ ਪਏ ਥਾਂ ਥਾਂ ਤੋਂ ਪਾਤਸ਼ਾਹ। ਫਿਰ ਅਸੀਂ ਉੱਥੇ ਨੇੜੇ ਲਾ ਲਿਆ ਉਹ ਚਿਖਾ ਤੇ ਉੱਥੇ ਸਾਹਿਬਾਂ ਨੂੰ ਚੁੱਕ ਲਿਆ, ਲਿਜਾ ਕੇ ਅਸੀਂ ਫਿਰ ਉਹਨਾਂ ਦਾ ਸੰਸਕਾਰ ਕਰ ਦਿੱਤਾ। ਧੰਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਦੇਹ ਨਿਤਨਾ ਨਿਤਰ ਹੈ ਜਸ ਨਾਲ ਚੜ੍ਹੈ ਭਵ ਸਾਗਰਤਾ। ਉਸ ਵੇਲੇ ਸਾਰੀ ਸੰਗਤ ਇੱਕ ਟੱਕ ਹੋ ਕੇ ਸੁਣ ਰਹੀ ਹੈ। ਕਹਿੰਦੇ ਪਾਤਸ਼ਾਹ ਫਿਰ ਅਸੀਂ ਉਹ ਜਿਹੜਾ ਅੰਗੀਠਾ ਅੱਧ ਜਲਿਆ ਸੀ ਉਹ ਵੀ ਅਸੀਂ ਪ੍ਰਜਵਲਿਤ ਕਰਤਾ ਤੇ ਸਾਰੇ ਸਿੰਘਾਂ ਦਾ ਸੰਸਕਾਰ ਕਰਨ ਤੋਂ ਬਾਅਦ ਫਿਰ ਅਸੀਂ ਬੜੀ ਦੂਰ ਤੱਕ ਦੇਖਿਆ ਵੀ ਕੋਈ ਹੋਰ ਲੱਭ ਜੇ, ਸਾਨੂੰ ਹੋਰ ਕੋਈ ਨਜ਼ਰ ਨਾ ਆਇਆ। ਸੋ ਪਾਤਸ਼ਾਹ ਇਹ ਸੇਵਾ ਤੁਸੀਂ ਆਪ ਸਾਥੋਂ ਕਰਾ ਲਈ ਹੈ। ਉਸ ਵੇਲੇ ਸੰਗਤ ਸਾਰੀ ਰੋਣ ਲੱਗ ਗਈ, ਨੇਤਰਾਂ ਚੋਂ ਜਲ ਜਾਂਦਾ। ਸਾਰਾ ਅੱਖੀਂ ਡਿੱਟਾ ਹਾਲ ਦੱਸਿਆ। ਉਸ ਵੇਲੇ ਮਹਾਰਾਜ ਨੇ ਧੀਰਜ ਦਵਾਈ, ਕਹਿੰਦੇ ਪਿਆਰੇ ਹੋ ਕਿਉਂ ਇੰਨਾ ਵਿਰਾਗ ਕਰਦੇ ਹੋ, ਜਿਹੜੀ ਕਰਨੀ ਹੈ ਕਰਗੇ ਪਿਆਰੇ, ਇਹ ਤਾਂ ਇੱਕ ਐਸੀ ਕਰਨੀ ਹੈ ਕਿ ਜਗਤ ਤੋਂ ਕਦੇ ਭੁੱਲਣੀ ਨਹੀਂ ਹੈ।
ਬਾਬਾ ਬਾਬਾ ਬਈ ਜਗ ਸਦਾ ਯਾਦ, ਬਾਬਾ ਬਾਬਾ ਬਈ ਜਗ ਸਦਾ ਯਾਦ, ਬਾਬਾ ਬਾਬਾ ਬਈ ਜਗ ਸਦਾ ਯਾਦ ਕਰੂ, ਬਾਬਾ ਬਈ ਕਰਕੇ ਪਿਆਰੇ ਐਸੀ ਸਾਜੀ ਕਰਕੇ ਪਿਆਰੇ
ਜਗਤ ਮੈਂ ਜਗ ਹੱਸੇ ਤੂੰ ਰੋਏ ਐਸੀ ਕਰਨੀ ਕਰ ਚਲੋ ਪਿਆਰੇ ਤੂੰ ਹੱਸੇ ਜਗ ਰੋਏ ਕਹਿੰਦੇ ਉਹਨਾਂ ਨੂੰ ਰੋਣ ਵਾਲੇ ਨੀ ਹੈ ਪਿਆਰੇ ਉਹ ਰੋਵੋ ਨਾ ਜੇ ਰੋਣਾ ਹੈ ਰੋਵੋ ਰੋਵੋ ਸਾਕਤ ਵਾਪਰੇ ਜੋ ਹਾਟੋ ਹਾਟ ਪਕਾਏ ਬੜੀ ਧੀਰਜ ਦਵਾਈ ਕਹਿੰਦੇ ਪਿਆਰਿਓ ਉਹ ਤਾਂ ਇੱਕ ਨੇਕ ਕੰਮ ਦੇ ਵਿੱਚ ਆਪਣਾ ਸੀਸ ਵਾਰ ਕੇ ਨੇ ਸੋ ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਤਲੋਕ ਸਿੰਘ ਭਾਈ ਰਾਮ ਸਿੰਘ ਸਾਡਾ ਚਿੱਤ ਅਤ ਪ੍ਰਸੰਨ ਹੋ ਗਿਆ ਮੰਗੋ ਕੀ ਮੰਗਦੇ ਹੋ ਜੋ ਮੰਗੋਗੇ ਅੱਜ ਤੁਹਾਨੂੰ ਦਵਾ ਦਾਂਗੇ ਕਿਉਂਕਿ ਤੁਸੀਂ ਸੇਵਾ ਕਰਕੇ ਪ੍ਰਸੰਨ ਕਰ ਲਿਆ ਸਾ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ ਜੇ ਮਨ ਜਾਵੇ ਸੇਵਾ ਕਰਕੇ ਕਹਿੰਦੇ ਉਹ ਸੇਵਾ ਸਫਲ ਹੁੰਦੀ ਹੈ ਫੇਰ ਦੁਨੀਆਂ ਦੀ ਕਿਹੜੀ ਚੀਜ਼ ਹੈ ਜਿਹੜੀ ਗੁਰੂ ਨਹੀਂ ਦਿੰਦਾ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਵੇਲੇ ਦੋਵੇਂ ਭਰਾ ਗਲ ਚ ਪੱਲਾ ਪਾਇਆ ਤੇ ਮਹਾਰਾਜ ਦੇ ਸਾਹਮਣੇ ਖੜੇ ਹੋ ਕੇ ਕਹਿਣ ਲੱਗੇ ਪਾਤਸ਼ਾਹ ਇੱਕ ਸਾਨੂੰ ਸਾਡੀ ਬੇਨਤੀ ਹੈ ਜੇ ਤੂੰ ਤਰੁੱਠ ਹੈ ਤਾਂ ਸਾਨੂੰ ਟਿਕਾਣਾ ਦੇ ਦੇ ਕਿਤੇ ਰਹਿਣ ਵਾਸਤੇ
ਬਖਸ਼ੀ ਮਾਲਕਾ ਕਿਤੇ ਬਸਣ ਦਾ ਬਖਸ਼ੀ
ਬਾਦਸ਼ਾਹ ਸਾਨੂੰ ਕੋਈ ਟਿੱਕੇ ਨਹੀਂ ਰਹਿਣ ਦਿੰਦਾ। ਜੇ ਸਾਡੀਆਂ ਲੜਕੀਆਂ ਨੁਹਾ ਪਾਣੀ ਲੈਣ ਜਾਂਦੀਆਂ ਨੇ ਭੁੱਲਰਾਂ ਦੇ ਟਾਲੀਵਾਲਾਂ ਦੇ ਖੂਹਾਂ ਤੋਂ, ਉਹ ਮੁੰਡੇ ਮਖੌਲ ਕਰਦੇ ਨੇ ਤੇ ਕਹਿੰਦੇ ਨੇ ਕਿ ਪਹਿਲਾਂ ਖੂਹ ਦੇ ਦੁਆਲੇ ਸਾਨੂੰ ਪਿੱਠ ਤੇ ਬਿਠਾ ਕੇ ਗੇੜਾ ਕੱਢ ਤਾਂ ਖੂਹ ਚੋਂ ਪਾਣੀ ਲੈਣ ਦੇ ਵਾਲ। ਐਡੀ ਮੰਦੀ ਹਾਲਤ ਹੈ ਬਾਦਸ਼ਾਹ। ਮਹਾਰਾਜ ਕਹਿਣ ਲੱਗੇ, ਸੁਣ ਕਰ ਪਰਮ ਪ੍ਰਸੰਨ ਵਿਸਾਲਾ, ਸ੍ਰੀ ਮੁਖ ਤੇ ਭਾਖਿਓ ਤਿਸ ਕਾਲਾ, ਰਾਮ ਸਿੰਘ ਤਲੋਕ ਸਿੰਘ ਸੁਣ, ਜਾਚ ਲਿਓ ਹਮ ਤੇ ਬਾਂਛਿਤ ਮਨ। ਹੁਣ ਬਈ ਕੋਈ ਸੰਕੋਚ ਨਾ ਕਰਿਓ, ਲੈ ਲਓ ਜਿਹੜਾ ਸੱਚ ਲੈ ਸਕਦੇ। ਪ੍ਰਭ ਜੀ ਜਬ ਕੇ ਜਬ ਹਮ ਇਤਾਏ, ਭਲੀ ਪ੍ਰਕਾਰ ਨਾ ਪਾਏ ਜਮਾਏ। ਸੱਚੇ ਪਾਤਸ਼ਾਹ ਸਾਡਾ ਕਿਤੇ ਪੈਰ ਨਹੀਂ ਜਾਂਦਾ, ਜੰਮਦਾ ਰਾਹਕ ਬਣ ਕੇ ਗੁਜ਼ਾਰਾ ਕਰ ਰਹੇ। ਆਹ ਜਿਹੜੀ ਤੁਹਾਨੂੰ ਬੇਨਤੀ ਕੀਤੀ ਆ, ਹਾਲ ਸਾਡਾ ਕਰਦੇ ਨੇ। ਕਹੂੰ ਨਾ ਭੂਮ ਹਮਾਰੀ ਪਈ, ਜਿਮ ਰਾਹਕ ਅਰਪਣ ਨਿਜ ਲਈ। ਪਾਤਸ਼ਾਹ ਬਟਾਈ ਤੇ ਲੈਂਦੇ ਹਾਂ, ਸਾਡੀ ਇੱਜ਼ਤ ਕੋਈ ਨਹੀਂ ਹੈ। ਉਸ ਵੇਲੇ ਗੁਰੂ ਮਹਾਰਾਜ ਗੰਭੀਰ ਹੋ ਗਏ, ਕਹਿੰਦੇ ਪਿਆਰਿਓ ਤੁਸੀਂ ਐਡੀ ਬੜੀ ਸੇਵਾ ਕੀਤੀ ਤੇ ਤੁਸੀਂ ਫਿਰ ਰੁਲਦੇ ਫਿਰਦੇ ਹੋ, ਜਾਓ ਬਰ ਦੇ ਤਾ।
ਰਾਜ ਕਰੇਗੀ ਬੰਸ ਸਮਾ ਬੋਤਾ, ਸੇਵਾ ਵਾਲਾ ਫਲ ਚੂਸਿਓ। ਕਰੇਗੀ ਬੰਸ ਸਮਾ ਬੋਤੀ, ਸੇਵਾ ਵਾਲਾ ਫਲ ਚੂਸਿਓ।
ਕਹਿਣ ਲੱਗੇ ਪਿਆਰਿਓ, ਦਇਆ ਸਿੰਧ ਸੁਣ ਧੀਰਜ ਦੀਨ, ਤੁਮ ਤੋਂ ਦੇਸ਼ ਸਗਲ ਹੀ ਲੀਨ। ਛੋਟੀ ਸੇਵਾ ਕਰੀ ਹੈ ਤੁਸੀਂ, ਤੁਸੀਂ ਐ ਉਦਾਸ ਨਾ ਹੋਵੋ। ਤੁਸੀਂ ਤਾਂ ਸੇਵਾ ਕਰਕੇ ਸਾਰਾ ਦੇਸ਼ ਹੀ ਲੈ ਲਿਆ, ਤੁਸੀਂ ਥੋੜਾ ਟਿਕਾਣਾ ਕਿਉਂ ਮੰਗਦੇ ਹੋ? ਐਸੇ ਪਾਏ ਤੁਹਾਰੇ ਜਮੈ ਭੂਪਨ ਭੂਪ ਦੇਸ਼ ਗਣ, ਇਹੋ ਜੇ ਪੈਰ ਜੰਮਣਗੇ ਤੁਹਾਡੇ, ਤੁਹਾਡੇ ਔਲਾਦ ਜਿਹੜੀ ਹੈ ਵੱਡੇ ਵੱਡੇ ਰਾਜੇ ਹੋਣਗੇ ਤੇ ਦੂਜੇ ਰਾਜੇ ਇਹਨਾਂ ਨੂੰ ਨਮਸਕਾਰਾਂ ਕਰਨਗੇ। ਦਿੱਲੀ ਲਵਪੁਰ ਕੇ ਵਿੱਚ ਵਧੋ, ਦਿੱਲੀ ਤੇ ਲਾਹੌਰ ਦੇ ਵਿੱਚ ਵਧੋ। ਗ੍ਰਾਮ ਹਜ਼ਾਰ ਨਹੀਂ ਕੌ ਸਦੋ, ਹਜ਼ਾਰਾਂ ਹੀ ਪਿੰਡ ਤੁਹਾਡੇ ਮਤਹਿਤ ਹੋ ਜਾਣਗੇ। ਕੁਰਸੀ ਬਹੁਤ ਕੁਰਸੀ ਰਾਜ, ਪੈਰੋ ਵੱਡੇ ਅਨੇਕ ਸਮਾਜ। ਵੱਡੇ ਵੱਡੇ ਕਿਲਿਆਂ ਦੇ ਮਾਲਕ ਹੋਵੋਗੇ, ਕੁਰਸੀ ਬਕੁਰਸੀ ਤੁਹਾਡਾ ਰਾਜ ਚੱਲੇਗਾ। ਹਮ ਇਹ ਤੇਮ ਕਾਰਜ ਯਕੀਨ, ਸਾਡੇ ਵਾਸਤੇ ਤੁਸੀਂ ਕਿਤੇ ਛੋਟਾ ਕਾਰਜ ਕਰਿਆ? ਮੈਨੂੰ ਪ੍ਰਸੰਨ ਕਰ ਲਿਆ ਪਿਆਰਿਓ ਤੁਸੀਂ ਸੇਵਾ ਕਰਕੇ। ਇਸੀ ਹੇਤ ਕਰ ਸਭ ਕੁਛ ਨੀਨ, ਇਸੇ ਵਾਸਤੇ ਤੁਹਾਨੂੰ ਸਭ ਕੁਛ ਅਸੀਂ ਦੇ ਦਿੱਤਾ। ਇਮ ਕਹਿ ਅਪਰ ਜਿੱਤੇ ਥੇ ਤਿੰਨ ਸਾਥ, ਜਿੰਨੇ ਨਾਲ ਸੀ ਸਾਰਿਆਂ ਨੂੰ ਮਹਾਰਾਜ ਨੇ ਬੁਲਾ ਲਿਆ। ਤਿੰਨ ਵਾਰ ਖੁਸ਼ੀ ਕਰੀ ਤਬ ਨਾਥ, ਕਹਿੰਦੇ ਜਾਓ ਤੁਸੀਂ ਵੀ ਕਿਸੇ ਦੇ ਮਤਹਿਤ ਨਹੀਂ ਹੋਵੋਗੇ, ਕੋਈ ਥੋਤੇ ਮਾਮਲਾ ਨਹੀਂ ਲੈਣ ਵਾਲਾ ਹੋਏਗਾ। ਬੜੀ ਦੇਰ ਤੱਕ ਤੁਹਾਡੀ ਔਲਾਦ ਸੁਤੰਤਰ ਜ਼ਮੀਨਾਂ ਦੇ ਉੱਤੇ ਕਾਸ਼ਤ ਕਰੇਗੀ, ਕੋਈ ਮਾਮਲਾ ਨਹੀਂ ਲਏ। ਮਨੋ ਕਾਮਨਾ ਪੂਰਨ ਭਈ, ਦੋਨੋਂ ਕੋ ਦਸਤਾਰ ਦੋਏ ਦਈ। ਦੋ ਦਸਤਾਰਾਂ ਦੇਤੀਆਂ, ਮਨੋਕਾਮਨਾ ਵਰ ਦੇ ਤਾ। ਸੋ ਇਹ ਸੇਵਾ ਦਾ ਫਲ ਇਹ ਭਾਈ ਰਾਮ ਸਿੰਘ ਦਾ ਪੁੱਤਰ ਬਾਬਾ ਅੱਲਾ ਸਿੰਘ ਹੋਇਆ, ਪਟਿਆਲੇ ਦਾ ਰਾਜ ਕਰਦਾ ਰਿਹਾ। ਸੁਖਚੈਨ ਸਿੰਘ ਜੀਂਦ ਵਾਲਾ, ਗੁਰਦਿੱਤ ਸਿੰਘ ਨਾਭੇ ਵਾਲਾ, ਭਾਈ ਤਲੋਕ ਸਿੰਘ ਦੇ ਦੋਏ ਪੁੱਤਰ, ਇਹਨਾਂ ਨੇ ਵੀ ਭਾਰਤ ਵਰਸ਼ ਜ਼ਿਆਦਾ ਆਜ਼ਾਦ ਹੋਇਆ 51 ਥਾਈ, ਇਹ ਵੀ ਰਾਜ ਕਰਦੇ। ਸੋ ਇਹ ਫਲ ਸੇਵਾ ਦਾ ਸਾਧ ਸਿੰਘ ਜੀ ਪ੍ਰਾਪਤ ਹੁੰਦਾ। ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਨਾ ਕੀ ਸੇਵਾ ਲੱਗੇ, ਜਿਹਨੇ ਗੁਰੂ ਦੀ ਸੇਵਾ ਕਰ ਲਈ ਉਹਨੂੰ ਕਿਸ ਚੀਜ਼ ਦਾ ਘਾਟਾ ਰਹਿੰਦਾ। ਰਾਹਕ ਫਿਰਦੇ ਸੀ, ਕੋਈ ਥਾਂ ਨਹੀਂ ਸੀ, ਕਿੱਡਾ ਬੜਾ ਰਾਜ, ਕਦ ਤੱਕ ਰਾਜ ਦੇਤਾ, ਕਿੰਨੀਆਂ ਪੁਸ਼ਤਾਂ ਨੇ ਰਾਜ ਕਰਿਆ। ਸੋ ਇਸ ਕਰਕੇ ਸੇਵਾ ਤੇ ਸਿਮਰਨ ਦਾ ਮੈਂ ਜ਼ਿਕਰ ਕਰਦਾ। ਗੁਰੂ ਦੀ ਕੀਤੀ ਹੋਈ ਸੇਵਾ ਚੋਂ ਜੋ ਜੀ ਕਰਦਾ ਮੰਗ ਲਓ ਉਹ ਪ੍ਰਾਪਤ ਹੋ ਜਾਇਆ ਕਰਦਾ। ਸੇਵਾ ਐਵੇਂ ਨਹੀਂ ਹੁੰਦੀ, ਸਾਡਾ ਮਾਲਕ ਦੇਖ ਰਿਹਾ ਸੇਵਾ ਕਰਨ ਵਾਲਿਆਂ, ਦਾਨ ਕਰਨ ਵਾਲਿਆਂ ਨੂੰ ਦੇਖਦਾ, ਲੰਗਰਾਂ ਲਿਆ, ਲੰਗਰ ਦਾ ਰਾਸ਼ਨ ਲਿਆ ਲਿਆ ਕੇ ਸੰਗਤਾਂ ਨੂੰ ਛਕਾਉਂਦੇ ਨੇ, ਉਹਦੀ ਗਿਣਤੀ ਜਾ ਰਹੀ ਹੈ, ਕਿਸੇ ਤੋਂ ਸੋਭਾ ਲੈਣ ਦੀ ਲੋੜ ਨਹੀਂ ਹੈ। ਉਹ ਤਾਂ ਗੁਰੂ ਕਲਗੀਧਰ ਪਾਤਸ਼ਾਹ ਆਪ ਦੇਖ ਰਹੇ ਨੇ, ਗੁਰੂ ਨਾਨਕ ਪਾਤਸ਼ਾਹ ਕਿੰਨੀਆਂ ਸੰਗਤਾਂ ਪ੍ਰਸ਼ਾਦੇ ਛਕ ਰਹੀਆਂ, ਕਿਸ ਤਰ੍ਹਾਂ ਦੇ ਨਾਲ ਲੰਗਰ ਤਿਆਰ ਹੋ ਰਹੇ ਨੇ, ਕਿੰਨੀ ਸੇਵਾ ਢੁਆਈ ਹੁੰਦੀ ਹੈ, ਸੰਗਤਾਂ ਨੂੰ ਲਿਆਉਂਦੇ ਹੈ। ਇਹ ਗੁਰੂ ਦੀ ਸੇਵਾ ਹੈ, ਗੁਰੂ ਦੀ ਸੇਵਾ ਕਰਕੇ ਗੁਰੂ ਨੂੰ ਪ੍ਰਸੰਨ ਕਰ ਲਓ, ਜੋ ਚਾਹੀਦਾ ਗੁਰੂ ਦੇ ਦਰ ਤੋਂ ਮਿਲ ਜਾਂਦਾ। ਪਰ ਸਾਡਾ ਵੀ ਕੋਈ ਫਰਜ਼ ਹੈ, ਉਹ ਹੈ ਕਿ ਐਸਾ ਪਾਤਸ਼ਾਹ ਜਿਹਨੇ ਆਪਣਾ ਰੱਖਿਆ ਹੀ ਕੁਛ ਨਹੀਂ ਹੈ, ਉਹਦਾ ਧਿਆਨ ਸਾਨੂੰ ਕਿਵੇਂ ਭੁੱਲ ਜਾਂਦਾ, ਕਿਵੇਂ ਉਹਦੇ ਨਾਲੋਂ ਅਸੀਂ ਟੁੱਟ ਗਏ।
ਪਿਤਾ ਬਾਰਿਆ ਪੁੱਤਰ ਚਾਰੇ ਬਾਰੇ, ਸਿੰਘਾ ਤੇਰੀ ਸ਼ਾਨ ਬਦਲੇ, ਬਾਰਿਆ ਪੁੱਤਰ ਚਾਰੇ ਬਾਰੇ, ਸਿੰਘਾ ਤੇਰੀ ਸ਼ਾਨ ਬਦਲੇ।
ਜੋ ਸੇਵਾ ਕਰਨ ਦਾ ਕੁਛ ਵੀ ਉਧਾਰ ਨਹੀਂ ਰੱਖਦਾ, ਬੇਅੰਤ ਬੇਅੰਤ ਫਲ ਦਿੰਦਾ। ਸਾਧ ਸਿੰਘ ਜੀ, ਅਸੀਂ ਉਸ ਨੂੰ ਭੁੱਲ ਗਏ, ਕਿੱਧਰ ਨੂੰ ਜਾ ਰਹੇ ਹਾਂ ਅਸੀਂ ਭੁੱਲ ਗਏ। ਅੱਜ ਤਾਂ ਸਾਨੂੰ ਸ਼ਰਾਬ ਦੀ ਬੋਤਲ, ਕੌੜਾ ਪਾਣੀ ਤਾਂ ਬਹੁਤ ਵਧੀਆ ਲੱਗਦਾ ਹੈ, ਲੇਕਿਨ ਜੋ ਅੰਮ੍ਰਿਤ ਹੈ, ਜਿਹਨੇ ਅਮਰ ਕਰ ਦੇਣਾ, ਅੰਮ੍ਰਿਤ ਪੀਵੇ ਅਮਰ ਸੋਏ, ਜਿਹਨੇ ਜਮਦੂਤਾਂ ਤੋਂ ਛਡਾ ਦੇਣਾ, ਗੁਰੂ ਦਾ ਬਣਾ ਦੇਣਾ, ਉਹਦੇ ਵਾਸਤੇ ਅਸੀਂ ਢਿੱਲੇ ਪਏ ਹਾਂ। ਨਹੀਂ ਅੰਦਰ ਦਰਦ ਵੀ ਹੈ, ਐਸਾ ਵੀ ਗੁਰੂ ਹੋ ਵਟਿਆ, ਉਹ ਗੁਰੂ ਗਿਆ ਨੀ। ਜਿਸ ਵਕਤ ਜਾਣ ਲੱਗੇ ਚਿਖਾ ਦੇ ਕਨਾਤ ਦੇ ਅੰਦਰ, ਚਿਖਾ ਤਾਣੀ ਹੋਈ ਲਾਈ ਹੋਈ ਸੀ, ਆਲੇ ਦੁਆਲੇ ਕਨਾਤ ਤਾਣੀ ਹੋਈ ਸੀ। ਉਸ ਵੇਲੇ ਸਿੰਘ ਬਹੁਤ ਬੇਬਲ ਹੋ ਗਏ, ਤੇ ਜਦ ਮਹਾਰਾਜ ਜੀ ਦੁਬਾਰਾ ਅੰਦਰੋਂ ਫੇਰ ਆ ਗਏ ਵੀ ਸਿੰਘਾਂ ਨੂੰ ਮੈਂ ਦਿਲਾਸਾ ਦੇਵਾਂ, ਕਹਿਣ ਲੱਗੇ ਗੁਰਸਿੱਖੋ ਮੈਂ ਜਾ ਨਹੀਂ ਰਿਹਾ, ਮੈਂ ਜਾਂਦਾ ਨਹੀਂ, ਪੰਥ ਖਾਲਸਾ ਖੇਤੀ ਮੇਰੀ ਕਰੋ ਸੰਭਾਲ, ਮੈਂ ਤੇ ਸਕੇਰੀ ਮੈਂ ਤਾਂ ਇਹਦੀ ਸੰਭਾਲ ਕਰਨੀ ਹੈ, ਤੁਸੀਂ ਨਾ ਮੇਰੇ ਨਾਲੋਂ ਟੁੱਟਿਓ, ਮੈਂ ਨਹੀਂ ਤੁਹਾਡੇ ਨਾਲੋਂ ਟੁੱਟਦਾ, ਮੈਂ ਹਰ ਵਾਰ ਤੁਹਾਡੀ ਸੰਭਾਲ ਕਰਾਂਗਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪਤੀ। ਜਦੋਂ ਗੁਰੂ ਨੂੰ ਛੱਡ ਕੇ ਕਬਰਾਂ ਨੂੰ ਮੱਥੇ ਟੇਕਣ ਲੱਗ ਜਾਏਗਾ, ਫੇਰ ਪਿਆਰਿਓ ਮੈਂ ਨੀ ਤੁਹਾਡੀ ਪ੍ਰਤੀਤ ਕਰਨੀ, ਤੁਸੀਂ ਤਾਂ ਫੇਰ ਬੇਇਤਬਾਰੇ ਹੋਏ। ਉਸ ਵੇਲੇ ਗੁਰਸਿੱਖਾਂ ਨੇ ਭਾਈ ਸੰਤੋਖ ਸਿੰਘ ਜੀ ਸਾਰਿਆਂ ਤੋਂ ਅੱਗੇ ਸੀ ਜਥੇਦਾਰ, ਉਹਨਾਂ ਨੇ ਮਨ ਵਿਚ ਤਾਰ ਲਿਆ ਵੀ ਹੁਣ ਚਾਹੇ ਬਾਹਾਂ ਵੱਢ ਦਿੱਤੀਆਂ ਜਾਣ, ਪਰ ਮੈਂ ਗੁਰੂ ਸਾਹਿਬ ਨੂੰ ਕਨਾਤ ਦੇ ਅੰਦਰ ਨਹੀਂ ਜਾਣ ਦੇਣਾ, ਸਾਡੇ ਦੇਖਦੇ ਦੇਖਦੇ ਚਿਖਾ ਦੇ ਉੱਤੇ ਬੈਠ ਜਾਣ, ਸਾਡਾ ਵੀ ਤਾਂ ਕੋਈ ਫਰਜ਼ ਹੈ ਗੁਰਸਿੱਖਾਂ ਦਾ, ਨਹੀਂ ਬੈਠਣ ਦੇਣੇ ਅਸੀਂ। ਉਸ ਵੇਲੇ ਭਾਈ ਸੰਤੋਖ ਸਿੰਘ ਨੇ ਮੱਥਾ ਟੇਕਣ ਲੱਗੇ ਨੇ, ਜਫਾ ਮਾਰ ਲਿਆ ਲੱਤਾਂ ਨੂੰ, ਪਰ ਹੈਰਾਨ ਹੋ ਗਿਆ ਬਾਹਾਂ ਵਿਚ ਲੱਤਾਂ ਤਾਂ ਕੀ ਆਉਣੀਆਂ ਨੇ, ਆਪਣੀ ਛਾਤੀ ਨਾਲੇ ਦੋਵੇਂ ਬਾਹਾਂ ਫੇਰ ਲੱਗ ਗਈਆਂ। ਤਿੰਨ ਵਾਰੀ ਕਰਿਆ, ਤਿੰਨ ਵਾਰੀ ਦੇਖਦਾ ਉੱਤੇ ਨੂੰ ਗੁਰੂ ਸਾਹਿਬ ਮੁਸਕਰਾ ਰਹੇ ਨੇ, ਕਹਿੰਦੇ ਸੰਤੋਖ ਸਿੰਘ ਆ ਤਾਂ ਹੈਗਾ ਸਾਡਾ ਅਸਲੀ ਸਰੀਰ ਜਿਹਦੇ ਨਾਲ ਅਸੀਂ ਸਿੱਖਾਂ ਸਿੰਘਾਂ ਨੂੰ ਦਰਸ਼ਨ ਦੇਣੇ ਨੇ, ਇਹਨਾਂ ਦੇ ਕਾਰਜ ਕਰਨੇ ਨੇ। ਉਹ ਜਿਹੜਾ ਅਸੀਂ ਪੰਜ ਤੱਤ ਦਾ ਸੀ, ਉਹ ਮਾਇਆ ਦਾ ਸਰੀਰ ਸੀ, ਉਹਦੇ ਨਾਲ ਅਸੀਂ ਬੜੇ ਕੌਤਕ ਕਰੇ ਨੇ, ਹੁਣ ਇਹ ਸਦਾ ਤਾਂ ਰਹਿੰਦਾ ਨੀ। ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾ, ਇਹ ਤਾਂ ਨਾਸ਼ ਹੋਣਾ ਹੀ ਹੋਣਾ, ਆਹ ਸਾਡਾ ਸਰੂਪ ਹੈ ਅਸਲੀ ਜਿਹੜਾ ਅਸੀਂ ਤੁਹਾਨੂੰ ਹੁਣ ਦਿਖਾਇਆ। ਉਸੇ ਬਾਅਦ ਬਾਬਾ ਦੀਪ ਸਿੰਘ ਦੂਸਰੇ ਸਾਰੇ ਜਿੰਨੇ ਵੀ ਸੀ ਵਾਰੀ ਵਾਰੀ ਚਰਨ ਫੜੀ ਜਾਂਦੇ ਨੇ, ਹੱਥ ਚ ਨਹੀਂ ਆਉਂਦਾ ਕੁਛ। ਸੋ ਉਹ ਜਿਹੜੇ ਗੁਰੂ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਉਹ ਨਾਲ ਰਹਿੰਦਾ ਸਿੱਖਦੇ। ਸਾਧ ਸੰਗਤ ਜੀ ਉਹਨੂੰ ਪਿੱਠ ਨਾ ਦਿਓ, ਬਣ ਜਾਓ ਉਹਦੇ, ਜਿੰਨੀ ਬਣ ਜਾਓਗੇ ਉਹ ਰਾਖਾ ਹੋ ਜਾਂਦਾ। ਮੈਂ ਨੀ ਤੁਹਾਨੂੰ ਕਹਿੰਦਾ ਵੀ ਕਿਸੇ ਨਾਲ ਲੜਾਈਆਂ ਝਗੜੇ ਕਰੋ, ਅਸੀਂ ਤਾਂ ਕਹਿੰਦੇ ਹਾਂ ਗੁਰਸਿੱਖ ਦਾ ਕੋਈ ਵੈਰੀਓ ਨੀ, ਗੁਰ ਸਾਰਿਆਂ ਦਾ ਭਲਾ ਮਨਾਉਂਦਾ, ਰੋਜ਼ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ, ਭਲਾ ਕਰਦਾ ਵੀ ਹੈ ਕਹਿੰਦਾ ਹੀ ਨਹੀਂ ਹੈ। ਸੋ ਇਸ ਕਰਕੇ ਕੱਲ ਨੂੰ ਗੁਰੂ ਦਾ ਜਹਾਜ਼ ਇੱਥੇ ਲੱਗਣਾ ਹੈ, ਕਰੋ ਹਿੰਮਤ, ਸ਼ਰਾਬਾਂ ਛੱਡ ਦਿਓ, ਨਾ ਪੀਓ ਇਹ ਪਾਣੀ ਬਰਬਾਦੀ ਕਰ ਦਿੰਦਾ, ਮਦਰਾ ਦਹਿਤੀ ਸਪਤ ਕੁਲ, ਸੱਤ ਕੁਲਾਂ ਦਾ ਨਾਸ਼ ਕਰਨ ਵਾਲੀ ਚੀਜ਼ ਨੂੰ ਅਸੀਂ ਮੂੰਹ ਲਾਉਂਦੇ ਹਾਂ, ਉਹ ਅੰਮ੍ਰਿਤ ਜਿਹਨੇ ਸਾਨੂੰ ਅਮਰ ਕਰ ਦੇਣਾ ਹੈ, ਉਹ ਅੰਮ੍ਰਿਤ ਨੂੰ ਪੀਵੋ ਤੁਸੀਂ, ਜਨਮ ਹੋ ਜਾਏਗਾ ਸੇਲਾ, ਇਸ ਤਰ੍ਹਾਂ ਫਰਮਾਨ ਕਰਦੇ ਹਾਂ।
ਪੀਵੋ ਪਾਲ ਖੰਡੇ ਤਾਰ ਹੋਵੇ ਜਨਮ ਸੇਲਾ, ਪਾਲ ਖੰਡੇ ਤਾਰ ਹੋਵੇ ਜਨਮ ਸੇਲਾ। Yeah.
ਨਾਮ ਦੱਸ ਦੇਣਗੇ। ਕਦੇ ਕਦੇ ਸਮਾਂ ਮਿਲਿਆ ਕਰਦਾ ਜਿਹੜੇ ਭੁੱਲ ਚੁੱਕੇ ਨੇ, ਗੁਰੂ ਤੋਂ ਟੁੱਟ ਚੁੱਕੇ ਨੇ। ਇੱਕ ਦਾ ਹੀ ਰਹਿੰਦਾ ਹੁੰਦਾ, ਦੋ ਨਹੀਂ ਕਦੇ ਵੀ ਹੋਇਆ ਕਰਦੇ। ਜੇ ਕੋਈ ਕਹੇ ਕਿ ਮੈਂ ਫਲਾਣੇ ਨੂੰ ਵੀ ਮੰਨਦਾ ਬਿਲਕੁਲ ਨਹੀਂ। ਦੋ ਬੇੜੀਆਂ ਤੇ ਪੈਰ ਧਰ ਕੇ ਨਾ ਉਹ ਬੇੜੀ ਨੇ ਨਗਾਉਣਾ ਨਾ ਉਹਨੇ ਨਗਾਉਣਾ, ਇੱਕ ਪਾਸੇ ਹੋਈ। ਲੇਕਿਨ ਇਹ ਜਿਹੜਾ ਜਹਾਜ਼ ਹੈ ਗੁਰੂ ਦਾ, ਇਹ ਠੋਸ ਹੈ। ਗੁਰੂ ਗ੍ਰੰਥ ਸਾਹਿਬ ਦਾ ਜੋ ਗਿਆਨ ਹੈ ਮੁਕੰਮਲ ਹੈ, ਪੂਰਨ ਹੈ ਇਹ ਗੁਰੂ। ਇਹਦਾ ਲੜਨਾ ਛੱਡੋ, ਇਹਦੇ ਸ਼ਰਨ ਵਿੱਚ ਆ ਜਾਓ। ਜੇ ਭੁੱਲਾਂ ਚੁੱਕਾਂ ਹੋ ਗਈਆਂ, ਜੋ ਕੰਠ ਆ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਧਾ। ਸੋ ਬਚਨ ਤੁਹਾਨੂੰ ਪ੍ਰੋਗਰਾਮ ਸੁਣਾ ਦੇਣਗੇ, ਕਿਉਂਕਿ ਹੁਣ ਸਮਾਂ ਜਾਚ ਨਹੀਂ ਰਹਿੰਦਾ। ਸਾਰੇ ਹੀ ਪ੍ਰੇਮੀ ਜਿੰਨੇ ਵੀ ਹੈ, ਜਿਹੜੇ ਹਾਲ ਤੱਕ ਨਹੀਂ ਬੋਲੇ, ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ। ਬਾਕੀ ਹੈ ਕੱਲ ਦਾ ਜੋ ਪ੍ਰੋਗਰਾਮ ਹੈ, ਧਿਆਨ ਦੇ ਨਾਲ ਸਰਵਣ ਕਰਿਓ। ਸਾਨੂੰ ਕਿੰਨੇ ਦੂਰ ਜਾਣਾ ਪੈਂਦਾ, ਕੁਛ 85 ਕਿਲੋਮੀਟਰ। ਤੁਸੀਂ ਤਾਂ ਨੇੜੇ ਨੇੜੇ ਜਾਣਾ, ਜੇ ਹਨੇਰਾ ਵੀ ਹੋ ਜਾਵੇ ਕੋਈ ਬਾਤ ਨਹੀਂ, ਪਰ ਸਮੇਂ ਨਾਲ ਇਹ ਭੋਗ ਪਾਇਆ ਜਾਂਦਾ। ਸੋ ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ।
ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ ਭਇਆ ਮੁਰਮਾਏ। Oh, my God.
ਕਾਰਨਾ ਹੋਏ ਜਿਹੜਾ ਫੇਰ ਦੁੱਖ ਭੋਗਣਾ ਪਵੇ। ਚੰਦ ਸਿੰਘ ਸਾਹਿਬ ਕੋਈ ਆਣੀ ਵਾਲੀ ਆ ਸਥਾਨਾ ਰਿਆ ਕੱਪ ਦੀ ਵਾਲੀ ਚਲੇ ਜਾਣਾ, ਇੱਥੋਂ ਲਾਭ ਲੈਣਾ ਸੱਚ ਬੋਲ ਕੇ। ਸੱਚ ਬੋਲਣ ਦਾ ਸਮਝੋ ਦਾ ਮਹਾਤਮਾ ਸੱਚ ਪਰਮੇਸ਼ਰ ਦਾ ਨਾਮ ਹੈ। ਸੱਚ ਸਾਹਮਣਾ ਹੋਏ ਦਾਰੂ ਪਾਪ ਕਢਾਇ ਹੋਏ, ਨਾਨਕ ਵਖਾਣਾ ਬੇਨਤੀ ਜੇ ਸੱਚ ਪ੍ਰਗਟ ਹੋਏ। ਸੱਚ ਬੋਲਣ ਵਾਲਾ ਧਿਆਨ ਕਿਤੇ ਵੀ ਬੈਠਾ ਹੋਵੇ ਉਹਦੀ ਸੋਭਾ ਹੁੰਦੀ ਹੈ, ਉਹਦੇ ਨਾਲ ਸਾਰੇ ਨਗਰ ਦੀ ਸਲਾਹਕਾਰੀ ਹੁੰਦੀ ਹੈ। ਇੱਕੋ ਹੀ ਕਾਰਨ ਨਹੀਂ ਹੁੰਦਾ, ਆਪਣੇ ਲੋਕ ਲਾਲਚ ਨੂੰ ਛੱਡ ਕੇ ਸੱਚ ਬੋਲਣਾ ਹੈ। ਸੱਚ ਵਾਹਿਗੁਰੂ ਦਾ ਨਾਮ ਹੈ।